ਅੱਜ ਦੇ ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਰਦਾਰ ਹਰਚਰਨ ਸਿੰਘ ਪਰਹਾਰ ਜੀ, ਰੇਡੀਓ ਸੁਰਸੰਗਮ ਅਤੇ ਮੈਂ ਰਣਜੀਤ ਸਿੱਧੂ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਹਰ ਮੰਗਲਵਾਰ ਨੂੰ ਇਹ ਪ੍ਰੋਗਰਾਮ ਗੁਰਿੰਦਰ ਸਿੰਘ ਜੀ ਪੇਸ਼ ਕਰਦੇ ਨੇ ਹਰਚਰਨ ਸਿੰਘ ਪਰਹਾਰ ਹੋਣਾ ਨਾਲ, ਪਰ ਅੱਜ ਗੁਰਿੰਦਰ ਜੀ ਆ ਨਹੀਂ ਸਕੇ। ਸੋ ਹਰਚਰਨ ਸਿੰਘ ਪਰਹਾਰ ਜੀ, ਆਪ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਰੇਡੀਓ ਸੁਰਸੰਗਮ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ,
ਅੱਜ ਆਪਾਂ
ਹਾਂਜੀ, ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੈ ਕਿ ਹਰ ਮੰਗਲਵਾਰ ਦੀ ਸ਼ਾਮ ਨੂੰ ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ, ਕਿਸੇ ਵਿਦਵਾਨ ਨੂੰ ਲੈ ਕੇ, ਅਤੇ ਸਿੱਖ ਧਰਮ ਸੰਬੰਧੀ, ਗੁਰਮਤਿ ਸੰਬੰਧੀ ਵੱਖ ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ ਜਾਂਦੀ ਹੈ
ਜੀ।
ਅਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈਗੀ ਆ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਮੀਟ ਖਾਣਾ ਜਾਂ ਨਾ ਖਾਣਾ, ਜਾਂ ਕੀ ਗੁਰਮਤਿ ਦਾ ਨਜ਼ਰੀਆ ਕੀ ਆ, ਗੁਰੂ ਗ੍ਰੰਥ ਸਾਹਿਬ ਦਾ ਦੀ ਫਿਲੋਸਫੀ ਇਹਦੇ ਪਿੱਛੇ ਕੀ ਹੈਗੀ ਆ,
ਠੀਕ ਹੈ ਜੀ,
ਉਹਦੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਇਹ ਜਿਹੜਾ ਟੋਪਿਕ ਆ ਇਹ ਕਾਫੀ ਕੰਟਰੋਵਰਸ਼ੀਅਲ ਵੀ ਰਹਿੰਦਾ ਕਈ ਵਾਰੀ, ਜਾਂ ਮੈਂ ਆਮ ਦੇਖਿਆ ਵੀ ਜਦੋਂ ਕੋਈ ਵੀ ਪ੍ਰਚਾਰਕ ਆਉਂਦਾ, ਭਾਵੇਂ ਕੋਈ ਛੋਟਾ ਹੋਵੇ ਵੱਡਾ ਹੋਵੇ, ਅਤੇ ਆਮ ਸੰਗਤਾਂ ਦੇ ਵਿੱਚ ਅਕਸਰ ਉਹਨਾਂ ਨੂੰ ਕੁਐਸਚਨ ਪੁੱਛੇ ਜਾਂਦੇ ਆ
ਜੀ।
ਪਿੱਛੇ ਸਰਬਜੀਤ ਸਿੰਘ ਧੁੰਦਾ ਆਏ ਅਤੇ ਮੈਂ ਦੋ ਤਿੰਨ ਘਰਾਂ ਦੇ ਵਿੱਚ ਗਏ ਉਹਨਾਂ ਦੇ ਨਾਲ, ਅਤੇ ਉੱਥੇ ਵੀ ਮੈਂ ਦੇਖਿਆ ਵੀ ਇਹ ਸਵਾਲ ਜ਼ਰੂਰ ਕੀਤਾ ਜਾਂਦਾ ਸੀਗਾ ਉਹਨਾਂ ਨੂੰ,
ਮਾਸ ਖਾਣਾ ਚਾਹੀਦਾ, ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ।
ਅਤੇ ਭਾਵੇਂ ਉਹ ਸਿੱਖ ਰਹਿਤ ਮਰਿਆਦਾ, ਜਿਹੜੀ ਅਕਾਲ ਤਖਤ ਦੀ ਮਰਿਆਦਾ ਵੀ ਕਿਹਾ ਜਾਂਦਾ, ਉਹਦੇ ਅਨੁਸਾਰ ਅਕਸਰ ਜਿਹੜੇ ਵਿਦਵਾਨ ਆ ਜਾਂ ਪ੍ਰਚਾਰਕ ਆ ਇਹ ਗੱਲ ਕਹਿ ਕੇ, ਮਤਲਬ ਡਿਟੇਲ 'ਚ ਨਹੀਂ ਜਾਂਦੇ, ਪਰ ਸਿਰਫ ਇੰਨਾ ਕਹਿੰਦੇ ਵੀ ਜੋ ਰਹਿਤ ਮਰਿਆਦਾ 'ਚ ਲਿਖਿਆ ਵੀ ਅਸੀਂ ਉਹਦੇ ਅਨੁਸਾਰ ਵਿਚਰਦੇ ਹਾਂ
ਜੀ।
ਪਰ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਭਾਈ ਸੁਖਵਿੰਦਰ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਕਾਫੀ ਵਧੀਆ ਢੰਗ ਦੇ ਨਾਲ, ਗੁਰਬਾਣੀ ਅਨੁਸਾਰ ਸਾਇੰਟਿਫਿਕ ਢੰਗ ਦੇ ਨਾਲ ਅਤੇ ਦਲੀਲ ਦੇ ਨਾਲ ਗੱਲਬਾਤ ਕਰਕੇ, ਇੱਕ ਵੀਡੀਓਸ ਉਹਨਾਂ ਦੀਆਂ ਯੂਟਿਊਬ 'ਤੇ ਵੀ ਹੈਗੀਆਂ,
ਠੀਕ ਹੈ ਜੀ,
ਅਤੇ ਇਸ ਮਸਲੇ ਸੰਬੰਧੀ ਜਾਂ ਇਹਦੇ ਸੰਬੰਧੀ ਗੱਲਬਾਤ ਕੀਤੀ ਆ, ਅਤੇ ਅਸੀਂ ਅੱਜ ਉਹਨਾਂ ਦੇ ਨਾਲ ਇਹ ਗੱਲਬਾਤ ਕਰਾਂਗੇ ਪੰਜਾਬ ਤੋਂ,
ਠੀਕ ਹੈ ਜੀ।
ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਅੱਗੇ ਅਸੀਂ ਗੱਲਬਾਤ ਨੂੰ ਸ਼ੁਰੂ ਕਰਾਂਗੇ।
ਬਿਲਕੁਲ ਜੀ, ਸਾਡੇ ਨਾਲ ਅੱਜ ਜਿਹੜੇ ਵਿਦਵਾਨ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਸੁਖਵਿੰਦਰ ਸਿੰਘ ਜੀ ਨੇ। ਸੋ ਸਰਦਾਰ ਸੁਖਵਿੰਦਰ ਸਿੰਘ ਜੀ, ਆਪ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਸਰਦਾਰ ਸੁਖਵਿੰਦਰ ਸਿੰਘ ਜੀ।
ਹਾਂਜੀ ਹਾਂਜੀ
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਖਾਲਸਾ ਵੀ ਫਤਿਹ ਜੀ।
ਹਾਂਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਅਤੇ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਰਹੇ ਹਾਂ ਵਿਚਾਰਾਂ ਦੀ। ਅਤੇ ਕਿਉਂਕਿ ਤੁਸੀਂ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹਾਂ, ਅਤੇ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਤੁਸੀਂ ਪੰਜਾਬ 'ਚ ਕਿੱਥੇ ਹੈਗੇ ਹਾਂ, ਕੀ ਕਰ ਰਹੇ ਹਾਂ ਅੱਜ ਕੱਲ੍ਹ, ਅਤੇ ਕੀ ਜਿਹੜਾ ਸਿੱਖ ਧਰਮ ਦੇ ਤੁਸੀਂ ਪ੍ਰਚਾਰਕ ਆ ਜਾਂ ਪ੍ਰਚਾਰ ਜਿਹੜਾ ਕਰਨਾ ਤੁਹਾਡਾ ਉਹ ਪ੍ਰੋਫੈਸ਼ਨ ਹੈਗਾ, ਜਾਂ ਤੁਸੀਂ ਵੈਸੇ ਹੀ ਸਿੱਖ ਧਰਮ ਦੀ ਖੋਜ ਕਰਦੇ?
ਮੈਂ ਮੰਡੀ ਗੋਬਿੰਦਗੜ੍ਹ ਹੈ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ।
ਅੱਛਾ ਜੀ,
ਲੋਹੇ ਦੀ ਮੰਡੀ ਆ, ਮੈਂ ਉੱਥੇ ਦਾ ਰਹਿਣ ਵਾਲਾ ਜੀ।
ਹਾਂਜੀ,
ਮੇਰਾ ਡਿਪਾਰਟਮੈਂਟਲ ਸਟੋਰ ਹੈ।
ਅੱਛਾ ਜੀ,
ਮੇਰਾ ਡਿਪਾਰਟਮੈਂਟਲ ਸਟੋਰ ਹੈ। ਮੈਂ ਇੱਕ ਆਪਣੇ ਸ਼ੌਂਕ ਦੇ ਤੌਰ 'ਤੇ ਯਾਰ ਬੜੀ ਦਿਲਚਸਪੀ ਕਰਕੇ ਮੈਂ ਗੁਰਮਤ 15-16 ਸਾਲ ਤੋਂ, ਇੱਕ ਨਿਹੰਗ ਸਿੰਘ ਨੇ ਧਰਮ ਸਿੰਘ ਜੀ ਉਹਨਾਂ ਤੋਂ ਮੈਂ ਪੜ੍ਹ ਰਿਹਾ।
ਅੱਛਾ ਜੀ,
ਉਹਨਾਂ ਤੋਂ ਮੈਂ ਕਾਫੀ ਗੁਰਬਾਣੀ ਦੀ ਜਿਹੜੀ ਹੈ ਜਾਣਕਾਰੀ ਲਈ ਹੈ।
ਠੀਕ ਹੈ,
ਠੀਕ ਹੈ ਜੀ।
ਅਤੇ ਭਾਈ ਸਾਹਿਬ, ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਤੁਸੀਂ, ਕਿਉਂਕਿ ਤੁਹਾਡੇ ਨਾਲ ਸੰਪਰਕ ਕਰਨ ਦਾ ਵੀ ਕਾਰਨ ਇਹ ਬਣਿਆ ਕਿ ਪਿੱਛੇ ਜਿਹਾ ਮੈਂ ਤੁਹਾਡੀਆਂ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਵੀ ਕਈ ਲੋਕ ਪਾਉਂਦੇ ਆ ਤੁਹਾਡੀਆਂ ਵੀਡੀਓ, ਅਤੇ ਤੁਸੀਂ ਜਿਹੜਾ ਮਾਸ ਬਾਰੇ ਸਿੱਖ ਧਰਮ ਦੇ ਵਿੱਚ ਦਾ ਕੀ ਨਜ਼ਰੀਆ ਜਾਂ ਓਵਰਆਲ ਗੁਰਮਤਿ ਕੀ ਕਹਿੰਦੀ ਆ ਉਹਦੇ ਬਾਰੇ ਤੁਸੀਂ 6-7 ਪਾਰਟਾਂ ਦੇ ਵਿੱਚ ਵੀਡੀਓ ਪਾਈਆਂ, ਅਤੇ ਉਹ ਮੈਂ ਸੁਣੀਆਂ, ਅਤੇ ਅਸੀਂ ਸੋਚਿਆ ਸੀ ਵੀ ਤੁਹਾਡੇ ਨਾਲ ਡਾਇਰੈਕਟ ਗੱਲਬਾਤ ਕਰਕੇ ਆਪਾਂ ਇਹਦੇ ਬਾਰੇ ਗੱਲਬਾਤ ਕਰੀਏ। ਅਤੇ ਜੇ ਆਪਾਂ ਇਹ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਕਿ ਜਿਹੜਾ ਮੀਟ ਆ ਜਾਂ ਮਾਸ ਆ ਉਹ ਕਹਿੰਦੇ ਕਿਹਨੂੰ ਆ? ਗੁਰਮਤ ਅਨੁਸਾਰ ਜਾਂ ਕਿਹਨੂੰ ਮਾਸ ਕਿਹਾ ਕਿਹਨੂੰ ਕਿਹਾ?
ਦੇਖੋ ਮਾਸ ਦੇ ਨਾਲ ਝਗੜਾ ਸਿਰਫ ਪੰਡਿਤ ਨੇ ਕੀਤਾ ਗੁਰੂ ਘਰ ਨਾਲ।
ਅੱਛਾ ਜੀ,
ਹੋਰ ਕਿਸੇ ਨਾਲ ਮਾਸ ਦੇ ਉੱਤੇ ਜਿਹੜੀ ਡਿਸਕਸ਼ਨ ਹੈ ਨਹੀਂ ਹੋਈ। ਮਲਹਾਰ ਰਾਗ ਦੇ ਅੰਦਰ ਵਾਰ ਹੈ, ਮਲਹਾਰ ਰਾਗ ਦੀ 1299 ਤੋਂ 90 ਪੰਨੇ ਦੇ ਉੱਤੇ
ਹਾਂਜੀ
ਗੁਰੂ ਨਾਨਕ ਦੇਵ ਜੀ ਨਾਲ ਪਾਂਡੇ ਦੀ ਗੱਲ ਹੋਈ ਹੈ। ਉੱਥੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਪਾਂਡੇ ਨੂੰ, ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸ ਉਪੰਨਾ।
ਹਾਂਜੀ,
ਪੰਡਿਤ ਨੂੰ ਜਾਣਕਾਰੀ ਨਹੀਂ ਹੈ ਮਾਸ ਦੀ। ਮਾਸ ਹੁੰਦਾ, ਮਾਸ ਕਹਿੰਦੇ ਕਿਹਨੂੰ ਨੇ, ਕੋਈ ਵੀ ਜਿਹੜੀ ਜੀਵ ਆਤਮਾ ਹੈਗੀ ਹੈ ਉਹਦਾ ਜਿਹੜਾ ਸਰੀਰ ਆ ਉਹਨੂੰ ਅਸੀਂ ਮਾਸ ਕਹਿੰਦੇ ਹਾਂ।
ਠੀਕ ਹੈ,
ਹੁਣ ਪੰਡਿਤ ਮਾਸ ਤੋਂ ਨਫ਼ਰਤ ਕਰ ਰਿਹਾ, ਇਸ ਕਰਕੇ ਗੁਰੂ ਸਾਹਿਬ ਆਪ ਹੀ ਉਹਨੂੰ ਜਾਣਕਾਰੀ ਦੇ ਰਹੇ ਨੇ, ਕਹਿੰਦੇ ਤੋਇਓ ਅੰਨ ਕਮਾਦ ਕਪਾਹ, ਤੋਇਆ ਉਹ ਪਾਣੀ ਨੂੰ ਕਹਿੰਦੇ ਨੇ, ਕਹਿੰਦੇ ਤੋਇਓ ਤਿਰਭਵਨ ਗੰਨਾ, ਜਿੰਨਾ ਵੀ ਇਹ 84 ਲੱਖ ਜੂਨ ਹੈ ਜਿਹਦੇ ਵਿੱਚ ਉਤਪਜ ਸ਼੍ਰੇਣੀ ਵੀ ਆ ਗਈ, ਇਹ ਜਿੰਨਾ ਵੀ ਵਿਕਾਰ ਹੈ ਜਿੰਨਾ ਵੀ ਬਾਹਰ ਜਿਹਨੂੰ ਅਸੀਂ ਮੈਟਰ ਮੰਨਦੇ ਹਾਂ ਸਾਰਾ ਪਾਣੀ ਤੋਂ ਪੈਦਾ ਹੋਇਆ। ਕਹਿੰਦੇ ਤੋਇਆ ਆਖੇ ਹੋ ਬਹੁਵਿਧ ਅੱਛਾ, ਤੋਇਓ ਬਹੁਤ ਵਿਕਾਰ ਆ। ਹੁਣ ਪੰਡਿਤ ਨੂੰ ਗੁਰੂ ਸਾਹਿਬ ਦਲੀਲ ਦੇ ਕੇ ਗੱਲ ਕਰ ਰਹੇ ਨੇ ਵੀ ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹੇ ਵਿਚਾਰਾ। ਕਹਿੰਦੇ ਜੇ ਤੂੰ ਮਾਸ ਤੋਂ ਨਫ਼ਰਤ ਕਰਦਾ ਆਹ ਜਿੰਨਾ ਕੁਛ ਪੈਦਾ ਹੋਇਆ ਪਾਣੀ ਤੋਂ ਹੀ ਹੋਇਆ, ਜਿਹੜਾ ਜੀਵ ਦਾ ਵੀ ਸਰੀਰ ਹੈ ਜਿਹਨੂੰ ਅਸੀਂ ਮਾਸ ਕਹਿੰਦੇ ਹਾਂ ਕਿਸੇ ਵੀ ਜੀਵ ਦਾ, ਉਹ ਤਿੰਨ ਹਿੱਸੇ ਪਾਣੀ ਹੋਈ ਹੈ,
ਬਿਲਕੁਲ
ਪਾਣੀ ਤੋਂ ਹੀ ਪੈਦਾ ਹੁੰਦਾ। ਉਹ ਇੱਥੇ ਗੁਰੂ ਸਾਹਿਬ ਦਲੀਲ ਦੇ ਕੇ ਪੰਡਿਤ ਨੂੰ ਕਹਿ ਰਹੇ ਨੇ ਇੰਨੇ ਰਸ ਛੋੜ ਫਿਰ ਤੈਨੂੰ ਅਸੀਂ ਮੰਨ ਲੈਂਦੇ ਹਾਂ ਵੀ ਤੂੰ ਵੈਸ਼ਨੂੰ ਹੈ। ਤਾਂ ਹੀ ਇਸ ਕਰਕੇ ਜਦੋਂ ਵੈਸ਼ਨੂੰ ਦੀ ਡੈਫੀਨੇਸ਼ਨ ਦਿੱਤੀ ਹੈ ਗੁਰੂ ਘਰ ਨੇ,
ਹਾਂਜੀ
ਕਹਿੰਦੇ ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਪਰ ਅੱਜ ਜੇ ਅਸੀਂ ਕੋਈ ਡਿਕਸ਼ਨਰੀ ਚੱਕੀਏ ਉਹਦੇ ਵਿੱਚ ਵੈਸ਼ਨੂੰ ਦੇ ਅਰਥ ਜਿਹੜੇ ਮਿਲਣਗੇ ਅੱਜ ਜਿਹੜੀਆਂ ਡਿਕਸ਼ਨਰੀਆਂ ਨੇ ਵੀ ਮਾਸ ਨਾ ਖਾਣ ਵਾਲਾ,
ਹਾਂਜੀ ਕਿਉਂਕਿ
ਗੁਰਮਤ ਵੈਸ਼ਨੂੰ ਉਹਨੂੰ ਨਹੀਂ ਮੰਨਦੀ, ਕਿਉਂਕਿ ਗੁਰਮਤ ਅਨੁਸਾਰ ਕੋਈ ਵੀ ਜਿਹੜਾ ਹੈ ਵੈਸ਼ਨੂੰ ਹੈ ਨਹੀਂ, ਜਿਵੇਂ ਅੱਜ ਦੀ ਭਾਸ਼ਾ ਵਿੱਚ ਅਸੀਂ ਵੈਸ਼ਨੂੰ ਮੰਨਦੇ ਹਾਂ, ਕਿਉਂਕਿ ਕੋਈ ਵੀ ਜੀਵ ਮਾਸ ਤੋਂ ਬਚ ਨਹੀਂ ਸਕਦਾ, ਉਹ ਅੱਡ ਗੱਲ ਹੈ। ਹੁਣ ਜਿਵੇਂ ਗੁਰੂ ਸਾਹਿਬ ਆਸਾ ਦੀ ਵਾਰ ਚ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਵਾਜ ਨਾ ਕੋਈ,
ਜੀਵਾਜ ਨਾ ਕੋਈ, ਹਾਂਜੀ
ਜੀ ਜੀਵਾਤਮਾ ਤੋਂ ਬਣਨ ਦਾ ਕੋਈ ਹੈ ਹੀ ਨਹੀਂ ਕੋਈ ਵੀ ਚੀਜ਼, ਦਾਣੇ ਅੰਨ ਦੇ ਵੀ ਨੇ। ਹੁਣ ਮੂੰਗੀ ਦਾ ਦਾਣਾ ਹੈ ਤੁਸੀਂ ਉਹਨੂੰ ਜੰਮ ਦੋ, ਉਹ ਉੱਗਦਾ ਉਹਨੂੰ ਫਲੀ ਲੱਗਦੀ ਹੈ, ਉਦੋਂ ਅੱਗੇ ਵਧੰਤਰ ਹੁੰਦਾ। ਮਲਹਾਰ ਦੀ ਰਾਗ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਜੀ ਜੰਤ ਸਭ ਮਾਸੋਂ ਹੋਏ, ਸਭ ਲਫ਼ਜ਼ ਇਹ ਬੜਾ ਇੰਪੋਰਟੈਂਟ ਲਫ਼ਜ਼ ਹੈ ਸਮਝਣ ਵਾਲਾ, ਕਹਿੰਦੇ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਾਸੇਰਾ, ਜਿੰਨੇ ਵੀ ਜੀ ਜੰਤ ਸਾਨੂੰ 84 ਲੱਖ ਜੂਨ ਹੈ ਜਿਹੜੀ ਉਹਦੇ ਵਿੱਚ ਜੀ ਨੇ ਵਸੇਰਾ ਲਿਆ ਹੋਇਆ। ਔਰ ਦੂਜੀ ਜੇ ਅਸੀਂ ਗੁਰਮਤ ਦੀ ਵਿਚਾਰਧਾਰਾ ਅਨੁਸਾਰ ਦੇਖੀਏ ਤਾਂ ਸਾਰੇ ਧਰਮ ਇੱਕ ਮਤ ਨੇ ਵੀ ਜੀਵ ਦੀ ਤਾਂ ਹੱਤਿਆ ਹੀ ਨਹੀਂ ਹੋ ਸਕਦੀ, ਇਹ ਤਾਂ ਗੀਤਾ ਜੀ ਕ੍ਰਿਸ਼ਨ ਜੀ ਵੀ ਮੰਨਦੇ ਨੇ ਵੀ ਜੀਵ ਦੀ ਹੱਤਿਆ ਨਹੀਂ ਹੋ ਸਕਦੀ। ਹੁਣ ਜਿਹੜੇ ਅੱਜ ਮਾਸ ਦੇ ਵਿਰੋਧੀ ਨੇ ਉਹ ਕਹਿੰਦੇ ਨੇ ਜੀਵ ਹੱਤਿਆ ਕਰਤੀ, ਇਸ ਕਰਕੇ ਉਹਨਾਂ ਦੀ ਗੱਲ ਹੀ ਕੰਟਰਾਡਿਕਟਰੀ ਹੈ। ਆਪਾਂ ਵਿਰੋਧਾਭਾਸ ਉਹਨਾਂ ਦੀ ਗੱਲ ਵਿੱਚ ਭਾਸਦਾ ਦਿਸਦਾ ਨਜ਼ਰ ਆਉਂਦਾ ਵੀ ਇੱਕ ਪਾਸੇ ਤੁਸੀਂ ਕਹਿੰਦੇ ਜੀਵ ਦੀ ਹੱਤਿਆ ਨਹੀਂ ਹੋ ਸਕਦੀ, ਇੱਕ ਪਾਸੇ ਤੁਸੀਂ ਕਹਿੰਦੇ ਜੀਵ ਹੱਤਿਆ ਕਰਤੀ।
ਹਾਂਜੀ ਜਾਂ ਕਿਉਂਕਿ ਜਾਂ ਇੱਦਾਂ ਕਿਉਂਕਿ ਆਮ ਇਹ ਮੰਨਿਆ ਜਾਂਦਾ ਵੀ ਜਿਹੜੀ ਜੀਵ ਆਤਮਾ ਆ ਜਾਂ ਆਤਮਾ ਉੱਦਾਂ ਆਪਾਂ ਕਹਿੰਦੇ ਹਾਂ ਵੀ ਉਹ ਅਮਰ ਆ, ਵੀ ਉਹ ਮਰਦੀ ਨਹੀਂ, ਉਹ ਅੱਗੇ ਵੱਖ ਵੱਖ ਤਰ੍ਹਾਂ ਦੇ ਫਿਲੋਸਫੀਆਂ ਹੈਗੀਆਂ। ਕੋਈ ਕੋਈ ਕਹਿੰਦਾ ਵੀ ਜਿਹੜੀ ਆਤਮਾ ਆ ਉਹ ਸਰੀਰ 'ਚੋਂ ਨਿਕਲ ਗਈ ਫਿਰ ਦੂਜੇ ਜਨਮ 'ਚ ਚੱਲ ਜਾਂਦੀ ਹੈ ਨਾ।
ਤਕਰੀਬਨ ਸਾਰੇ ਧਰਮ ਹੀ ਇੱਕ ਮਤ ਨੇ ਇਸ ਗੱਲ ਤੇ ਵੀ ਜਿਹੜੀ ਆਤਮਾ ਤਾਂ ਮਰਦੀ ਨਹੀਂ ਹੈ।
ਹਾਂ ਕਈ ਕਹਿੰਦੇ ਆ ਵੀ ਉਹ ਆਤਮਾ ਨਿਕਲ ਗਈ ਫਿਰ ਉਹ ਜਦ ਤੱਕ ਕਿਆਮਤ ਦੇ ਦਿਨ ਆਊਗਾ ਫਿਰ ਉਹਦਾ ਹਿਸਾਬ ਕਿਤਾਬ ਹੋਊਗਾ, ਪਰ ਇਹ ਤਕਰੀਬਨ ਇੱਦਾਂ ਮੰਨਿਆ ਜਾਂਦਾ ਆਮ ਤੌਰ 'ਤੇ ਵੱਖ ਵੱਖ ਧਰਮਾਂ ਵੱਲੋਂ ਜਾਂ ਵੱਖ ਵੱਖ ਜਿਹੜੀਆਂ ਫਿਲੋਸਫੀਆਂ ਦੁਨੀਆਂ 'ਚ ਪ੍ਰਚਲਿਤ ਆ ਕਿ ਜਿਹੜੀ ਆਤਮਾ ਆ ਉਹ ਆਉਂਦੀ ਜਾਂਦੀ ਰਹਿੰਦੀ ਆ ਅਤੇ ਪਰ ਉਹ ਖਤਮ ਨਹੀਂ ਹੁੰਦੀ, ਉਹ ਸਰੀਰ ਨਿਕਲ ਕੇ ਜਿੱਦਾਂ ਆਮ ਹਿੰਦੂ ਧਰਮ 'ਚ ਮੰਨਿਆ ਗਿਆ ਮੰਨਦੇ ਆ ਵੀ ਜਿਹੜੀ ਆਤਮਾ ਆ ਉਹ ਚੋਲਾ ਬਦਲਦੀ ਭਾਵ ਸਰੀਰ ਬਦਲਦੀ ਆ ਪਰ ਆਤਮਾ ਅਮਰ ਆ। ਸਿੱਖ ਧਰਮ ਦਾ ਡਿਫਰੈਂਟ ਨਜ਼ਰੀਆ ਹੈਗਾ, ਆਪਾਂ ਚਲੋ ਇਸ ਗੱਲ ਤੇ
ਡਿਫਰੈਂਟ ਨਜ਼ਰੀਆ। ਬਾਣੀ ਜਿਹੜੀ ਹੈ ਦੇਖੋ ਕਹਿੰਦੇ ਨੇ ਤੀਜੇ ਪਾਤਸ਼ਾਹ ਕਹਿੰਦੇ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ।
ਹਾਂਜੀ
ਸਿਮਰਤਾਂ ਸ਼ਾਸਤਰਾਂ 'ਚ ਪੁੰਨ ਪਾਪ ਦੀ ਵਿਚਾਰ ਹੈ, ਗੁਰਮਤ ਕਹਿੰਦੀ ਹੈ ਪਾਪ ਪੁੰਨ ਹਮਰੇ ਬਸ ਨਹੀਂ, ਸਾਡੇ ਬਸ 'ਚ ਨਹੀਂ। ਇੱਕ ਪਾਸੇ ਤਾਂ ਗੁਰਮਤ ਵਿਚਾਰਧਾਰਾ ਕਹਿ ਰਹੀ ਹੈ ਸਭ ਕਰੇ ਕਰਾਏ, ਸਭ ਉਹਦੇ ਕਿਰਾਏ ਕਰਦੇ ਨੇ, ਜਿਵੇਂ ਨਚਾਏ ਤਿਵੇਂ ਕੋ ਨੱਚਾ।
ਹਾਂਜੀ,
ਬਾਣੀ ਤਾਂ ਕਹਿੰਦੀ ਕੋਈ ਹਰ ਬਿਨ ਮਾਰ ਜਵਾਲ ਨਾ ਸਕੈ, ਕੋਈ ਹਰੀ ਬਿਨ ਬਿਨਾਂ ਮਾਰ ਜਵਾਲ ਹੀ ਨਹੀਂ ਸਕਦਾ। ਫਿਰ ਅਸੀਂ ਇਹ ਫਿਲੋਸਫੀ ਜਿਹੜੇ ਅੱਜ ਵਿਰੋਧ ਕਰਦੇ ਨੇ, ਸਾਡੇ ਸਾਡੇ ਸਿੱਖ ਮਤ ਵਿੱਚ ਵੀ ਕਈ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਮਾਸ ਦਾ ਵਿਰੋਧ ਕਰਦੀਆਂ ਨੇ, ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਹੈ। ਇਹ ਬੈਠ ਕੇ ਵਿਚਾਰ ਕੀਤੀ ਜਾ ਸਕਦੀ ਹੈ। ਜੇ ਗੁਰਮੁਖ ਸਫ਼ਾ ਵਸਾ ਕੇ ਬੈਠਣ ਤਾਂ ਇਹ ਕੋਈ ਉਹ ਨਹੀਂ ਵੀ ਮਸਲਾ ਹੱਲ ਨਹੀਂ ਹੋ ਸਕਦਾ। ਗੱਲ ਇਹ ਹੈ ਵੀ ਜੋ ਜੇ ਉਹ ਮਾਸ ਦੇ ਖਿਲਾਫ਼ ਕੋਈ ਗੁਰਬਾਣੀ ਜੋ ਵਰਸ਼ਨ ਦਿੰਦੇ ਨੇ, ਅਸੀਂ ਵਿਚਾਰੀ ਉਹ ਨੇ, ਅਸੀਂ ਜਿਹੜੇ ਅਸੀਂ ਹੱਕ ਚ ਦੇ ਰਹੇ ਹਾਂ ਉਹਨਾਂ ਨੂੰ ਵਿਚਾਰਨਾ ਚਾਹੀਦਾ। ਜਿਵੇਂ ਇੱਕ ਬਾਣੀ ਦੀ ਪੰਗਦੀ, ਅੰਡਜ ਜੇਰਜ ਸੇਤਜ ਉਤਭੁਜ ਘੱਟ ਘੱਟ ਰਾਮ ਸਮਾਨਾ ਰੇ। ਉਹਦਾ ਰਾਮ ਹੈ, ਉਹ ਤਾਂ ਉਤਭੁਜ ਸ਼੍ਰੇਣੀ ਚ ਵੀ ਹੈ। ਹੁਣ ਅਸੀਂ ਗੋਭੀ ਨੂੰ ਖਾਣਾ ਪਾਪ ਮੰਨਦੇ ਨੀ। ਇਹੀ ਗੱਲ ਇੱਥੇ ਗੁਰੂ ਨਾਨਕ ਦੇਵ ਜੀ ਪੰਡਿਤ ਨੂੰ ਕਹਿ ਰਹੇ ਨੇ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਕਹਿੰਦੇ ਇੱਕ ਪਾਸੇ ਤੁਸੀਂ ਗੋਭੀ ਨੂੰ ਜਾਂ ਸਾਗ ਸਾਗ ਸਬਜ਼ੀ ਨੂੰ ਮਾਰਨਾ ਤੁਸੀਂ ਪਾਪ ਨਹੀਂ ਮੰਨਦੇ, ਤੇ ਮੁਰਗੇ ਨੂੰ ਮਾਰਨਾ ਤੁਸੀਂ ਪਾਪ ਮੰਨ ਰਹੇ ਹੋ। ਇਹ ਦਲੀਲ ਦੇ ਰਹੇ ਨੇ ਗੁਰੂ ਸਾਹਿਬ।
ਹਾਂਜੀ, ਇਹ ਜਿਹੜਾ
ਅਸਲ ਚ ਕਹਿੰਦੇ ਤੁਹਾਨੂੰ ਕਹਿੰਦੇ ਹਾਂਜੀ
ਹਾਂਜੀ ਜਿਹੜਾ
ਬਾਹਮਣ ਦੇ ਗ੍ਰੰਥਾਂ ਦੇ ਵਿੱਚ ਵੀ ਇੱਥੇ ਇਸੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਮਾਸ ਪੁਰਾਣੀ ਮਾਸ ਕਿਤੇਬੀ ਚੌ ਯੁਗ ਮਾਸ ਸਮਾਣਾ।
ਹਾਂਜੀ,
ਕਹਿੰਦੇ ਜੱਜ ਕਾਜ ਵਿਆਹ ਹੋਵੇ ਤਾਂ ਉੱਥੇ ਮਾਸ ਸਮਾਣਾ। ਕਹਿੰਦੇ ਤੁਸੀਂ ਇਹਨਾਂ ਦੇ ਪੁਰਾਣੇ ਗ੍ਰੰਥ ਪੜ੍ਹ ਕੇ ਦੇਖ ਲਓ, ਗਊ ਮਿਹਰ ਜੱਗ ਹੁੰਦਾ ਦੀ ਗੈਂਡਾ ਮਾਰ ਹੋਮ ਜਾਂ ਕੀਏ ਦੇਵਤਿਆਂ ਕੀ ਬਾਣੇ, ਜਿੱਥੇ ਵੀ ਖੁਸ਼ੀ ਦਾ ਜਾਂ ਕੋਈ ਵਿਆਹ ਕਾਜ ਹੁੰਦਾ ਸੀ ਉੱਥੇ ਮਾਸ ਇਹਨਾਂ ਦੇ ਹਾਜ਼ਰ ਰਿਹਾ। ਅੱਜ ਇਹ ਮਾਸ ਦੇ ਖਿਲਾਫ਼ ਬੋਲ ਰਹੇ ਨੇ।
ਠੀਕ ਹੈ, ਇੱਕ ਮੈਂ ਚਾਹੁੰਦਾ ਸੀਗਾ ਕਿ ਜਿਹੜਾ ਗੁਰਬਾਣੀ ਦੇ ਵਿੱਚ ਇਹ ਸ਼ਬਦ ਹੈਗਾ ਇਹ ਮਾਸ ਮਾਸ ਕਰ ਮੂਰਖ ਝਗੜੇ, ਕਿਉਂਕਿ ਆਮ ਤੌਰ 'ਤੇ ਦੇਖਿਆ ਗਿਆ ਵੀ ਜਿਹੜੇ ਈਵਨ ਵੱਡੇ ਵੱਡੇ ਕਥਾਵਾਚਕ ਵੀ ਹੈਗੇ ਆ ਉਹਨਾਂ ਨੂੰ ਜੇ ਕਿਹਾ ਜਾਵੇ ਵੀ ਤੁਸੀਂ ਗੁਰਦੁਆਰੇ ਦੇ ਵਿੱਚ ਇਸ ਸਟੇਜ 'ਤੇ ਇਸ ਸ਼ਬਦ ਦੀ ਵਿਆਖਿਆ ਕਰੋ ਜਾਂ ਕਥਾ ਕਰੋ ਤਾਂ ਉਹ ਡਰਦੇ ਆ। ਇਸ ਮੈਂ ਅੱਜ ਤੱਕ ਮੈਂ ਨਹੀਂ ਕਦੀ ਕਿਸੇ ਪ੍ਰਚਾਰਕ ਤੋਂ ਇਸ ਸ਼ਬਦ ਦੀ ਵਿਆਖਿਆ ਸੁਣੀ।
ਹਾਂਜੀ,
ਤੇ ਮੈਂ ਚਾਹੁੰਦਾ ਵੀ ਤੁਸੀਂ ਇਹ ਸ਼ਬਦ ਦੀ ਜ਼ਰੂਰ ਵਿਆਖਿਆ ਕਰੋ।
ਅਗਲੀ ਵਾਰੀ ਪਾ ਦਾਂਗੇ, ਪੂਰੀ ਵਿਆਖਿਆ ਹੀ ਕਰ ਦਾਂਗੇ ਫਿਰ ਸ਼ਬਦ ਦੀ। ਹਾਂ,
ਉਦਾਂ ਮੈਂ ਇਹ ਸ਼ਬਦ ਪੜ੍ਹ ਦਿੰਦਾ ਤੇ ਤੁਸੀਂ ਵਿੱਚੋਂ ਇਹਦੇ ਮੇਨ ਮੇਨ ਜਿਹੜੇ ਆ ਲਾਈਨਾਂ ਉਹਦੇ ਵਿਆਖਿਆ ਜ਼ਰੂਰ ਕਰ ਦਿਓ। ਜਿਹੜਾ ਸ਼ਬਦ ਆ ਇਹ ਹੈਗਾ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਇਹ ਤਾਂ ਗੱਲ ਕਲੀਅਰ ਹੋ ਗਈ ਵੀ ਜਿਹੜਾ ਮਾਸ ਮਾਸ ਦਾ ਝਗੜਾ ਆ ਵੀ ਉਹ ਕਰਦੇ ਜਿਹਨੂੰ ਗਿਆਨ ਧਿਆਨ ਦੀ ਗੱਲ ਨਹੀਂ ਆਉਂਦੀ, ਅਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਾਸ ਤਾਂ ਸਾਗ ਮਤਲਬ ਵੈਜੀਟੇਸ਼ਨ ਦੇ ਵਿੱਚ ਫਰਕ ਕੀ ਆ ਵੀ ਜਾਂ ਕਿੱਥੇ ਪਾਪ ਵੀ ਕਿਹਦੇ ਮਾਰਨ ਦੇ ਨਾਲ ਜਾਂ ਖਾਣ ਦੇ ਨਾਲ ਪਾਪ ਆ, ਵੀ ਵੈਜੀਟੇਸ਼ਨ ਦੇ ਨਾਲ ਆ ਜਾਂ ਮਾਸ ਦੇ ਨਾਲ।
ਕਿਉਂਕਿ ਦੇਖੋ ਬ੍ਰਹਮ ਗਿਆਨੀ ਜਿਹੜੀ ਗੁਰਬਾਣੀ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਸਭ ਨੂੰ ਸਮ ਕਰਕੇ ਦੇਖਣ ਦਾ।
ਹਾਂਜੀ,
ਉਹ ਸਾਰੇ ਜੀਵਾਂ ਦੇ ਵਿੱਚ ਜੀਵਾਤਮਾ ਮੰਨਦੇ ਨੇ। ਹੁਣ ਦੇਖੋ ਜਿੰਨਾ ਚਿਰ ਇੱਕ ਮਤਲਬ ਕਿ ਗੋਭੀ ਦਾ ਹੀ ਲਾ ਲਓ ਤੁਸੀਂ ਫੁੱਲ, ਉਹ ਆਪਣੇ ਬੂਟੇ ਨਾਲ ਲੱਗਿਆ ਹੋਇਆ ਫੁੱਲ ਗੋਭੀ ਦਾ।
ਹਾਂਜੀ,
ਜਿੰਨਾ ਚਿਰ ਆਪਣੇ ਮੂਲ ਨਾਲ ਜੜ ਨਾਲ ਜੁੜਿਆ ਹੋਇਆ ਹੈ ਉਹਨਾਂ ਚਿਰ ਵੱਧ ਹੈ। ਤੁਸੀਂ ਗੋਭੀ ਨੂੰ ਤੋੜ ਕੇ ਆਪਣੇ ਫਰਿੱਜ 'ਚ ਜਾਂ ਕਿਤੇ ਰੱਖ ਦਿਓ ਫਿਰ ਵੱਧ ਆ ਉਹ
ਨਹੀਂ,
ਫਿਰ ਕਿਉਂ ਨਹੀਂ ਵੱਧਦਾ? ਘੀਆ ਲੱਗਿਆ ਵੇਲ ਨੂੰ ਰੋਜ਼ ਵੱਧ ਹੈ, ਜਦੋਂ ਉਹਨੂੰ ਤੁਸੀਂ ਵੇਲ ਨਾਲ ਤੋੜ ਦਿਓ ਫਿਰ ਵੱਧ ਆ ਉਹ
ਨਹੀਂ।
ਅੱਜ ਜਿਹੜੇ ਅੱਜ ਦਾ ਸਾਇੰਸ ਵੀ ਇਹ ਮੰਨਦੀ ਹੈ, ਮੈਡੀਕਲ ਲਾਈਨ ਵੀ ਇਹ ਮੰਨਦੀ ਹੈ ਵੀ ਜਿਹੜਾ ਇਹ ਦੁੱਧ ਵੀ ਹੈ ਲਿਕੁਇਡ ਮਾਸ ਹੈ।
ਬਿਲਕੁਲ, ਕਿਉਂਕਿ ਕਈ ਧਰਮ ਜਾਂ ਕਈ ਲੋਕ ਇੱਦਾਂ ਦੇ ਹੈਗੇ ਦੁਨੀਆਂ ਦੇ ਵਿੱਚ ਜਿਹੜੇ ਜਿੱਦਾਂ ਹੁਣ ਇੱਕ ਵੈਜੀਟੇਰੀਅਨ ਜਿਹੜੇ ਨੋਨ ਵੈਜੀਟੇਰੀਅਨ ਆ ਉਹ ਕਹਿੰਦੇ ਆ ਵੀ ਜਿਹੜੀ ਜਿੱਦਾਂ ਆਂਡਾ ਆ ਮੱਛੀ ਆ ਜਾਂ ਈਵਨ ਚਿਕਨ ਆ ਵੀ ਇਹਨੂੰ ਉਹ ਮਾਸ ਨਹੀਂ ਗਿਣਦੇ, ਪਰ ਜਿੱਦਾਂ ਮਤਲਬ ਹੋਰ ਜਿਹੜੇ ਜਿਹਨੂੰ ਰੈੱਡ ਮੀਟ ਕਿਹਾ ਜਾਂਦਾ ਜਾਂ ਹੋਰ ਚੀਜ਼ਾਂ ਉਹਨੂੰ ਮਾਸ ਗਿਣਦੇ ਆ, ਪਰ ਕਈ ਜਾਣੀ ਉਹਨੂੰ ਸੀ ਫੂਡ ਕਹਿੰਦੇ। ਹਾਂਜੀ, ਅਤੇ ਕਈ ਇੱਦਾਂ ਦੇ ਵੀ ਹੈਗੇ ਆ ਜਿਹੜੇ ਦੁੱਧ ਨੂੰ ਤੋਂ ਬਣੀਆਂ ਜਿਹੜੀਆਂ ਸਾਰੀਆਂ ਡੇਅਰੀ ਪ੍ਰੋਡਕਟ ਆ ਉਹਨਾਂ ਨੂੰ ਵੀ ਉਹ ਮੀਟ 'ਚ ਗਿਣਦੇ ਆ, ਅਤੇ ਇਸ ਕਰਕੇ ਉਹ ਡੇਅਰੀ ਪ੍ਰੋਡਕਟ ਨਹੀਂ ਯੂਜ਼ ਕਰਦੇ।
ਹਾਂਜੀ, ਨਹੀਂ ਗੁਰਬਾਣੀ ਸਾਰੇ ਕੁਛ ਨੂੰ ਮਾਸ ਮੰਨਦੀ ਹੈ।
ਹਾਂਜੀ ਇਹ
ਬਾਣੀ ਨੇ ਕਹਿੰਦਾ ਅੰਡਜ ਜੇਰਜ ਸੇਤਜ ਉਤਪਜ ਘੱਟ ਘੱਟ ਰਾਮ ਸਮਾਨਾ ਰੇ। ਇੱਕ ਹੋਰ ਪੰਕਤੀ ਹੈ ਕਹਿੰਦੇ ਅੰਡਜ ਜੇਰਜ ਸੇਤਜ ਉਤਪਜ ਸਭ ਤੇਰੇ ਕੀਤੇ ਜਨਤਾ। ਸਭ ਸਭ ਲਫ਼ਜ਼ ਲੱਗ ਗਿਆ ਵਿੱਚ ਉਤਪਜ ਸ਼੍ਰੇਣੀ ਆ ਗਈ ਜਿਹਨੂੰ ਅਸੀਂ ਸਾਗ ਸਬਜ਼ੀ ਕਹਿੰਦੇ ਵੈਜੀਟੇਰੀਅਨ ਕਹਿੰਦੇ ਜਿਹਨੂੰ ਅਸੀਂ ਕਹਿੰਦੇ ਸਭ ਤੇਰੇ ਕੀਤੇ ਜਨਤਾ ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ।
ਹਾਂਜੀ
ਤੂੰ ਸਾਰਿਆਂ ਵਿੱਚ ਹੀ ਰਵਿਆ ਹੋਇਆ ਕਿਹਨੂੰ ਕਿਹਨੂੰ ਕਿਹਾ ਜੀਵ ਆਤਮਾ ਨੂੰ ਸੰਬੋਧਨ ਕਿਹਾ ਚੇਤਨ ਜਿਹੜਾ ਹੈ ਸਰਜੀਵ ਹੈ ਜਿਹੜਾ ਉਹ ਵਿੱਚ ਹੈ ਉਹਦੇ ਜੀਵ ਵਿੱਚ ਹੈ ਸਾਰਿਆਂ ਦੇ।
ਹਾਂਜੀ ਇਹ ਕਈ ਇੱਦਾਂ ਕਹਿੰਦੇ ਆ ਵੀ ਜਿਹੜੇ 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 ਹੈਗੀ ਜਿੱਦਾਂ ਵੈਜੀਟੇਸ਼ਨ ਆ ਵੀ ਉਹਦੇ ਵਿੱਚ ਚੇਤਨਤਾ ਹੈ ਨਹੀਂ ਅਤੇ ਇਸ ਕਰਕੇ ਉਹਨੂੰ ਜਿਹੜੇ ਖਾਣਾ ਜਾਂ ਮਾਰਨਾ ਉਹਦੇ ਤਕਲੀਫ ਨਹੀਂ ਹੁੰਦੀ ਜਾਂ ਚੇਤਨਤਾ ਨਾ ਹੋਣ ਕਰਕੇ ਜਾਂ ਕੌਨਸ਼ੀਅਸਨੈਸ ਵੀ ਇਸ ਕਰਕੇ ਉਹਨੂੰ ਜੀਵ ਹੱਤਿਆ ਨਹੀਂ ਕਿਹਾ ਜਾ ਸਕਦਾ। ਪਰ ਜਿਹੜੇ ਜੀਵ ਆ ਦੌੜੇ ਭੱਜੇ ਫਿਰਦੇ ਆ ਵੀ ਉਹ ਉਹਨਾਂ ਨੂੰ ਮਾਰਨਾ ਜਿਹੜਾ ਆ ਉਹ ਜੀਵ ਹੱਤਿਆ ਹੈ।
ਨਹੀਂ ਇਹਦਾ ਅੱਜ ਦੀ ਹੁਣ ਜਿਹੜੀ ਸਾਇੰਸ ਦੀ ਖੋਜ ਹੈ ਉਹ ਵੀ ਮੰਨਦੀ ਆ ਵੀ ਦਰਖਤ ਵੀ ਹੈ ਜਿਹੜੀ ਫਸਲ ਵੀ ਹੈ।
ਹਾਂਜੀ
ਫਸਲ ਵੀ ਤੁਹਾਡੀ ਗੱਲ ਨੂੰ ਤੁਹਾਡੇ ਭਾਵਨਾਵਾਂ ਨੂੰ ਪਛਾਣਦੀ ਉਸ ਤਰ੍ਹਾਂ ਹੀ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਫਸਲਾਂ ਨੂੰ ਉਸ ਤਰ੍ਹਾਂ ਹੀ ਟ੍ਰੀਟਮੈਂਟ ਹੈ ਉਹਨਾਂ ਦਾ ਸਾਡੇ ਵਾਂਗ ਹੀ। ਜਿੰਨੀ ਸਾਨੂੰ ਆਕਸੀਜਨ ਦੀ ਲੋੜ ਹੈ ਉਹ ਠੀਕ ਗੱਲ ਹੈ ਉਹ ਅੱਡ ਗੱਲ ਹੈ ਵੀ ਅਸੀਂ ਆਕਸੀਜਨ ਲੈਂਦੇ ਹਾਂ ਉਹ ਆਕਸੀਜਨ ਛੱਡਦੇ ਨੇ।
ਹਾਂਜੀ
ਪਾਣੀ ਦੀ ਉਹਨਾਂ ਨੂੰ ਓਨੀ ਲੋੜ ਹੈ ਬੂਟੇ ਨੂੰ ਪਾਣੀ ਨਾ ਪਾਓ ਪਰ ਜਿਉਂਦਾ ਰਹਿ ਜੂਗਾ। ਅਸੀਂ ਕਹਿੰਦੇ ਬੂਟਾ ਮਰ ਗਿਆ
ਹਾਂਜੀ
ਡੈਡ ਉੱਥੇ ਲਫ਼ਜ਼ ਅਸੀਂ ਵਰਤਦੇ ਹਾਂ ਡੈਡ ਹੋ ਗਿਆ
ਬਿਲਕੁਲ। ਹਾਂਜੀ
ਨਹੀਂ ਇਹ ਤਾਂ ਪਿੱਛੇ ਗੁਰਮਤ ਤਾਂ ਪਿੱਛੇ ਲੈ ਗਈ ਗੱਲ ਬੂਟਾ ਤਾਂ ਅੱਡ ਉਹ ਤਾਂ ਦਾਣੇ ਤੱਕ ਲੈ ਗਏ ਜੀਵ ਨੂੰ ਜਿਵੇਂ ਆਂਡੇ ਵਿੱਚ ਦੇਖੋ ਆਂਡਾ ਇੱਕ
ਹਾਂਜੀ
ਆਂਡੇ ਵਿੱਚ ਜੀਵ ਜਿਹੜਾ ਹੈ ਘੂਕ ਅਵਸਥਾ ਚ ਹੈ। ਜੇ ਆਂਡਾ ਆਂਡੇ ਦੇ ਤੁਸੀਂ ਤੁਰੇ ਜਾ ਰਹੇ ਹੋ ਆਂਡਾ ਅੱਗੇ ਆ ਜਾਵੇ ਆਪਣੇ ਆਪ ਨੂੰ ਬਚਾਊਗਾ ਨੀ ਆਂਡਾ ਪੈਰ ਥੱਲੇ ਆ ਜੂਗਾ ਪਰ ਜੇ ਆਂਡੇ ਚ ਚੂਚਾ ਨਿਕਲਿਆ ਹੋਵੇ
ਹਾਂਜੀ
ਉਹ ਭੱਜ ਕੇ ਪਰੇ ਹੋ ਜੂਗਾ। ਜੀਵ ਸੀ ਜਿਵੇਂ ਗਰਭ ਅਵਸਥਾ ਵਿੱਚ ਜੀਵ ਹੁੰਦਾ ਭਰੂਣ ਭਰੂਣ ਜਿਵੇਂ ਹੁੰਦਾ ਨਾ ਜੀਵ ਦਾ ਉਹ ਆਂਡੇ ਵਾਲੀ ਅਵਸਥਾ ਹੈ। ਐਵੇਂ ਹੀ ਜਿਹੜੇ ਜਿੰਨੇ ਦਾਣੇ ਨੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਜੇਤੇ ਦਾਣੇ ਅੰਨ ਕੇ ਅੰਨ ਸਾਰੀ ਆ ਗਏ ਵਿੱਚ ਕਣਕ ਚੌਲ ਸਾਰਾ ਕੁਛ ਵਿੱਚ ਆ ਗਿਆ ਕਹਿੰਦੇ ਜੀ ਬਾਜ ਨਾ ਕੋਏ ਜੀ ਤੋਂ ਬਿਨਾਂ ਕੋਈ ਵੀ ਨਹੀਂ। ਇਹ ਜਿਹੜਾ ਵਰਸ਼ਨ ਹੈ ਇਹ ਜਿਹੜੇ ਵਿਰੋਧੀ ਨੇ ਮਾਸ ਦੇ ਇੱਥੇ ਆ ਕੇ ਗੱਲ ਕਰਕੇ ਹੀ ਰਾਜੀ ਨਹੀਂ ਹੈਗੇ। ਅਸਲ ਚ ਜੇ ਮਹੰਤ ਇੱਕ ਵਾਰੀ ਤਾਂ ਗੱਲ ਇਹ ਗੱਲ ਦਾ ਇਹ ਹੁੰਦੀ ਹੈ ਵੀ ਜਿਵੇਂ ਕਹਿੰਦੇ ਵੀ ਪੰਡਿਤ ਹੈ ਕਹਿੰਦੇ ਗਿਆਨ ਧਿਆਨ ਗਿਆਨ ਚ ਤਾਂ ਧਿਆਨ ਦਿੰਦਾ ਨੀ ਕਹਿੰਦੇ ਕਹੇ ਨਾ ਕਹੇ ਬੂਝੇ ਕਹਿੰਦੇ ਜੋ ਅਸੀਂ ਗੱਲ ਕਹਿੰਦੇ ਹਾਂ ਨਾ ਤਾਂ ਉਸ ਤੇ ਧਿਆਨ ਦਿੰਦਾ ਨਾ ਦਲੀਲ ਦਿੰਦਾ ਮਾਸ ਦੇ ਖਿਲਾਫ ਕਹਿੰਦੇ ਕਹੇ ਨਾ ਕਹੇ ਬੂਝੇ ਨਾ ਤਾਂ ਕਹਿੰਦੇ ਜੋ ਅਸੀਂ ਦਲੀਲਾਂ ਦਿੱਤੀਆਂ ਨੇ ਨਾ ਤਾਂ ਉਹ ਸੁਣਦਾ।
ਹਾਂਜੀ
ਨਾਨਕ ਅੰਧੇ ਸੌਕਾ ਕਹੀਏ ਕਹੇ ਨਾ ਕਹੇ ਬੂਝੇ ਅੰਧਾ ਹੁੰਦਾ ਗਿਆਨ ਤੋਂ ਬਿਨਾਂ ਜਿਹਨੂੰ ਨੌਲੇਜ ਨੀ ਮਾਸ ਬਾਰੇ
ਬਿਲਕੁਲ
ਡੀਪਲੀ ਮਾਸ ਬਾਰੇ ਪਤਾ ਹੈ ਡੀਪਲੀ ਮਾਸ ਬਾਰੇ ਜਿਹਨੂੰ ਪਤਾ ਹੈ ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ।
ਇੱਕ ਕਈ ਜਿਹੜੇ ਵਿਅਕਤੀ ਹੈਗੇ ਆ ਉਹ ਇੱਦਾਂ ਕਹਿੰਦੇ ਆ ਵੀ ਜਾਂ ਈਵਨ ਮੈਂ ਕਈ ਪ੍ਰਚਾਰਕ ਵੀ ਸੁਣੇ ਆ ਉਹ ਕਹਿੰਦੇ ਵੀ ਜਿੱਦਾਂ ਆਪਣੀ ਗੁਰਬਾਣੀ 'ਚ ਆਉਂਦਾ ਵੀ ਚਾਰ ਖਾਣੀਆਂ ਹੈ ਨਾ ਉੱਦਾਂ ਤਾਂ ਮਤਲਬ ਮੇਲਾ ਦਾ ਇਹ ਹੋਰ ਧਰਮਾਂ ਦੀ ਫਿਲੋਸਫੀ ਹੈਗੀ ਆ ਵੀ ਚਾਰ ਖਾਣੀਆਂ ਗੁਰਬਾਣੀ ਤਾਂ ਕਹਿੰਦੀ ਆ ਵੀ ਅਸੰਖ ਅਸੰਖ ਖਾਣੀਆਂ ਕਹਿੰਦੀ ਹੈ ਨਾ ਅਨੇਕਾਂ ਵੀ ਪਤਾ ਹੀ ਨਹੀਂ ਵੀ ਕਿੰਨੀ ਕੀਤੀਆਂ ਵੀ ਪਤਾ ਹੀ ਨਹੀਂ ਕਿੰਨੀਆਂ ਹੈ ਨਾ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ।
ਪਰ ਉਹ ਹੈ ਵੀ ਜੋ ਸਾਡੇ ਕੋਲ ਜੋ ਮੌਜੂਦਾ ਹੈ ਨਾ ਜੋ ਸਾਡੇ ਸਾਹਮਣੇ ਹੈ
ਇੱਥੇ
ਸਾਡੇ ਪਲੈਨਟ ਤੇ ਆ ਜੋ
ਯਾ ਉਹ ਪ੍ਰਚਾਲਿਤ ਚਾਰ ਹੈਗੀਆਂ
ਜੀ ਉੱਥੇ ਚਾਰ ਸ਼੍ਰੇਣੀਆਂ ਨੇ
ਹਾਂ ਉੱਥੇ ਪ੍ਰਚਾਲਿਤ ਚਾਰ
ਸਾਰਿਆਂ ਚ ਚਾਰ ਸ਼੍ਰੇਣੀਆਂ ਨੇ ਇਹ।
ਹਾਂਜੀ
ਅੰਡਾ ਤਰੀਕੇ ਨੇ ਕੁਝ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਕੁਝ ਆਂਡੇ ਤੋਂ ਪੈਦਾ ਹੁੰਦੇ ਨੇ
ਹਾਂਜੀ
ਕੁਝ ਸਿਹਤ 'ਚ ਪਸੀਨੇ ਤੋਂ ਪੈਦਾ ਹੁੰਦੇ ਨੇ ਜਿਵੇਂ ਜੂਆਂ ਹੋ ਗਈਆਂ ਚਿੱਚੜ ਹੋ ਗਏ ਜੋਕਾਂ ਹੋ ਗਈਆਂ ਗੰਡੋਏ ਹੋ ਗਏ ਕਈ ਕੁਛ ਹੈ ਜੋ ਪਸੀਨੇ ਨਾਲ ਪੈਦਾ ਹੁੰਦਾ ਜਿਵੇਂ ਖੁੰਭ ਵੀ ਹੈ ਮਸ਼ਰੂਮ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਜੀਵ ਹੈ
ਬਿਲਕੁਲ
ਉਹਨੂੰ ਵੀ ਪੂਰੀ ਹੀਟ ਬਰਾਬਰ ਤੇ ਮੋਇਸਚਰ ਦੇ ਕੇ ਬਣਾਇਆ ਜਾਂਦਾ ਉਹ ਵੀ ਮਾਸ ਹੈ। ਸਵਾਲ ਇਹ ਨਹੀਂ ਹੈ ਇੱਥੇ ਵੀ ਕਿਉਂਕਿ ਅਸੀਂ ਤਿੰਨ ਬੱਕਰੇ ਨੂੰ ਸੂਰ ਨੂੰ ਤੇ ਮੁਰਗੇ ਨੂੰ ਅਸੀਂ ਮਾਸ ਮੰਨ ਲਿਆ ਜਾਂ ਮੱਛੀ ਨੂੰ ਫਰਜ਼ ਕਰੋ ਮੰਨ ਲਿਆ ਬਾਕੀ ਸਾਰੀ ਸ਼੍ਰੇਣੀਆਂ ਛੱਡਤੀਆਂ। ਸਵਾਲ ਇਹ ਨਹੀਂ ਖਾਣ ਜਾਂ ਨਾ ਖਾਣ ਦਾ ਸਵਾਲ ਇਹ ਹੈ ਭਈ ਗੁਰਮਤ ਨੇ ਤਾਂ ਇੱਕ ਨਕਸ਼ਾ ਦਿਖਾਇਆ ਵੀ ਜੇ ਤੁਸੀਂ ਪਾਪ ਮੰਨਦੇ ਹੋ ਤਾਂ ਸਾਗ ਸਬਜ਼ੀ ਨੂੰ ਪਾਪ ਕਿਉਂ ਨਹੀਂ ਮੰਨਦੇ ਫਿਰ ਜੇ ਪਾਪ ਮੰਨਦੇ ਇਹਨੂੰ ਵੀ ਪਾਪ ਮੰਨੋ। ਤੁਸੀਂ ਦੇਖੋ ਰਾਧਾ ਸਵਾਮੀ ਨੇ ਜਿਹੜੇ ਸਾਡੇ ਪੰਜਾਬ ਚ ਡੇਰਾ
ਹਾਂਜੀ
ਉਹ ਜਾਣੀ ਕਿ ਜਾਤ ਤੌਰ ਤੇ ਉਹਨਾਂ ਨੇ ਮਾਸ ਦੇ ਖਿਲਾਫ ਪ੍ਰਚਾਰ ਕੀਤਾ।
ਅੱਛਾ,
ਜਾਂ ਸਾਡੇ ਜਿਹੜੇ ਚਿੱਟੇ ਕੱਪੜੀ ਦੇ ਸੰਤ ਨੇ ਇਹਨਾਂ ਨੇ ਪ੍ਰਚਾਰ ਕੀਤਾ। ਹੁਣ ਜੇ ਤੁਸੀਂ ਉਹਨਾਂ ਦੀ ਕਿਤਾਬ ਹੈ ਗੁਰਮਤ ਸਿਧਾਂਤ ਰਾਧਾ ਸਵਾਮੀਆਂ ਦੀ,
ਅੱਛਾ ਜੀ,
ਉਹਦੇ ਉਹ ਪਿਛਲੇ ਮੇਰਾ ਖਿਆਲ 10-12 ਸਾਲ ਤੋਂ ਉਹਨਾਂ ਨੇ ਉਹ ਪ੍ਰਕਾਸ਼ਨ ਹੋਈ ਹੈ ਕਿਤਾਬ, ਉਹਦੇ 73 ਨੰਬਰ ਪੰਨੇ ਤੇ ਉਹਨਾਂ ਨੇ ਵੀ ਇਹ ਗੱਲ ਮੰਨ ਲਈ।
ਅੱਛਾ,
ਵੀ ਜਿਸ ਤਰੀਕੇ ਨਾਲ ਅਸੀਂ ਪਾਪ ਨੂੰ ਪ੍ਰਚਾਰਿਆ ਹੈ, ਪਾਪ ਨੂੰ, ਉਸ ਤਰੀਕੇ ਨਾਲ ਪਾਪ ਤੋਂ ਬਚਿਆ ਹੀ ਨਹੀਂ ਜਾ ਸਕਦਾ।
ਹਾਂਜੀ,
ਕਿਉਂਕਿ ਅੱਜ ਦੀ ਜਿਹੜੀ ਹੁਣ ਲੇਟੈਸਟ ਜਿਹੜੀ ਅੱਜ ਦੀ ਪਨੀਰੀ ਹੈ, ਨਵੀਂ ਜਿਹੜੀ ਜਨਰੇਸ਼ਨ ਹੈ, ਉਹ ਤਾਂ ਦਲੀਲ ਨਾ ਮੰਨੂਗੀ।
ਬਿਲਕੁਲ, ਕਿਉਂਕਿ ਕਈ ਜਿਹੜੇ ਆ ਅੱਜ ਦਾ ਹੁਣ ਜੈਨੀ ਆ, ਉਹ ਮੂੰਹ ਤੇ ਕੱਪੜਾ ਬੰਨ ਲੈਂਦੇ ਆ, ਹੱਥ 'ਚ ਵੀ ਮਤਲਬ ਵੀ ਉਹ ਰੱਖਦੇ ਆ ਝਾੜੂ ਜਿਹਾ ਵੀ, ਤਾਂ ਕਿ ਪੈਰਾਂ ਥੱਲੇ ਜੀਵ ਨਾ ਆਉਣ,
ਜੀਵ ਨਾ ਆਵੇ।
ਜਾਂ ਜਿੱਦਾਂ ਗੁਰਬਾਣੀ 'ਚ ਵੀ ਇੱਕ ਸ਼ਬਦ 'ਚ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮਤਲਬ ਸਮਝਾਉਂਦੇ ਆ, ਤੇ ਉੱਥੇ ਉਹ ਇਹ ਵੀ ਜ਼ਿਕਰ ਆਉਂਦਾ ਵੀ ਜਿਹੜਾ ਜਦੋਂ ਜੰਗਲ ਪਾਣੀ ਜਾਂਦੇ ਆ ਉਹਨੂੰ ਵੀ ਉਹ ਫਰੋਲਦੇ ਆ।
ਹਾਂਜੀ,
ਵੀ ਤਾਂ ਕਿ ਕੀੜੇ ਨਾ ਪੈਦਾ ਹੋਣ।
ਨਹੀਂ, ਗੁਰੂ ਸਾਹਿਬ ਨਾਲ ਹੋਰ ਥੱਲੇ ਲੈ ਕੇ ਗੱਲ।
ਹਾਂਜੀ,
ਜਿਵੇਂ ਜੈਨੀਆਂ ਤੇ ਸੀਗਾ ਕਟਾਕਸ਼, ਉਹ ਕਹਿੰਦੇ ਨੇ, ਕਹਿੰਦੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ।
ਹਾਂਜੀ,
ਉਹ ਕਹਿੰਦੇ ਥੋੜੀ ਜਿਹੜੀ ਰਸੋਈ ਹੈ, ਗੋਹੇ ਦੇ ਅੰਦਰ ਲੱਕੜ ਦੇ ਅੰਦਰ ਵੀ ਘੁਣਾ ਹੁੰਦਾ, ਉਹ ਵੀ ਜੀਵ ਹੈ। ਗੋਹੇ ਦੇ ਅੰਦਰ ਕੀੜਾ ਪੈਦਾ ਹੋ ਜਾਂਦਾ। ਉਹ ਕਹਿੰਦੇ ਸੂਤਕ ਪਵੇ ਰਸੋਏ, ਤੇਰੇ ਪੰਡਿਤ ਨੂੰ ਕਹਿੰਦੇ ਤੇਰੀ ਤਾਂ ਰਸੋਈ ਹੋਈ ਜੇ ਪਵਿੱਤਰ ਹੋ ਗਈ ਤੇਰੀ ਤਾਂ, ਗੋਹੇ ਲੱਕੜੀ ਨਾਲੇ ਉਹ ਬਣਨਾ ਜੋ ਰਾਸ਼ਨ ਉਸ ਟਾਈਮ ਤੇ ਬਣਦਾ ਸੀ, ਜੋ ਸਾਡੇ ਕੋਲ ਬਾਲਣ ਦੇ ਸਾਧਨ ਸੀਗੇ।
ਹਾਂਜੀ ਹਾਂਜੀ,
ਉਸ ਮੌਕੇ ਨੂੰ ਸਾਰੀ ਗੱਲ ਹੋਣੀ ਸੀ ਨਾ। ਉਹ ਕਹਿੰਦੇ ਤੇਰੀ ਤਾਂ ਗੋਹੇ ਅਤੇ ਲੱਕੜੀ ਅੰਦਰ ਵੀ ਕੀੜਾ ਕਿੱਥੋਂ ਬਚੇਗਾ, ਕਿੱਥੋਂ ਕਿੱਥੋਂ ਬਚਿਆ ਜਾ ਸਕਦਾ ਜਿਹੜਾ ਪਾਪ ਉਹਨੂੰ ਘੜਤਾ। ਇਸ ਕਰਕੇ ਗੁਰਬਾਣੀ ਨੇ ਸਿੱਧਾ ਹੀ ਕਹਿਤਾ, ਪਾਪ ਉਹਨੂੰ ਹਮਰੇ ਬਸ ਨਹੀਂ।
ਬਿਲਕੁਲ,
ਅਸੀਂ ਸਾਰੇ ਕਰੇ ਕਰਾਏ ਕਰਦੇ ਹਾਂ। ਦੇਖੋ, ਇੱਕ ਹੋਰ ਹੈ ਜਿਹੜੀ ਇਹ ਸਨਾਤਨ ਮਤ ਹੈ, ਇਹ ਸਰੀਰ ਦੇਖਦੀ ਹੈ, ਗੁਰਮਤ ਅੰਦਰ ਕਰਾਉਣ ਵਾਲੇ ਨੂੰ ਦੇਖਦੀ ਹੈ। ਗੁਰਮਤ ਦੀ ਅਪਰੋਚ ਹੈ ਜਿਹੜੀ, ਉਹ ਅੰਦਰ ਅੰਦਰ ਵਾਲੇ ਤੱਕ ਆਇਆ।
ਠੀਕ ਹੈ, ਜਿਹੜਾ ਕਰਦਾ
ਉਹ ਕਰਾਉਂਦਾ ਜਿਹੜਾ ਅੰਦਰ ਸਰੀਰ ਤੋਂ। 12 ਮਹਾਂ ਗੁਰੂ ਸਾਹਿਬ ਕਹਿੰਦੇ ਨੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੀਆਂ ਦਾ ਪਾਪ ਉਹਨੇ ਨਹੀਂ ਹੈ, ਜੀਵ ਦਾ ਕਿਰਾਏ ਕਰਦੇ ਨੇ।
ਠੀਕ ਹੈ, ਆ ਸਰੀਰ ਤਾਂ
ਹੋਰ ਪੰਕਤੀ ਹੈ, ਮੈਂ ਇੱਕ ਹੋਰ ਪੰਕਤੀ ਦਊਂਗਾ। ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ।
ਹਾਂਜੀ,
ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਐਡਾ ਪਰਮੇਸ਼ਰ ਨੇ ਸਿਸਟਮ ਬਣਾਇਆ, ਜੀ ਦੀ ਜੀ ਖੁਰਾਕ ਹੈ।
ਬਿਲਕੁਲ, ਹਾਂਜੀ, ਕਈਆਂ ਦੀ ਹੁਣ
ਤਾਂ ਹੀ ਬਟ
ਜਿਹੜੇ ਸ਼ੇਰ ਆ ਜਾਂ ਹੋਰ ਕਈ ਜਾਨਵਰ ਜੰਗਲ 'ਚ ਆ ਜਾਂ ਹੋਰ ਇੱਦਾਂ ਦੇ ਆ ਜਿਨ੍ਹਾਂ ਦੀ ਉਹ ਮੀਟੇ ਖਾਂਦੇ ਆ, ਹੋਰ ਖਾਂਦੇ ਨਹੀਂ। ਈਵਨ ਜਿੱਦਾਂ ਹੁਣ ਸਾਇੰਸ ਨੇ ਇਹ ਵੀ ਕੀਤਾ ਵੀ ਜਿਹੜੇ ਪਲਾਂਟ ਆ ਕਈ, ਉਹ ਵੀ ਮੀਟ ਈਟਰ ਆ, ਜਿੱਦਾਂ ਉਹ ਪਲਾਂਟ ਖਾ ਜਾਂ ਮਤਲਬ ਜਿਹੜੇ
ਜੀਵ
ਜੰਤੂ ਉਹਨਾਂ ਨੂੰ ਖਾ ਜਾਂਦੇ। ਹਾਂਜੀ,
ਉਹ ਇੱਕ ਅੱਡ ਗੱਲ ਹੀ ਸਾਡੇ, ਜਿਵੇਂ ਅਸੀਂ ਕਹਿੰਦੇ ਜੀ ਮੈਂ ਘੀਏ ਦੀ ਸਬਜ਼ੀ ਨਹੀਂ ਮੈਨੂੰ ਸਵਾਦ ਲੱਗਦੀ, ਮੈਂ ਚੱਪਲ ਨੂੰ ਕੱਦੂ ਨਹੀਂ ਖਾਂਦਾ ਜੀ, ਉਹ ਗੱਲ ਅੱਡ ਆ ਵੀ ਮੈਂ ਮੁਰਗਾ ਨਹੀਂ ਖਾਂਦਾ, ਉਹ ਅੱਡ ਗੱਲ ਹੈ। ਪਰ ਗੁਰਮਤ ਮੰਨਦੀ ਹੈ ਕੋਈ ਵੈਜੀਟੇਰੀਅਨ ਹੈ ਹੀ ਨਹੀਂ। ਜੇ ਐਸੀ ਗੱਲ ਹੋਵੇ,
ਹਾਂਜੀ,
ਜੀ ਦੀ ਖੁਰਾਕ ਜੀ ਹੈ, ਗੁਰਬਾਣੀ ਦੀ ਜਿਵੇਂ ਪੰਕਤੀ ਦਿੱਤੀ ਹੈ, ਰੋੜੀ ਖਾ ਕੇ ਦਿਖਾ, ਰੋੜੀਆਂ ਖਾ ਕੇ ਦਿਖਾਵੇ, ਪੱਥਰ ਖਾ ਕੇ ਦਿਖਾਵੇ ਕੋਈ ਜੀਵ, ਸਾਰੇ ਜੀਵ ਜੋ ਖਾਣਗੇ ਚੇਤਨ ਨੂੰ ਖਾਣਗੇ, ਜਿੱਥੇ ਚੇਤਨ ਹੈ। ਚੇਤਨ ਦਾ ਖੈਰ ਖਾਧਾ ਨਹੀਂ ਜਾ ਸਕਦਾ, ਚੇਤਨ ਦਾ ਸਰੀਰ ਖਾਧਾ ਜਾ ਸਕਦਾ। ਇਹੀ ਗੱਲ ਜਿਹੜੀ ਉਹ ਮੁਰਗੀ ਦੀ ਕਰਦੇ ਨੇ ਨਾ, ਇਹ ਵੀ ਸੌ ਕਿਉਂ ਮੁਰਗੀ ਮਾਰੇ,
ਹਾਂਜੀ,
ਉਹਦੇ ਵਿੱਚ ਵੀ ਉਹਨਾਂ ਨੂੰ ਇਹੀ ਗੱਲ ਕਹੀ ਹੈ। ਕਹਿੰਦੇ ਬੇਦ ਕਿਤੇਬ ਕਹੋ ਮਤ ਝੂਠੇ ਝੂਠਾ, ਜੋ ਉਹਨਾਂ ਵਿਚਾਰੇ, ਉਹਨਾਂ ਨੇ ਵਿਚਾਰਿਆ ਨੀ ਬੇਦ ਕਿਤੇਬਾਂ ਨੂੰ। ਕਹਿੰਦੇ ਜੋ ਸਾਹਮਣੇ ਇੱਕ ਖੁਦਾਏ ਕਹਿ ਤੋ ਤੋ ਕਿਉਂ ਮੁਰਗੀ ਮਾਰੇ। ਕਹਿੰਦੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਵੀ ਸਾਰਿਆਂ ਚ ਖੁਦਾਏ ਵੱਸਦਾ, ਮੁਰਗੀ ਇਹ ਤਾਂ ਮਤਲਬ ਵੱਸਦਾ ਤੁਸੀਂ ਮੰਨਦੇ ਹੋ, ਫਿਰ ਮੁਰਗੀ ਕਿਵੇਂ, ਕਿਉਂ ਦਾ ਮਤਲਬ ਕਿਵੇਂ ਮਾਰਤੀ ਮੁਰਗੀ, ਖੁਦਾ ਮਾਰਤਾ ਇਹਦਾ ਮਤਲਬ ਬੰਦੇ ਨੇ, ਖੁਦਾ ਬੰਦਾ ਤਗੜਾ ਹੋ ਗਿਆ, ਖੁਦਾ ਮਾੜਾ ਹੋ ਗਿਆ।
ਹਾਂਜੀ,
ਬੰਦੇ ਨੇ ਖੁਦਾ ਮਾਰਤਾ। ਗੁਰਬਾਣੀ ਨੀ ਮੰਨਦੀ ਸਾਰਿਆਂ ਚ ਖੁਦਾ ਵੱਸਦਾ, ਜੀਵ ਵੱਸਦਾ, ਉਹ ਖੁਦਾ ਤਾਂ ਜਨਮ ਲੈਂਦਾ ਹੀ ਨੀ। ਸੋ ਮੁੱਖ ਜਲੋ ਜੋ ਕਹੇ ਠਾਕੁਰ ਜੋ ਨੀ, ਉਹ ਨਾ ਸਗੋਂ ਉਹਨਾਂ ਨੂੰ ਕਿਹਾ ਵੀ, ਸੋ ਇਹਨਾਂ ਨੇ ਇੱਕ ਪੰਕਤੀ ਲੈ ਕੇ ਉਹ ਤੇ ਸਟ੍ਰੈਸ ਕਰਕੇ ਜਿਹੜੇ ਮਾਸ ਦੇ ਖਿਲਾਫ਼ ਸੀਗੇ, ਤੋ ਕਿਉਂ ਮੁਰਗੀ ਮਾਰੇ, ਸੋ ਕਿਉਂ ਮੁਰਗੀ ਮਾਰੇ, ਇਹਦੇ ਤੇ ਮੁੜ ਕੇ ਜ਼ੋਰ ਦੇ ਕੇ ਕੀਰਤਨ ਕਰਤੇ।
ਹਾਂ, ਉੱਤੇ ਕਿਤਾਬ ਵੀ ਲਿਖੀ,
ਉਹਨਾਂ ਨੂੰ ਸਵਾਲ ਪੁੱਛਿਆ ਅੱਗੇ ਦੇਖੋ, ਕਹਿੰਦੇ ਪਕੜ ਜੀਓ ਆਨੇ ਰਹੋ ਦੀ ਪੰਕਤੀ ਤੋਂ ਅੱਗੇ ਹੈ, ਕਹਿੰਦੇ ਪਕੜ ਜੀਓ ਆਨਿਆਂ ਦੇ ਬਨਾਸੀ ਮਾਟੀ ਕੋ ਬਿਸਮਲ ਕੀਆ। ਉਹ ਬਿਸਮਲ ਤਾਂ ਕਹਿੰਦੇ ਮਿੱਟੀ ਨੂੰ ਕਰੀ ਜਾਣ, ਮਿੱਟੀ ਕਹਿੰਦੇ ਨੇ ਸਰੀਰ ਨੂੰ, ਨਿਹੰਗ ਸਿੰਘ ਤਾਂ ਹੀ ਇਹਨੂੰ ਡਲੇ ਕਹਿੰਦੇ ਨੇ ਮਾਸ ਨੂੰ। ਉਹ ਅਸੀਂ ਵੀ ਤਾਂ ਕਹਿੰਦੇ ਹਾਂ ਜਦੋਂ ਕੋਈ ਬੰਦਾ ਮਰ ਜਾਂਦਾ ਕਹਿੰਦੇ ਇਹ ਤੁਹਾਨੂੰ ਕਾਹਤੇ ਰੋਂਦੇ, ਉਹ ਮਿੱਟੀ ਹੈ ਹੁਣ ਇਹ।
ਹਾਂਜੀ,
ਉਹ ਮਰਨ ਤੋਂ ਬਾਅਦ ਮਿੱਟੀ ਮੰਨਦੇ ਨੇ, ਗੁਰਮਤਿ ਜਿਉਂਦੇ ਜੀ ਉਹ ਮਿੱਟੀ ਮੰਨ ਕੇ ਚੱਲਦੀ ਹੈ ਸਰੀਰ ਨੂੰ। ਨੌਵੇਂ ਪਾਤਸ਼ਾਹ ਵੀ ਤਾਂ ਉੱਥੇ ਕਹਿ ਰਹੇ ਨੇ ਵੀ ਉਹ ਦਸਮ ਪਾਤਸ਼ਾਹ ਕਹਿ ਨਹੀਂ ਰਹੇ ਵੀ ਇਹ ਸਰੀਰ ਸਰੂਪੀ ਠੀਕਰਾ ਸੀ ਜਿਹੜਾ ਨੌਵੇਂ ਪਾਤਸ਼ਾਹ ਦਾ ਔਰੰਗਜ਼ੇਬ ਦੇ ਸਿਰ ਤੇ ਭੰਨਤਾ, ਸਰੀਰ ਤਾਂ ਠੀਕਰਾ ਹੀ ਆ, ਮਿੱਟੀ ਹੋਈ ਹੈ।
ਠੀਕ ਹੈ,
ਇਹ ਤੁਹਾਨੂੰ ਹੋਏਗਾ ਭਸਮ ਕੀ ਢੇਰੀ। ਇਸ ਕਰਕੇ ਨਿਹੰਗ ਸਿੰਘਾਂ ਦਾ ਜਿਹੜੇ ਬੋਲੇ
ਨਾ ਠੀਕ ਬੋਲਦੇ ਦਾ ਮਤਲਬ ਗੁਰਬਾਣੀ ਚ ਆਉਂਦਾ ਵੇ ਮਾਟੀ ਮਾਟੀ ਹੋਈ ਏਕ ਗਰੋਵਣ ਹਾਰੇ,
ਮਾਟੀ ਹੋਈ ਏਕ ਰੋਵਣ ਹਾਰੇ ਕੀ ਕਮਨ ਟੇਕ।
ਹਾਂ,
ਉਹ ਕਹਿੰਦੇ ਜੋਤੀ ਮੈਂ ਜੋਤ ਨਾਲ ਜਾਇਆ, ਜਿਹੜੀ ਆਤਮਾ ਸੀ ਉਹਦਾ ਆਤਮ ਆਪਣੇ ਮੂਲ ਚ ਮਿਲ ਗਈ। ਕਹਿੰਦੇ ਕਹੋ ਹਲਾਲ ਕਿਆ ਕੀ ਆ, ਕਹਿੰਦੇ ਤੂੰ ਇਹਨੂੰ ਹਲਾਲ ਕਹੀ ਜਾਂਦਾ
ਸਰੀਰ ਨੂੰ। ਹਾਂਜੀ,
ਕਹਿੰਦੇ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀ ਆ। ਕਹਿੰਦੇ ਮਿੱਟੀ ਨੂੰ ਹਲਾਲ, ਦੇਖੋ ਹਲਾਲ ਕਹਿੰਦੇ ਤੂੰ ਜਿਹੜੀ ਮਿੱਟੀ ਹੈ ਹਲਾਲ ਤੂੰ ਇਹਨੂੰ ਕਰੀ ਜਾਂਦਾ, ਕਲਮਾ ਸੁਣਾਉਂਦਾ ਤੂੰ ਜਿਹੜਾ ਵਿੱਚੋਂ ਜੀਵ ਨਿਕਲ ਗਿਆ।
ਠੀਕ ਹੈ,
ਮਿੱਟੀ ਨੂੰ ਤੂੰ ਹਲਾਲ ਕਹੀ ਜਾਂਦਾ ਖਾਣਾ। ਇਸ ਕਰਕੇ ਕੁਛ ਪੰਕਤੀਆਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਆਪਣੇ ਜਿਹੜੀ ਹੈ ਨਫ਼ਰਤ ਸੀ ਮਾਸ ਦੇ ਖਿਲਾਫ, ਉਹਦੇ ਹੱਕ ਚ ਵਰਤਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇੱਕ ਅੱਧੀ ਪੰਕਤੀ ਲੈ ਕੇ। ਜੇ ਸਮੁੱਚੇ ਤੌਰ ਤੇ ਅਸੀਂ ਗੁਰਮਤਿ ਨੂੰ ਸਮਝੀਏ,
ਹਾਂਜੀ,
ਮੈਂ ਕਹਿੰਦਾ ਨਾ ਤੁਹਾਨੂੰ ਮੈਂ ਦੱਸਿਆ ਮਲਹਾਰ ਦੀ ਰਾਗ ਮਲਹਾਰ ਦੀ ਵਾਰ ਦੇ ਅੰਦਰ ਰਾਗ ਮਲਹਾਰ ਦੀ ਵਾਰ ਹੈ ਜਿਹੜੀ 1299 ਤੇ 90 ਤੇ ਬੜੀ ਲੰਬੀ ਡਿਸਕਸ਼ਨ ਹੈ ਪੰਡਿਤ ਨਾਲ ਹੋਈ ਪਾਂਡੇ ਨਾਲ।
ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਕ ਕਹਾਵੇ, ਕਿਸਮੈ ਪਾਪ ਸਮਾਣੇ, ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ, ਮਾਸ ਚੋੜ ਬੈਸ ਨੱਕ ਪਕੜੇ, ਰਾਤੀ ਮਾਨਸ ਖਾਣੇ।
ਉਹ ਕਹਿੰਦੇ ਗੈਂਡਾ ਮਾਰ ਕੇ ਹੋਮ ਜੱਗ ਕੀ ਆ, ਤਾਂ ਤੁਸੀਂ ਇਹਨਾਂ ਦੇ ਗ੍ਰੰਥ ਪੜ੍ਹ ਲਓ, ਸ਼ਾਸਤਰ ਸਿਮਰਤ ਪੜ੍ਹ ਲਓ।
ਹਾਂਜੀ,
ਗੈਂਡਾ ਜੱਗ ਕਰਦੇ ਰਹੇ ਨੇ, ਗਊ ਮੇਧ ਜੱਗ ਵੀ ਹੁੰਦਾ ਰਿਹਾ।
ਹਾਂਜੀ,
ਗਊ ਮੇਧ ਜੱਗ ਵੀ ਹੁੰਦਾ ਰਿਹਾ
ਜਾਂ ਘੋੜਿਆਂ ਦਾ ਵੀ ਹੁੰਦਾ ਰਿਹਾ, ਅਸਮੇਧ ਜੱਗ ਜਿਹੜਾ।
ਹਾਂ, ਅਸਮੇਧ ਜੱਗ ਘੋੜੇ ਦੇ ਜੱਗ
ਹੁੰਦੇ ਨੇ। ਹਾਂਜੀ, ਗੈਂਡਿਆਂ ਦਾ ਘੋੜਿਆਂ ਦਾ, ਕਿਉਂਕਿ ਉਹ ਖਾਂਦੇ ਸੀ ਨਾ ਉਸ ਵੇਲੇ। ਹਾਂਜੀ,
ਕਹਿੰਦੇ ਮਾਸ ਛੋੜ ਬੈਦ ਨਾਕ ਪਕੜੇ, ਕਹਿੰਦੇ ਰਾਤੀ ਮਾਨਸ ਖਾਣੇ।
ਹਾਂਜੀ,
ਇਹ ਰਾਤ ਨੂੰ ਖਾਂਦੇ ਨੇ ਲੁੱਕ ਕੇ, ਦਿਨ ਚ ਨੱਕ ਫੜਦੇ ਨੇ ਵੀ ਅਸੀਂ ਬੜੀ ਨਫ਼ਰਤ ਆ ਸਾਨੂੰ ਮਾਸ ਦੇ। ਇਹ ਦਿਨ ਛਿਪੇ ਖਾਂਦੇ ਨੇ, ਇਹ ਤਾਂ ਕਹਿੰਦੇ ਫੜ ਕਰ ਲੋਕਾਂ ਨੂੰ ਦਿਖਲਾ, ਮੈਂ ਇਹ ਤਾਂ ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਵੀ ਅਸੀਂ ਬੜੇ ਉਹ ਹੈ ਪਵਿੱਤਰ ਹੈ।
ਹਾਂਜੀ, ਐਕਚੁਲੀ ਜਿੱਦਾਂ ਨਾ ਜਿਹੜਾ ਉਹਨੇ ਗੁਰੂ ਸਾਹਿਬ ਨੇ ਕਿਹਾ ਨਾ, ਗੁਰੂ ਨਾਨਕ ਸਾਹਿਬ ਨੇ ਵੀ ਮਾਸ ਛੋੜ ਬੈਸ ਨੱਕ ਪਕੜੇ, ਰਾਤੀ ਮਾਨਸ ਖਾਣੇ। ਇਹਦਾ ਜਿੱਦਾਂ ਜੇ ਆਪਾਂ ਇਸ ਲਾਈਨ ਨੂੰ ਜਿਹੜਾ ਇੱਕ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਸਲੋਕ ਦੇ ਵਿੱਚ ਆਚਾਰਿਆ ਸੀ ਨਾ ਮਾਸ ਬਾਰੇ, ਜਿੱਥੇ ਕਹਿੰਦੇ ਮਲ ਪਹਿਲਾਂ ਮਾਸੋ ਨਿਮਿਆ, ਮਾਸੈ ਅੰਦਰ ਵਾਸ, ਜੀਉ ਪਾਏ ਮਾਸ ਮੋਹ ਮਿਲਿਆ, ਹੱਡ ਚੰਮ ਤਨ ਮਾਸ, ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ, ਮੂੰਹ ਮਾਸੇ ਕਾ ਜੀ ਮਾਸੇ ਕੀ ਮਾਸੈ ਅੰਦਰ ਸਾਸ, ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ, ਮਾਸੋਂ ਹੀ ਮਾਸ ਉਪਜੈ ਮਾਸੋਂ ਸਭੇ ਸਾਕ, ਸਤਿਗੁਰ ਮਿਲਿਆ ਹੁਕਮ ਬੁਝੀਏ ਤਾਂ ਕੋ ਆਵੇ ਰਾਸ। ਉਹ
ਜਿਹੜੀ ਉੱਥੇ ਵੀ ਪੰਡਿਤ ਨਾਲ ਗੱਲ ਹੋਈ ਹੈ।
ਹਾਂਜੀ, ਤੇ ਕਿਉਂਕਿ ਉਹਦੇ 'ਚ ਵੀ ਇਹ ਗੱਲ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਜਦੋਂ ਬੰਦਾ ਮਤਲਬ ਵਿਆਹ ਹੋ ਕੇ ਲੈ ਆ ਅਤੇ ਫਿਰ ਘਰਵਾਲੀ ਜਾਂ ਇੱਕ ਦੂਜੇ ਨੂੰ ਹਸਬੈਂਡ ਵਾਈਫ, ਉਹ ਵੀ ਮਾਸ ਯੂਜ ਕਰਦੇ ਆ ਇੱਕ ਦੂਜੇ ਦਾ, ਹੈ ਨਾ, ਉਹ ਗੱਲ
ਨਹੀਂ। ਹਾਂਜੀ,
ਤੇ ਫਿਰ ਅੱਗੇ
ਗੁਰੂ ਸਾਹਿਬ ਕਹਿ ਰਹੇ ਨੇ ਕਹਿੰਦੇ ਬਾਹਰ ਕਾ ਮਾਸ ਮੰਦਾ ਸਵਾਮੀ, ਕਹਿੰਦੇ ਘਰ ਕਾ ਮਾਸ ਚੰਗੇਰਾ।
ਹਾਂਜੀ, ਉਹ ਅਗਲੀ ਲਾਈਨ 'ਚ ਆਉਂਦਾ। ਫਿਰ ਕਹਿੰਦੇ ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ, ਨਾਨਕ ਅੰਧੇ ਸੇ ਕਿਉ ਕਹੀਐ, ਕਹੇ ਨਾ ਕਹਿਆ ਬੁਝੈ।
ਕਹਿੰਦੇ ਅੰਧੇ ਇਹ ਨਾ ਆਖੀਏ ਜਿਨ ਜਿਨ ਮੁਖ ਲੋਏ ਰਲਾਹੇ,
ਹਾਂਜੀ,
ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ,
ਯਾ ਅੰਧਾ ਸੋਏ ਜੇ ਅੰਧ ਕਮਾਵੇ, ਤੇ ਸਰਿਦੈ ਸਿਲੋਚਨ ਨਾਹੀ, ਮਾਤ ਪਿਤਾ ਕੀ ਰਕਤ ਨਿਪੁੰਨੇ, ਮੱਛੀ ਮਾਸ ਨਾ ਖਾਹੀ।
ਹਾਂਜੀ, ਕਹਿੰਦੇ ਅੰਧਾ ਸੋਏ ਜੇ ਅੰਧ ਕਮਾਵੇ, ਅੰਧ ਕਮਾ ਰਿਹਾ ਕਿਸੇ ਰਿਦੇ ਸਲੋਚਨ ਨਾਹੀ, ਰਿਦੇ ਵਾਲੀ ਅੱਖ ਹੈ ਨੀ, ਤੀਜੀ ਅੱਖ ਹੈ ਨੀ ਉਹਦੇ, ਜਿਹੜੀ ਦੇਖ ਲਵੇ ਵੀ ਜੀਵ ਤਾਂ ਮਰਿਆ ਹੀ ਨਹੀਂ, ਇਹ ਤਾਂ ਸਿਸਟਮ ਹੈ ਪਰਮੇਸ਼ਰ ਦਾ ਵੀ ਜੀਆਂ ਕਾ ਜੀ ਆਹਾਰ ਖਾਣਾ ਕੀਤਾ ਹੋਇਆ। ਹਾਲਾਂਕਿ ਪੰਡਿਤ ਉਲਟ ਕੰਮ ਕਰ ਰਿਹਾ, ਕਹਿੰਦੇ ਸਰ ਜੀਓ ਕੱਟ ਹੈ ਨਿਰਜੀਓ ਪੂਜੇ ਅੰਤ ਪੜੇ ਕੋ ਭਾਰੀ। ਇਹ ਕਹਿੰਦੇ ਜਿਹੜਾ ਫੁੱਲ ਬਿੱਲ ਪੱਤਰ ਤੋੜ ਕੇ ਸਰਜੀਵ ਸੀ ਫੁੱਲ, ਟਹਿਕਦਾ ਸੀ ਖੁਸ਼ਬੂ ਸੀ, ਕਹਿੰਦੇ ਉਹ ਤੋੜ ਕੇ ਪੱਥਰ ਤੇ ਚੜਾਤਾ ਨਿਰਜੀਵ ਤੇ ਚੜਾਤਾ, ਕਹਿੰਦੇ ਅੰਤ ਪੜੇ ਕੋ ਭਾਰੀ।
ਨਿਰਜੀਵ ਤਾਂ ਸਰ ਜਿਹੜਾ ਜੀਵ ਆ ਜਿਹਦੇ ਚ ਤਾਂ ਨਿਰਜੀਵ ਆ ਉਹਨੂੰ ਪਛਾਣਨ ਦੀ ਨੀ, ਤੇ ਤੂੰ ਨਿਰਜੀਵ ਜਿਹੜੀ ਵਸਤੂ ਪੱਥਰ ਆ ਉਹਦੇ ਅੱਗੇ ਜਿਹੜੀ ਜੀਵ ਆਤਮਾ ਵਾਲਾ ਫੁੱਲ ਸੀਗਾ ਉਹਨੂੰ ਚੜਾਤਾ ਤੋੜ ਕੇ ਉਹਨੂੰ ਮਾਰ ਕੇ।
ਇਹਦੇ ਇਹਦੇ ਨਾਲ ਤਾਂ ਫੁੱਲ ਕਿਸੇ ਆਦਮੀ ਨੂੰ ਗਿਫਟ ਕਰ ਦਿੰਦਾ, ਖੁਸ਼ਬੂ ਲੈਂਦਾ, ਚੇਤਨ ਤਾਂ ਲੈਂਦਾ, ਪੱਥਰ ਚ ਤਾਂ ਸਮੈਲ ਲੈਣ ਦੀ ਵੀ ਬਾਬਰ ਆਏ ਨੀ।
ਬਿਲਕੁਲ
ਦੇਖੋ ਅਸੀਂ ਪੱਠੇ ਕੱਟਦੇ ਹਾਂ, ਪੱਠੇ ਸਰਜੀਵ ਨੇ ਨਾ,
ਹਾਂਜੀ,
ਅਸੀਂ ਕੱਟ ਕੇ ਅਸੀਂ ਡੰਗਰ ਨੂੰ ਪਾਉਂਦੇ ਹਾਂ, ਜੀ ਨੇ ਜੀ ਖਾ ਲਿਆ। ਸਰਜੀਵ ਸਰਜੀਵ ਦੇ ਪੂਜਦੇ ਫਿਰ ਮਾੜਾ ਨਹੀਂ ਹੈ, ਕਹਿੰਦੇ ਸਰ ਜੀ ਉਹ ਕੱਟ ਹੈ ਨਿਰਜੀ ਉਹ ਪੂਜੇ। ਜੇ ਸਰ ਜੀ ਉਹ ਕੱਟ ਕੇ ਸਰਜੀਵ ਨੂੰ ਦੇ ਦਿੰਦਾ ਫੇਰ ਮਾੜਾ ਨੀ ਹੈਗਾ,
ਉਹਦੇ ਕੰਮ ਆ ਗਿਆ,
ਕੰਮ ਆ ਗਿਆ, ਪੱਥਰ ਤੇ ਚੜਾਇਆ ਤਾਂ ਬੇਕਰ ਗਿਆ। ਤਾਂ ਹੀ ਅੱਗੇ ਕਹਿੰਦੇ ਨੇ ਭੋਗ ਨਾ ਹਾਰੇ ਭੋਗ ਗਿਆ ਇਸ ਮੂਰਖ ਕੇ ਮੁੱਖ ਇੱਕ ਇਸ ਮੂਰਤ ਕੇ ਮੁੱਖ ਛਾਰ।
ਹਾਂਜੀ
ਭੋਗਣ ਵਾਲਾ ਭੋਗੂ, ਜੇ ਭੋਗਣ ਵਾਲਾ ਕੌਣ ਹੈ? ਜੀਵ ਆਤਮਾ ਭੋਗਦੀ ਹੈ, ਜਿੰਨਾ ਚਿਰ ਜੀਵ ਅੰਦਰ ਹੈ ਕਿਸੇ ਸਰੀਰ ਦੇ ਓਨਾ ਚਿਰ ਖਾਂਦਾ, ਮੁੜ ਕੇ ਤਾਂ ਪਾਣੀ ਵੀ ਨੀ ਲੰਘਦਾ ਅੰਦਰ ਜੇ ਡੈਡ ਹੋ ਜਾਵੇ।
ਬਿਲਕੁਲ
ਓਨਾ ਚਿਰ ਹੀ ਲੋੜ ਹੈ ਨਾ ਸਾਨੂੰ ਸਰੀਰ ਕਰਕੇ, ਜਿੰਨਾ ਚਿਰ ਜੀਵ ਆਤਮਾ ਦਾ ਨਿਵਾਸ ਹੈ ਵਿੱਚ। ਇਸ ਕਰਕੇ ਭੋਗਣ ਹਾਲੇ ਭੋਗਿਆ, ਹੁਣ ਮੂਰਤੀ ਤੇ ਜਿਹੜੀ ਪੱਥਰ ਦੀ ਬਣਾਈ ਉਹਦੇ ਵਿੱਚ ਤਾਂ ਜੀਵ ਆਤਮਾ ਹੈ ਨੀ। ਉਹ ਪੰਡਿਤ ਨੂੰ ਕਿਹਾ ਜੀ, ਕਹਿੰਦੇ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁੱਖ ਛਾਰ।
ਬਿਲਕੁਲ ਗੁਰਬਾਣੀ ਚ ਐਕਚੁਲੀ ਗੁਰੂ ਸਾਹਿਬ ਦਾ ਜਿਹੜਾ ਨਜ਼ਰੀਆ ਬੜਾ ਸਾਇੰਟਿਫਿਕ ਤੇ ਦਲੀਲ ਵਾਲਾ ਜਾਂ ਰੀਜ਼ਨਿੰਗ ਵਾਲਾ ਸੀਗਾ, ਤੇ ਪਰ ਜਦੋਂ ਅੱਜ ਦੇ ਹਾਲਾਂਕਿ ਅੱਜ ਜਿਹੜਾ ਦੁਨੀਆ ਆ 500 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 500 ਸਾਲ ਬਾਅਦ ਅੱਜ ਦੇ ਯੁੱਗ ਨੂੰ ਆਪਾਂ ਸਾਇੰਸ ਦਾ ਯੁੱਗ ਕਹਿਣ ਲੱਗ ਪਏ, ਪਰ ਬਦਕਿਸਮਤੀ ਇਹ ਆ ਵੀ ਗੁਰੂ ਨਾਨਕ ਸਾਹਿਬ 500 ਸਾਲ ਪਹਿਲਾਂ ਜਿਹੜੀ ਸਾਇੰਟੀਫਿਕ ਗੱਲ ਕਰਦੇ ਸੀਗੇ ਉਹ ਅੱਜ ਦਾ ਜਿਹੜਾ ਮਨੁੱਖ ਆ ਸਿੱਖ ਬੰਦਾ ਜਾਂ ਹੋਰ ਵੀ ਲੋਕ ਜਿਹੜੇ ਸਾਇੰਟੀਫਿਕ ਯੁੱਗ ਦੇ ਵਿੱਚ ਜੀ ਰਹੇ ਆ ਉਹ ਨਹੀਂ ਗੱਲ ਸਮਝ ਰਿਹਾ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਕਹੀਓ।
ਦੇਖੋ ਕੋਈ ਗੱਲ ਹੈ ਕਿਸੇ ਧੱਕੇ ਨਾਲ ਮਨਾ ਰਹੇ ਨੇ ਗੁਰੂ ਸਾਹਿਬ ਪੰਡਿਤ ਨੂੰ?
ਨਹੀਂ,
ਦਲੀਲ ਦੇ ਰਹੇ ਨੇ।
ਹਾਂਜੀ
ਦਲੀਲ ਦੇ ਰਹੇ ਨੇ ਨਾ। ਪਰ ਅੱਜ ਵਾਲੇ ਜਿਹੜੇ ਸਾਡੇ ਮਾਸ ਦੇ ਖਿਲਾਫ ਵਾਲੇ ਬੰਦੇ ਨੇ ਉਹ ਤਾਂ ਗੱਲ ਸੁਣਨ ਨੂੰ ਵੀ ਰਾਜੀ ਨਹੀਂ ਹੈਗੇ।
ਹਾਂਜੀ
ਦਲੀਲਾਂ ਦੇਖੋ, ਦਲੀਲ ਮੈਂ ਕਹਿੰਦਾ ਦਲੀਲ ਦਓ ਆਪਣੀ। ਜਿਵੇਂ ਕਹਿੰਦੇ ਆਉਂ ਕਹਿੰਦੇ ਨਾ ਗਿਆਨੀ ਸੇ ਗਿਆਨੀ ਲੜੇ, ਕਹਿੰਦੇ ਗਿਆਨ ਸਵਾਇਆ ਹੋਏ, ਕਹਿੰਦੇ ਮੂਰਖ ਸੇ ਮੂਰਖ ਲੜੇ ਤੁਰੰਤ ਲੜਾਈ ਹੋਏ। ਜੇ ਗਿਆਨੀ ਨਾ ਗਿਆਨੀ ਲੜੂਗਾ, ਉਹ ਗਿਆਨੀ ਸਰੀਰ ਕਰਕੇ ਤਾਂ ਲੜਦਾ ਨੀ ਹੁੰਦਾ,
ਆਹ
ਲੜਾਈ ਹੋਈ ਜਿਹੜੀ ਦਲੀਲਾਂ ਨੇ, ਗਿਆਨਵਾਨ ਦੀ ਤਾਂ ਇਹੀ ਲੜਾਈ ਹੁੰਦੀ ਹੈ, ਮੂਰਖ ਦੀ ਲੜਾਈ ਹੁੰਦੀ ਹੈ ਸਰੀਰ ਤੇ ਸਰੀਰਕ ਤੌਰ ਤੇ ਹਮਲਾ ਕਰਨਾ।
ਹਾਂਜੀ ਅੱਜ ਜ਼ਿਆਦਾ ਇਹੋ ਕੁਛ ਹੋ ਰਿਹਾ। ਹਾਂਜੀ ਅੱਜ ਜਿਹੜਾ ਬੰਦਾ ਦਲੀਲ ਨਹੀਂ ਦੇ ਸਕਦਾ ਉਹ ਤੁਹਾਨੂੰ ਡਰਾਉਂਦਾ ਆ, ਧਮਕਾਉਂਦਾ ਆ, ਉਹ ਸਰੀਰ ਤੇ ਹਮਲਾ ਕਰਨ ਦੀ ਧਮਕੀ ਦਿੰਦਾ ਜਾਂ ਕਰਦਾ ਵੀ
ਹੈ।
ਹਾਂਜੀ ਤੇ ਆਪਾਂ ਭਾਈ ਸਾਹਿਬ ਇਹ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਤੇ ਆਪਾਂ 2-3 ਮਿੰਟ ਦੀ ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ, ਤੇ ਤੁਸੀਂ ਇਸੇ ਤਰ੍ਹਾਂ ਲਾਈਨ ਤੇ ਹੋਲਡ ਤੇ ਰਹੋ, ਤੇ ਅਸੀਂ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੁਖਵਿੰਦਰ ਸਿੰਘ ਹੁਣਾਂ ਦੇ ਨਾਲ ਮੰਡੀ ਗੋਬਿੰਦਗੜ੍ਹ ਤੋਂ, ਅਤੇ ਜੋ ਸਿੱਖ ਧਰਮ ਦੇ ਵਿੱਚ ਜਾਂ ਓਵਰਆਲ ਮੀਟ ਬਾਰੇ ਕੀ ਕੋਨਸੈਪਟ ਹੈਗਾ ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ, ਅਤੇ ਇਹ ਗੱਲਬਾਤ ਅਸੀਂ ਲੈ ਕੇ ਵਾਪਸ ਆਉਂਦੇ ਕੁਛ ਮਿੰਟ ਦੀ ਬ੍ਰੇਕ ਤੋਂ ਬਾਅਦ।
ਰੇਡੀਓ ਸਰਸੰਗਮ ਅਤੇ ਰਣਜੀਤ ਸਿੰਘ ਸਿੱਧੂ ਨਾਲ ਤੁਸੀਂ ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਰਦਾਰ ਹਰਚਰਨ ਸਿੰਘ ਪਰਹਾਰ ਜੀ। ਅੱਜ ਮਾਸ ਦੇ ਵਿਸ਼ੇ ਦੇ ਉੱਤੇ ਗੱਲਬਾਤ ਹੋ ਰਹੀ ਹੈ, ਅਸੀਂ ਭਾਰਤ ਤੋਂ, ਇੰਡੀਆ ਤੋਂ, ਪੰਜਾਬ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਪਰਹਾਰ ਸਾਹਿਬ ਗੱਲਬਾਤ ਨੂੰ ਫਿਰ ਅੱਗੇ ਤੋਰੀਏ ਜੀ।
ਹਾਂਜੀ ਹਾਂਜੀ ਭਾਈ ਸਾਹਿਬ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ,
ਹਾਂਜੀ ਹਾਂਜੀ
ਠੀਕ ਹੈ ਜੀ। ਹਾਂਜੀ ਅੱਛਾ, ਆਪਾਂ ਜਿਹੜੀ ਗੱਲਬਾਤ ਮਾਸ ਬਾਰੇ ਚੱਲ ਰਹੀ ਆ ਉਹਦੇ ਵਿੱਚ ਇੱਕ ਜਗ੍ਹਾ ਈਵਨ ਜਿੱਦਾਂ ਮਸਕੀਨ ਸਾਹਿਬ ਸਿੱਖ ਕੌਮ ਦੇ ਬੜੇ ਵੱਡੇ ਪ੍ਰਚਾਰਕ ਰਹੇ ਆ, ਅਤੇ ਉਹ ਵੀ ਇੱਕ ਜਗ੍ਹਾ ਗੱਲ ਕਥਾ 'ਚ ਕਰਦੇ ਆ, ਉਹ ਕਹਿੰਦੇ ਵੀ ਜਿਹੜੀਆਂ ਚਾਰ ਖਾਣੀਆਂ ਉਹਦੇ ਵਿੱਚੋਂ ਜਿਹੜੀ ਜੇਰੇ 'ਚ ਖਾਣੀ ਆ, ਅਸੀਂ ਜਿਹੜੇ ਬੰਦੇ ਮਨੁੱਖ ਆ ਉਹ ਜੇਰ 'ਚ ਖਾਣੀ ਦੇ ਵਿੱਚ ਉਹ ਪੈਦਾ ਹੁੰਦੇ ਆ, ਅਤੇ ਵੀ ਇਸ ਕਰਕੇ ਵੀ ਸਾਨੂੰ ਜਿਹੜੇ ਜੇਰ 'ਚ ਖਾਣੀ ਵਾਲੇ ਆ ਵੀ ਉਹ ਜਿਹੜੇ ਉਹ ਖਾਣੀ ਦੇ ਲੋਕ ਆ ਜਾਂ ਉਹ ਜੀਵ ਜੰਤੂ, ਉਹ ਸਾਡੇ ਭੈਣਾਂ ਭਰਾ ਆ, ਵੀ ਇਸ ਕਰਕੇ ਸਾਨੂੰ ਉਹ ਨਹੀਂ ਖਾਣਾ ਚਾਹੀਦਾ, ਇਸ ਕਰਕੇ ਮਾ ਕਿਉਂਕਿ ਉਹਨਾਂ ਦੀ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ। ਇਹਦੇ ਬਾਰੇ ਗੁਰਮਤ ਦਾ ਕੀ ਨਜ਼ਰੀਆ ਹੈਗਾ?
ਦੇਖੋ ਹੁਣ ਜੇਰ 'ਚ ਸ਼੍ਰੇਣੀ ਵਾਲੇ, ਹੁਣ ਜੇ ਗੁਰਮਤ ਦਾ ਇਹ ਮਸਕੀਨ ਸਾਹਿਬ ਦਾ ਆਪਣਾ ਨਿੱਜੀ ਵਿਚਾਰ ਹੋ ਸਕਦਾ, ਜੇ ਹੁਣ ਆਪਾਂ ਗੁਰਬਾਣੀ ਤੋਂ ਪੁੱਛੀਏ,
ਹਾਂਜੀ,
ਤਾਂ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਏਕ ਪਿਤਾ ਤੁਹਾਨੂੰ ਸਾਰੇ ਆ ਗਏ ਵਿੱਚ ਬਾਰਕ, 84 ਲੱਖ ਜੂਨ ਵਿੱਚ ਆ ਗਈ, ਕਹਿੰਦੇ ਜੀ ਜੰਤ ਸਭ ਤੇਰੇ ਨੇ,
ਹਾਂਜੀ
ਸਾਰੇ ਆ ਗਏ, ਜੇਰ ਵਾਲੇ ਦੂਜੇ ਨੀ ਹੈਗੇ ਸਾਡੇ,
ਆ ਗੁਰੂ ਸਾਹਿਬ ਨੇ
ਡਿਫਰੈਂਸ਼ੀਏਟ ਕੌਣ ਭਲੇ ਕੋ ਮੰਦੇ ਆ,
ਹਾਂਜੀ
ਇਹਦਾ ਮਤਲਬ ਇਹ ਹੋ ਗਿਆ ਵੀ ਆਪਣੇ ਭਰਾ ਭੈਣ ਭਰਾ ਨਾ ਮਾਰੋ ਉਹਨਾਂ ਦੇ ਹਿਸਾਬ ਨਾਲ, ਦੂਜਿਆਂ ਦਾ ਮਾਰ ਦੋ, ਇਹਦਾ ਮਤਲਬ ਹੈ। ਆਪਾਂ ਪਹਿਲਾਂ ਵੀ ਗੱਲ ਕਰੀਏ, ਗੁਰਮਤ ਦਾ ਮਰਨਾ ਮੰਨਦੀ ਨੀ ਕਿਸੇ ਨੂੰ, ਮਰਦਾ ਕਹਿੰਦੇ ਮਰਨ ਹਾਰ ਇਹ ਜੀਰਾ ਨਾ ਹੈ, ਕੋਈ ਮਰ ਜਾ ਮਰਦ ਮਰਦਾ ਰਿਹਾ ਹੀ ਨੀ ਕੋਈ, ਨਾਲੇ ਮੰਨੀ ਜਾਂਦੇ ਨੇ ਚੋਲਾ ਬਦਲਿਆ, ਜਿਹੜੇ ਮਾਸ ਦੇ ਖਿਲਾਫ਼ ਵਾਲੀਆਂ ਜਿਹੜੇ ਧਰਮ ਨੇ ਉਹ ਤਾਂ ਜ਼ਿਆਦਾ ਪ੍ਰਚਾਰ ਕਰਦੇ ਨੇ ਸਗੋਂ ਇਸ ਗੱਲ ਦਾ ਵੀ ਜੀਵ ਮਰਦਾ ਨੀ ਚੋਲਾ ਬਦਲਿਆ, ਫਿਰ ਜੇ ਮੁਰਗਾ ਮਾਰਤਾ ਉਹ ਤੇ ਚੋਲਾ ਬਦਲਿਆ ਕਿਉਂ ਨੀ ਮੰਨਦੇ, ਫਿਰ ਇਹ ਵੀ ਮੰਨਦੇ ਨੇ ਵੀ ਮਨੁੱਖਾਂ ਦੇ ਹੀ ਹੈ ਜਿਹੜੀ ਇਹ ਹੀਰੇ ਜੈਸਾ ਜਨਮ ਹੈ, ਸਭ ਤੋਂ ਅਖੀਰਲਾ ਜਨਮ ਹੈ, ਵੀ ਇਹ ਜੀਵ ਹੈ ਜਿਹੜਾ ਡਿਵੈਲਪ ਹੁੰਦਾ ਆ, ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਪਸ਼ੂ ਪੰਛੀ ਸਾਵਰ ਬਹੁਤ ਜੋਨ ਭਰਮੇ ਵੱਤ ਭਾਰੀ, ਇਹ ਸਾਰੀਆਂ ਜੂਨਾਂ ਲੈ ਕੇ ਆਇਆ, ਅਸਲ ਚ ਗੁਰਮਤ ਦਾ ਇਹਨਾਂ ਨੂੰ ਕਲਾਸਾਂ ਮੰਨਦੀ ਹੈ, ਸਟੈਪ ਮੰਨਦੀ ਹੈ, ਬਈ ਇਹ ਸਟੈਪ ਲੈ ਕੇ ਜੋ ਅੱਜ ਦੇਖੋ ਗਿਆਨ ਗਿਆਨ ਹੀ ਪੂੰਜੀ ਹੈ ਜੀਵ ਦੀ, ਗਿਆਨ ਹੀ ਲੈਂਦਾ ਆ ਰਿਹਾ ਜੀਵ,
ਠੀਕ ਹੈ,
ਸਰੀਰ ਤਾਂ ਸਾਰੇ ਹੀ ਛੱਡੇ ਨੇ, ਸਰੀਰ ਤਾਂ ਸਾਰੇ ਹੀ ਛੱਡੇ ਨੇ,
ਹਾਂਜੀ ਬਿਲਕੁਲ, ਜਿੱਦਾਂ ਹੁਣ ਜਿਹੜੀ ਜਿੱਦਾਂ ਹੁਣ ਮੁਰਗੀ ਮਾਰਨ ਦੀ ਗੱਲ ਆ ਜਾਂ ਕੋਈ ਵੀ ਆ, ਉਹ ਜਦੋਂ ਜਿਹੜੀ ਜੀਵਾਤਮਾ ਨਿਕਲ ਗਈ ਤੇ ਉਹ ਬਾਅਦ ਚ ਤਾਂ ਸਰੀਰ ਰਹਿ ਗਿਆ ਜਿਹੜਾ ਡੈਡ ਆ, ਹਨਾ,
ਹਾਂਜੀ,
ਤੇ
ਨਹੀਂ ਇੱਥੇ ਹੀ ਤਾਂ ਕਨਫਿਊਜ਼ਨ ਹੈ, ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਮੁਰਗਾ ਮਾਰਿਆ,
ਹਾਂਜੀ,
ਇੱਕ ਤਾਂ ਜਿੰਨੀ ਉਹਦੀ ਟੋਟਲ 1.5-2 ਕਿਲੋ ਦੀ ਪੂਰੀ ਬਾਡੀ ਸੀ, ਸਾਬਤ ਦੀ ਸਾਬਤ ਸਾਡੇ ਕੋਲ ਪਈ ਹੈ, ਕੀ ਅਸੀਂ ਮੁਰਗੀ ਇਹਨੂੰ ਕਹਿ ਰਹੇ ਹਾਂ ਜਾਂ ਜਿਹੜਾ ਵਿੱਚੋਂ ਨਿਕਲ ਗਿਆ ਮੁਰਗੀ ਉਹਨੂੰ ਕਹਿ ਰਹੇ, ਪਹਿਲਾਂ ਤਾਂ ਫੈਸਲਾ ਕਰ ਲੈਣਾ, ਇਹ ਉਹ ਜੀਵਾਤਮਾ ਦਾ ਸਰੀਰ ਸੀ,
ਹਾਂਜੀ,
ਜੀਵਾਤਮਾ ਤਾਂ ਗਈ ਵਿੱਚੋਂ ਨਿਕਲ ਗਈ, ਉਹ ਤਾਂ ਸ਼ਬਦ ਵੀ ਆਇਆ ਹੀ ਹੈ 1350 ਪੰਨੇ ਤੇ ਹੈ, 1350 ਪੰਨੇ ਤੇ ਸ਼ਬਦ ਹੈ ਨਾ ਉਹ ਮੁਰਗੀ ਵਾਲਾ, ਉਹਦੇ ਚ ਕਿਹਾ ਵੀ ਜਿਹੜੀ ਜੋਤ ਹੈ ਉਹਦਾ ਅਨਾਹਤ, ਕਹਿੰਦੇ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀ ਆ, ਇਸ ਕਰਕੇ ਜਿਹੜੀ ਜਿਵੇਂ ਅਸੀਂ ਕਹਿੰਦੇ ਆਮ ਬੋਲਚਾਲ ਵਿੱਚ,
ਹਾਂਜੀ,
ਵੀ ਮੇਰਾ ਸਰੀਰ ਢਿੱਲਾ ਹੈ, ਹੁਣ ਸਰੀਰ ਅੱਡ ਹੈ ਮੈਂ ਅੱਡ ਹਾਂ,
ਠੀਕ ਹੈ,
ਜਿਹੜਾ ਮੈਂ ਬੋਲਦਾ ਉਹਦਾ ਅਮਰ ਹੈ, ਉਹਨੂੰ ਗੁਰਬਾਣੀ ਕਹਿੰਦੀ ਹੈ ਨਾ ਏ ਬੁੱਢਾ ਨਾ ਏ ਬਾਲਾ ਨਾ ਏ ਸਦੂਕ ਨਹੀਂ ਜਮ ਜਾਲਾ, ਆਤਮਾ ਤਾਂ ਬੁੱਢੀ ਬੁੱਢੀ ਜਵਾਨ ਹੁੰਦੀ ਨੀ ਹੈ, ਸਰੀਰ ਬੁੱਢਾ ਜਵਾਨ ਹੁੰਦਾ,
ਹਾਂਜੀ,
ਸਾਰੇ ਧਰਮ ਨਾਲੇ ਸਰੀਰ ਨੂੰ ਮਿੱਟੀ ਮੰਨ ਕੇ ਚੱਲਦੇ ਨੇ, ਜੇ ਬਿੱਲੀ ਚੂਹੇ ਨੂੰ ਖਾ ਰਹੀ ਹੈ ਉਹ ਜਾਮੇ ਚ,
ਹਾਂਜੀ,
ਜੇ ਪਾਪ ਹੁੰਦਾ ਤਾਂ ਜੀਵ ਜੀਵ ਡਿਵੈਲਪ ਕਿਵੇਂ ਹੁੰਦਾ, ਫਿਰ ਪ੍ਰਮੋਸ਼ਨ ਕਿਵੇਂ ਹੁੰਦੀ ਆਈ ਇਹਦੀ, ਜੀਵ ਇੱਥੇ ਤੱਕ ਆਖਰੀ ਪੌੜੀ ਤੇ ਪਹੁੰਚਿਆ ਨਾ, ਇਸ ਪੌੜੀ ਤੇ ਜੇ ਨਰ ਚੁੱਕਾ ਹੈ,
ਹਾਂਜੀ,
ਇਹ ਲਾਸਟ ਪੌੜੀ ਹੈ ਸਾਡੀ, ਇਹ ਜਿਹੜੇ ਪਿੱਛੇ ਜੂਨਾ ਲੈਂਦਾ ਆਇਆ ਇਹ ਡਿਵੈਲਪ ਹੁੰਦਾ ਆਇਆ, ਕਹਿੰਦਾ ਡਿਵੈਲਪ ਨਾ ਹੁੰਦਾ ਥੱਲੇ ਨੂੰ ਜਾਂਦਾ ਗਿਆਨ ਇਹਦਾ, ਇਹ ਗੇਨ ਕਰਦਾ ਆਇਆ ਪਿੱਛੇ ਸਾਰੀਆਂ ਜੂਨਾਂ ਚ,
ਠੀਕ ਆ, ਇੱਕ
ਨਾਲੇ ਅੱਜ ਜੇ ਵਰਲਡ ਸਮੁੱਚੇ ਅਸੀਂ ਵਰਲਡ ਦੀ ਗੱਲ ਕਰੀਏ, ਸਾਰਾ ਵਰਲਡ ਹੈ ਜਿਹੜਾ,
ਹਾਂਜੀ,
ਮੁੱਠੀ ਭਰ ਲੋਕ ਨੇ ਜਿਹੜੇ ਮਾਸ ਦੇ ਖਿਲਾਫ਼ ਪ੍ਰਚਾਰ ਕਰਦੇ ਨੇ, ਫਿਰ ਇਹਨਾਂ ਨੇ ਧਰਮ ਨਾਲ ਰਿਲੇਟਡ ਕਰਤੀ ਗੱਲ ਇਹ,
ਹਾਂਜੀ,
ਕੋਈ ਤੁਹਾਡੀ ਬੋਡੀ ਨੂੰ ਛੂਟ ਨਹੀਂ ਹੈ, ਕਈਆਂ ਦਾ ਮੇਧਾ ਕਮਜ਼ੋਰ ਹੈ, ਉਹ ਗੱਲ ਕੁਛ ਅੱਡ ਹੈ, ਜਿਹਨੂੰ ਕਿਹਾ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ,
ਹਾਂਜੀ,
ਜੇ ਕੋਈ ਚੀਜ਼ ਤੁਹਾਨੂੰ ਛੂਟ ਨਹੀਂ ਉਹ ਅੱਡ ਗੱਲ ਹੈ, ਕਿਹੜੀ ਚੀਜ਼ ਕਿਸੇ ਨੂੰ ਛੂਟ ਹੈ ਕਿਸੇ ਨੂੰ ਨਹੀਂ, ਤੁਸੀਂ ਸਾਰਿਆਂ ਤੇ ਲਾਗੂ ਕਿਵੇਂ ਕਰ ਸਕਦੇ ਹੋ ਇੱਕ ਗੱਲ ਨੂੰ?
ਬਿਲਕੁਲ, ਜਿੱਦਾਂ ਆਪਣੇ ਇੱਕ ਪੰਜਾਬੀ ਚ ਕਹਾਵਤ ਹੈਗੀ ਆ ਕਿ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ,
ਹਾਂ ਤੇ ਕਿਸੇ ਨੂੰ ਸਵਾਦੀ, ਹੁਣ ਸਵਾਦੀ ਵਾਲਿਆਂ ਨੂੰ ਨਾ ਰੋਕੋ, ਜਿਹਨਾਂ ਨੂੰ ਬੈਬਾਦੀ ਹੁੰਦੀ ਹੈ ਨਾ ਖਾਣ, ਕੋਈ ਇਹ ਤਾਂ ਹੈ ਨੀ ਵੀ ਇਹਦੇ ਨਾਲ ਖਾਣ ਜਾਂ ਨਾ ਖਾਣ ਨਾਲ ਕੋਈ ਧਰਮ ਦਾ ਬੈਨੀਫਿਟ ਆ ਜਾਂ ਲੌਸ ਹੈ, ਇਹ ਤਾਂ ਗੱਲ ਹੈ ਨੀ, ਇਹਨਾਂ ਨੇ ਧਰਮ ਨਾਲ ਜੋੜਤੀ ਗੱਲ।
ਠੀਕ ਆ,
ਕਈ ਵਾਰੀ ਡਾਕਟਰ ਸਾਨੂੰ ਕਹਿੰਦਾ ਵੀ ਹੁਣ ਦਲੀਆ ਹੀ ਖਾਣਾ, ਵੀ ਅੱਜ ਸੋਫਟ ਚੀਜ਼ਾਂ ਖਾਣੀਆਂ ਨੇ, ਉਹ ਗੱਲ ਅੱਡ ਹੈ ਇੱਕ।
ਹਾਂਜੀ ਬਿਲਕੁਲ, ਹੁਣ ਹੁਣ ਕਾਫੀ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਕਈ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਕੋਈ ਪ੍ਰੋਬਲਮ ਆ ਤੇ ਵੀ ਕਾਹਦੇ ਕਰਕੇ ਆ, ਤੇ ਬਾਅਦ 'ਚ ਹੁਣ ਬਹੁਤ ਬੰਦੇ ਇੱਦਾਂ ਦੇ ਆ ਜਿਨ੍ਹਾਂ ਨੂੰ ਡਾਕਟਰਾਂ ਨੇ ਮਤਲਬ ਜਿਹੜਾ ਆਟਾ ਆ ਜਾਂ ਮਤਲਬ ਵੀ ਜਿਹੜਾ
ਕਣਕ
ਜਿਹੜੀ ਆ ਉਹ ਜਾਂ ਚੌਲ ਆ ਉਹ ਬੰਦ ਕਰਤੇ, ਉਹ ਕੋਈ ਗਲੂਟ ਪਤਾ ਨਹੀਂ ਕੀ ਉਹਨੂੰ ਬਿਮਾਰੀ ਕਹਿੰਦੇ, ਅਤੇ ਉਹਦੇ ਕਰਕੇ ਵੀ ਉਹ ਉਹਨਾਂ ਨੂੰ ਕੋਈ ਐਲਰਜੀ ਹੁੰਦੀ ਆ ਜਾਂ ਉਹਨਾਂ ਦੀ ਬੋਡੀ ਨੂੰ ਫਿੱਟ ਨਹੀਂ ਬਹਿੰਦਾ ਅਤੇ ਉਹ ਟੋਟਲੀ ਬੰਦ ਕਰ ਦਿੰਦੇ।
ਹਾਂਜੀ,
ਅਤੇ
ਅੱਛਾ ਤੁਸੀਂ ਹੋਰ ਦੇਖੋ ਜਿਹੜੇ ਮਾਸ ਦੇ ਖਿਲਾਫ ਨੇ, ਇਹ ਦੱਸਣ ਵੀ ਮਾਸ ਨਾ ਖਾ ਕੇ ਇਹਨਾਂ ਨੇ ਕੀ ਵੱਧ ਮਲ ਕੇ ਵੀ ਇਹਨਾਂ ਦੀ ਕਮਾਈ ਹੈ, ਸਗੋਂ ਜਿੰਨੇ ਨੇ ਜੇ ਪੰਡਿਤ ਹੈ ਉਹ ਵੀ ਪ੍ਰੋਫੈਸ਼ਨਲ ਹੈ, ਉਹ ਵੀ ਧਰਮ ਨੂੰ ਧੰਦਾ ਬਣਾਇਆ ਉਹਨੇ ਵੀ।
ਹਾਂਜੀ,
ਜਿਹੜੇ ਸਾਡੇ ਅੱਜ ਵਾਲੀਆਂ ਸੰਸਥਾਵਾਂ ਪ੍ਰਚਾਰ ਕਰਦੀਆਂ ਨੇ ਖਿਲਾਫ਼ ਮਾਸ ਦੇ, ਉਹਨਾਂ ਦਾ ਜੀਵਨ ਦੇਖ ਲਓ ਤੁਸੀਂ, ਸਾਰਿਆਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ।
ਹਾਂਜੀ, ਇੱਕ
ਪੂਰੇ ਦਾਲ ਨੇ।
ਅੱਛਾ, ਇੱਕ ਤੁਸੀਂ ਹੋਰ ਦੱਸੋ ਕਿ ਆਮ ਇੱਕ ਕਾਫੀ ਜਿਹੜੇ ਸੰਤ ਬਾਬੇ ਆ ਉਹ ਇੱਦਾਂ ਪ੍ਰਚਾਰ ਵੀ ਕਰਦੇ ਆ ਕਿ ਜਿਹੜਾ ਮਾਸ ਆ ਉਹ ਜਿੱਦਾਂ ਆਮ ਆਪਣੇ ਪੰਜਾਬੀ 'ਚ ਪ੍ਰਚਲਿਤ ਹੈਗਾ ਵੀ ਸ਼ਰਾਬ ਕਬਾਬ, ਹੈ ਨਾ, ਵੀ ਜਿਹੜੀ ਸ਼ਰਾਬ ਆ ਉਹਦੇ ਕਬਾਬ ਉਹਦੇ ਨਾਲ ਜੁੜਿਆ, ਭਾਵ ਮੰਨ ਲਓ ਵੀ ਜਿਹੜਾ ਮੀਟ ਆ ਉਹ ਸ਼ਰਾਬ ਦੇ ਨਾਲ ਜੁੜਿਆ ਵੀ। ਅਤੇ ਆਮ ਮੈਨੂੰ ਪਤਾ ਇੱਥੇ ਸਾਡੇ ਇੱਕ ਗ੍ਰੰਥੀ ਸਿੰਘ ਹੁੰਦੇ ਸੀਗੇ ਅਤੇ ਉਹ ਅਕਸਰ ਉਹਨੀ ਸਟੇਜ 'ਤੇ ਕਹਿਣਾ ਵੀ ਜਿਹੜਾ ਸ਼ਰਾਬੀ ਆ ਉਹ ਕਬਾਬੀ ਵੀ ਹੁੰਦਾ, ਜਿਹੜਾ ਕਬਾਬੀ ਆ ਉਹ ਸ਼ਰਾਬੀ ਵੀ ਹੁੰਦਾ। ਅਤੇ ਦੂਜਾ ਇੱਕ ਇਹ ਕਿਹਾ ਜਾਂਦਾ ਵੀ ਜਿਹੜਾ ਬੰਦਾ ਮੀਟ ਖਾਂਦਾ ਵੀ ਉਹ ਉਹਦੇ 'ਚ ਕਾਮ ਵਾਸਨਾਵਾਂ ਵੱਧ ਹੁੰਦੀਆਂ, ਕਾਮ ਵਾਸਨਾਵਾਂ ਜ਼ਿਆਦੀਆਂ ਭੜਕਾਉਣ ਦਾ ਇਹ ਕਾਰਨ ਬਣਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ?
ਦੇਖੋ ਇਹ ਫਿਰ ਜਿਹੜੀ ਹੁਣ ਗੱਲ ਨਸ਼ਰਾਬ ਵਾਲੀ ਆ ਗਈ, ਇਹ ਫਿਰ ਲੰਬਾ ਹੋ ਜਾਣਾ ਆਪਣਾ।
ਹਾਂਜੀ,
ਸ਼ੋਰਟ 'ਚ ਮੈਂ ਗੱਲ ਕਰੂੰਗਾ ਸਿਰਫ, ਫਿਰ ਕਿਸੇ ਦਿਨ ਆਪਾਂ ਵਿਸਾਰ ਨਾਲ ਗੱਲ ਕਰਾਂਗੇ, ਕਿਉਂਕਿ ਫਿਰ ਆਪਣੇ ਵਿਸ਼ੇ ਤੋਂ ਪਰੇ ਚਲੇ ਜਾਊਗੀ ਗੱਲ, ਜਿਹੜਾ ਅੱਜ ਆਪਣਾ ਟੌਪਿਕ ਹੈ ਨਾ ਮਾਸ ਵਾਲਾ।
ਹਾਂਜੀ ਹਾਂਜੀ, ਨਹੀਂ ਉੱਤੇ ਰਹਿਣਾ ਚਾਹੁੰਦੇ। ਹਾਂਜੀ,
ਦੇਖੋ ਗੁਰਮਤ ਜਿਹੜੀ ਹੈਗੀ ਹੈ, ਗੁਰਮਤ ਨਸ਼ਿਆਂ ਤੇ ਬਾਰੇ ਚੁੱਪ ਹੈ। ਕਿਸੇ ਇੱਕ ਥਾਂ ਤੇ ਸਾਨੂੰ ਇਸ਼ਾਰਾ ਮਿਲਦਾ ਹੈ,
ਹਾਂਜੀ,
ਭਈ ਗੁਰੂ ਸਾਹਿਬ ਜੇ ਅਮਲੀ ਹੈ ਜਿਹੜਾ, ਜੇ ਅਮਲੀ ਦੇ ਖਿਲਾਫ਼ ਹੁੰਦੇ ਤਾਂ ਅਮਲੀ ਦੀ ਅਵਸਥਾ ਦੇ ਨਾਲ ਨਾਮ ਜਪਣ ਵਾਲੇ ਨੂੰ ਕੰਪੈਰੀਜ਼ਨ ਨਹੀਂ ਸੀ ਕਰਦੇ। ਗੁਰਬਾਣੀ ਚ ਪੜ੍ਹਦੀ ਹੈ, ਜੈਸੇ ਅਮਲੀ ਕੋ ਅਮਲ ਬਾਹਲਾ ਤੈਸੇ ਮੇਰੇ ਮਨ ਰਾਮਈਆ। ਇੱਕ ਅਮਲੀ ਹੈ, ਇੱਕ ਅਮਲ ਪਿੱਛੇ ਸਾਰੇ ਸੰਸਾਰ ਨੂੰ ਛੱਡ ਦਿੰਦਾ।
ਹਾਂਜੀ,
ਜੇ ਉਹਨੂੰ ਥੋੜਾ ਜਿਹਾ ਡਾਇਰੈਕਸ਼ਨ ਦੇ ਦਿੱਤੀ ਜਾਵੇ ਅਮਲੀ ਨੂੰ, ਤਾਂ ਬਹੁਤ ਛੇਤੀ ਹੈ ਜਿਹੜਾ ਉਹ ਗੁਰਮਤ ਨੂੰ ਅਪਣਾ ਲੈਂਦਾ, ਕਿਉਂਕਿ ਉਹਦਾ ਸਾਰਾ ਸੰਸਾਰ ਤੋਂ ਮੋਹ ਛੁੱਟਿਆ ਹੁੰਦਾ। ਜੇ ਅਮਲੀ ਦੀ ਐਸੀ ਗੱਲ ਹੁੰਦੀ ਤਾਂ ਉਹ ਗੱਲ ਨਹੀਂ ਸੀ ਆਉਂਦੀ, ਉਹਦੀ ਕੰਪੈਰੀਜ਼ਨ ਨਹੀਂ ਸੀ ਕਰਦੇ ਗੁਰੂ ਸਾਹਿਬ ਉਹਦੇ ਨਾਲ।
ਹਾਂਜੀ,
ਦੂਜੀ ਗੱਲ ਮੈਂ ਸਿਰਫ ਸ਼ੋਰਟ 'ਚ ਗੱਲ ਕਰੂੰਗਾ।
ਹਾਂਜੀ,
ਭਈ ਸਭ ਤੋਂ ਵੱਡਾ ਨਸ਼ਾ ਜਿਹੜਾ,
ਹਾਂਜੀ,
ਉਹ ਗੁਰਬਾਣੀ ਨੇ ਮਾਇਆ ਮੱਧ ਮੰਨਿਆ, ਦੁਰਮਤ ਮੱਧ ਜੋ ਪੀਪ ਤੇ ਬਿਖਲੀ ਪਤ ਕਮਲੀ। ਇਹ ਸਾਡੇ ਸਾਰੇ ਪ੍ਰਚਾਰਕਾਂ ਨੇ ਟੀਕਾਕਾਰਾਂ ਨੇ ਦੁਰਮਤ ਦੇ ਅਰਥ ਸ਼ਰਾਬ ਕਰਤੇ।
ਹਾਂਜੀ, ਆਮ ਇਹ ਕਰ
ਸ਼ਰਾਬ ਉੱਥੇ ਅਰਥ ਬਣਦੇ ਨੀ, ਉੱਥੇ ਕਹਿੰਦੇ ਦੁਰਮਤ ਵਾਧਾ ਸਰਪਣੀ ਖਾਧਾ। ਉਹ ਮਤ ਜਿਹੜੀ ਸਾਨੂੰ ਦੂਰ ਲੈ ਕੇ ਜਾਂਦੀ ਹੈ ਆਪਣੇ ਮੂਲ ਨਾਲੋਂ, ਮਾਇਆ ਦਾ ਨਸ਼ਾ ਸਭ ਤੋਂ ਸਟਰੋਂਗ ਮੰਨਿਆ ਮਾਇਆ ਮਦ। ਸਾਡਾ ਕੋਈ ਵੀ ਅੱਜ ਪ੍ਰਚਾਰਕ, ਚਾਹੇ ਉਹ ਰਾਗੀ ਹੈ ਚਾਹੇ ਉਹ ਕਥਾਵਾਚਕ ਹੈ,
ਹਾਂਜੀ,
ਇਹ ਨਸ਼ੇ ਦੇ ਖਿਲਾਫ਼ ਕਿਉਂ ਨਹੀਂ ਬੋਲਦੇ? ਸਾਰਾ ਤਵਾ ਸ਼ਰਾਬ ਤੇ ਲਈ ਜਾਂਦੇ ਨੇ। ਔਰ ਹੋਰ ਦੇਖੋ, ਜਿੰਨੇ ਤੁਹਾਡੇ ਬਾਹਰ ਵੀ ਬੰਦੇ ਆਏ ਆ ਜਾਂ ਸਾਡੇ ਲੋਕਲ ਵੀ ਨੇ ਇੱਥੇ ਪੰਜਾਬ ਇੰਡੀਅਨ,
ਹਾਂਜੀ,
ਜਦੋਂ ਡੋਨੇਟ ਕਰਦੇ ਨੇ ਇਹਨਾਂ ਨੂੰ ਆ ਕੇ ਗੁਰਦੁਆਰੇ ਮੰਦਰ ਵਾਲਿਆਂ ਨੂੰ,
ਹਾਂਜੀ,
ਫਿਰ ਉਹਨਾਂ ਨੂੰ ਗੁਰਮੁਖ ਦੱਸੀ ਜਾਂਦੇ ਨੇ।
ਠੀਕ ਹੈ,
ਫਿਰ ਤੁਸੀਂ ਫਿਰ ਅਵਾਈਡ ਕਰੋ ਉਹਨਾਂ ਦਾ ਪੈਸਾ।
ਬਿਲਕੁਲ, ਜਿੱਦਾਂ ਉਹ ਜਿਹੜਾ
ਬਾਦਸ਼ਾਹ ਸੂਮ ਨੂੰ, ਸੋਫੀ ਨੂੰ ਸੂਮ ਮੰਨਦੇ ਨੇ,
ਹਾਂਜੀ, ਜਿਹੜਾ ਮਾਸ ਵਾਲਾ ਸ਼ਬਦ ਹੈ ਉਹਦੇ ਵਿੱਚ ਵੀ
ਨਸ਼ਾ ਜਿਹੜਾ ਮਾਇਆ ਦਾ ਉਹ ਬਾਜੇ ਤੇ ਚੱਲਣੀ ਮਾਇਆ।
ਹਾਂਜੀ, ਜਿੱਦਾਂ ਪੰਡਿਤ ਨੂੰ ਕਹਿੰਦੇ ਨਾ ਗੁਰੂ ਸਾਹਿਬ ਮਾਸ ਵਾਲੇ ਸ਼ਬਦ ਦੇ ਵਿੱਚ ਵੀ ਤੂੰ ਲੋਕਾਂ ਨੂੰ ਕਹਿੰਦਾ ਵੀ ਇਹ ਨਰਕ ਚ ਜਾਊਗੇ ਜਿਹੜੇ ਮਾਸ ਖਾਂਦੇ ਆ।
ਹਾਂ, ਦਿੰਦੇ ਨਰਕੀ,
ਹਾਂ
ਲੈਂਦੇ ਸੁਰਗੀ
ਦੇਖੋ, ਦਿਨ ਦਾ ਨਰਕ ਸੁਰਗ ਲੈਂਦੇ ਦੇਖੋ ਇਹ ਧਿਆਣਾ, ਆਪ ਨਾ ਬੂਝੇ ਲੋਕ ਬਜਾਏ ਪਾਂਡੇ ਖਰਾ ਸਿਆਣਾ। ਹੈ ਨਾ,
ਬਾਂਦੇ ਬੜਾ ਸਿਆਣਾ ਬਣਦਾ, ਕਹਿੰਦੇ ਵੀ ਜਿਹੜੇ ਤਾਂ ਦਾਨ ਦੇ ਰਹੇ ਨੇ ਉਹ ਤਾਂ ਨਰਕਾਂ ਨੂੰ ਜਾਣਗੇ,
ਜਿਹੜਾ
ਲੈਣ ਵਾਲਾ ਸੁਰਗਾਂ ਨੂੰ ਜਾਊਗਾ,
ਸੁਰਗਾਂ ਨੂੰ ਜਾਊਗਾ।
ਇਹ ਧੱਕਾ ਹੈ, ਧੱਕਾ ਹੈ ਪੰਡਿਤ ਦਾ, ਧੱਕਾ ਧਿਆਣਾ।
ਹਾਂਜੀ, ਇੱਕ ਇਹਦੇ ਬਾਰੇ ਹੋਰ ਸ਼ਬਦ ਇੱਕ ਆਮ ਵਰਤਿਆ ਜਾਂਦਾ ਜਿਹੜਾ ਕਬੀਰ ਜੀ ਦਾ ਹੈਗਾ ਕਿ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰ ਨੇਮ ਕੀਏ ਸਭੇ ਰਸਾਤਲ ਜਾਏ। ਅਤੇ ਵੀ ਜਿਹੜਾ ਉਹਦੇ 'ਚ ਜਿੱਦਾਂ ਆਉਂਦਾ ਵੀ ਮਾਛਲੀ ਤੋਂ ਲਿਆ ਜਾਂਦਾ ਵੀ ਜਿਹੜਾ ਮੱਛੀ ਖਾਂਦਾ ਵੀ ਜਾਂ ਬਾਕੀ ਨਾਲ ਜੋੜ ਲਿਆ ਜਾਂਦਾ ਵੀ ਵੀ ਉਹ ਜਿਹੜੇ ਮੱਛੀ ਮੀਟ ਜਾਂ ਖਾਂਦੇ ਆ ਵੀ ਉਹਨਾਂ ਦੇ ਜਿਹੜੇ ਵਰਤ ਆ, ਨੇਮ ਆ, ਪੂਜਾ ਪਾਠ ਆ ਵੀ ਉਹ ਸਭ ਖਤਮ ਹੋ ਜਾਂਦੇ ਆ।
ਦੇਖੋ ਤਿੰਨ ਚੀਜ਼ਾਂ ਕਹੀਆਂ ਨੇ, ਤੀਰਥ ਵਰਤ ਅਰ ਨੇਮ ਕਰ ਸਭੇ ਰਸਾਤਲ ਜਾਏ।
ਹਾਂਜੀ,
ਨਾ ਤਾਂ ਗੁਰਸਿੱਖ ਦਾ ਬਾਹਰਲਾ ਤੀਰਥ ਹੈ, ਨਾ ਵਰਤ ਰੱਖਦਾ ਗੁਰਸਿੱਖ, ਨਾ ਨੇਮ ਕਰਦਾ। ਉਹ ਕਹਿੰਦੇ ਫਿਰ ਮੱਛੀ ਥੋੜੀ ਤਕੜੀ ਨਿਕਲੀ, ਉਹ ਜਵਾਬ ਬੜਾ ਕਮੈਂਟ ਦੂਜਾ ਕੀਤਾ ਵਾ ਉਹਨਾਂ ਨੂੰ, ਪੁੱਠਾ ਪੁੱਠੇ ਹੱਥ ਦੀ ਵੱਜੀ ਹੋਈ ਹੈ।
ਠੀਕ ਹੈ,
ਤੀਰਥ ਵਰਤ ਨੇਮ ਕਰਨ ਵਾਲਿਆਂ ਨੂੰ ਭਾਈ ਵਰਤ ਤੁਹਾਡਾ ਤੁਹਾਨੂੰ ਕੀ ਅਚੀਵਮੈਂਟ ਕਰਾ ਦੂਗਾ, ਉਹ ਤਾਂ ਮੱਛੀ ਖਾਧੇ ਸਤਲ ਚ ਚਲਾ ਗਿਆ। ਗਿਆਨਵਾਨ ਤੇ ਕਿਸੇ ਚੀਜ਼ ਦਾ ਅਰਥ ਨੀ, ਨਾਮ ਤੇ ਕਿਸੇ ਚੀਜ਼ ਦਾ ਅਸਰ ਨੀ, ਉਹਨਾਂ ਦਾ ਰਸਾਤਲ ਚ ਜਾਂਦਾ ਮੰਨਦੇ ਨੇ ਉਹ, ਸਾਡੇ ਤਾਂ ਹੈ ਨੀ।
ਹਾਂ, ਇਹਦਾ ਮਤਲਬ ਯਾਨੀ
ਉਹ ਮਰਿਆਦਾ ਵੀ ਜਿਹੜੀ ਅਕਾਲ ਤਖ਼ਤ ਵੱਲੋਂ ਹੈਗੀ ਹੈ,
ਹਾਂਜੀ,
ਜਿਹੜੀਆਂ ਸਾਡੀਆਂ ਚਾਰ ਕਿਰਿਆ ਤਾਂ ਉਹ ਚ ਇਹ ਲਿਖਿਆ ਵੀ ਇਹ ਤਾਂ ਲਿਖਿਆ ਨੀ ਮਾਸ ਨੀ ਖਾਣਾ, ਇਹ ਲਿਖਿਆ ਕੁੱਠਾ ਨੀ ਖਾਣਾ,
ਹਾਂਜੀ ਕੁੱਠਾ ਨੀ,
ਹਲਾਲ ਕੀਤਾ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ। ਔਰ ਨਸ਼ਿਆਂ ਦੇ ਉੱਤੇ ਵੀ ਮੈਂ ਤੁਹਾਨੂੰ ਹੋਰ ਦੱਸਦਾ, ਨਸ਼ਿਆਂ ਦੇ ਵੀ ਲਿਖਿਆ ਵੀ ਜਿਹੜਾ ਜਗਤ ਜੂਟ ਆ ਤੰਬਾਕੂ ਉਹ ਬਵਰਜਤ ਹੈ।
ਹਾਂਜੀ,
ਉਹ ਲਿਖਿਆ ਵਾ ਰਹਿਤ ਮਰਿਆਦਾ ਤੇ ਜਾਣਾ ਮੈਂਸ਼ਨ ਕਰਨ ਉਹ ਚ। ਔਰ ਹੋਰ ਦੇਖੋ ਤੁਸੀਂ ਗੱਲ ਤਾਂ ਨਸ਼ਿਆਂ ਦੀ ਛੇੜ ਲਈ, ਜਿੰਨੀਆਂ ਸਾਡੀਆਂ ਫਾਰਮੇਸੀਆਂ ਨੇ,
ਹਾਂਜੀ,
ਜਿੰਨੇ ਜਿੱਥੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ, ਸਾਡੇ ਪਿੱਛੇ ਲਕਸ਼ਮੀ ਕਾਂਤ ਚਾਵਲਾ ਸਾਡੀ ਮਿਨਿਸਟਰ ਸੀਗੀ ਇੱਥੇ ਹੈਲਥ ਦੀ,
ਹਾਂਜੀ ਸੀ,
ਉਦੋਂ ਅਖਬਾਰਾਂ 'ਚ ਗੱਲ ਆਈ ਵੀ 170 ਇੱਕ ਕੁਇੰਟਲ 70 ਕਿਲੋ ਜਿਹੜਾ ਹੈਗਾ ਉਹ ਫੀਮ ਦਾ ਘੋਟਾ ਪੰਜਾਬ ਸਰਕਾਰ ਵੱਲੋਂ।
ਅੱਛਾ ਜੀ,
ਦਵਾਈਆਂ 'ਚ ਪੈਂਦੀ ਹੈ ਫੀਮ, ਸੁੱਖਾ ਪੈਂਦਾ ਦਵਾਈਆਂ 'ਚ, ਫੀਮ ਦੇ ਕੋਟੇ ਨੇ ਲੱਗੇ ਵੇ ਮੈਡੀਕਲ ਕੰਪਨੀਆਂ ਨੂੰ ਜਿਹੜੀਆਂ ਦਵਾਈਆਂ ਬਣਾਉਂਦੀਆਂ ਨੇ, ਡਰੱਗਸ ਨੀ ਕਹਿੰਦੇ ਆਪਾਂ।
ਹਾਂਜੀ ਹਾਂਜੀ,
ਇਹ ਇੱਕ ਵੱਡਾ ਵਿਸ਼ਾ, ਫਿਰ ਆਪਾਂ ਗੱਲ ਕਰਾਂਗੇ
ਉਹਦੇ ਬਾਰੇ, ਆਪਾਂ ਕਿਸੇ ਵੇਲੇ ਫਿਰ ਡਿਟੇਲ ਚ ਕਰਾਂਗੇ ਆਪਾਂ, ਜਿਹੜਾ
ਇਹ ਗੱਲ ਬਹੁਤ ਜਿਵੇਂ ਮਾਸ ਵਾਲਾ ਬਹੁਤ ਸੈਂਸਿਟਿਵ ਜਿਹਾ ਹੈਗਾ ਨਾ ਵਿਸ਼ਾ, ਇਹ ਵੀ ਇੱਕ, ਕਿਉਂਕਿ ਇਹ ਕੋਈ ਫਰੈਂਕਲੀ ਬੋਲ ਕੇ ਰਾਜੀ ਨਹੀਂ ਹੈ ਅਸਲ 'ਚ ਨਸ਼ਿਆਂ ਦੇ ਹੱਕ ਜਿਹਾ ਖਿਲਾਫ਼।
ਹਾਂਜੀ, ਯਾ ਬਿਲਕੁਲ,
ਦੋ ਚੀਜ਼ਾਂ ਐਸੀਆਂ ਨੇ, ਅਰ ਅਕੈਡਮੀ ਬੋਲੂਗੀ, ਅਸੀਂ ਬੋਲਾਂਗੇ, ਐਸੀ ਗੱਲ ਨਹੀਂ, ਸਾਨੂੰ ਡਰ ਨਹੀਂ ਕਿਸੇ ਦਾ।
ਠੀਕ ਹੈ, ਆਪਾਂ ਜਿਹੜਾ ਇਹ ਸ਼ਬਦ ਕਬੀਰ ਜੀ ਦਾ ਹੈਗਾ ਕਿ ਵੀ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਭਾਂਗ ਮਾਛਲੀ ਸੁਰਾ ਪਾਨ ਵੀ, ਕਿਉਂਕਿ ਪੰਡਿਤ ਇਹ ਕਹਿੰਦਾ ਸੀਗਾ ਵੀ ਤੁਸੀਂ ਇਹ ਖਾਓ ਨਾ ਮਛਲੀ ਜਾਂ ਮੀਟ, ਵੀ ਤੁਹਾਡੇ ਜਿਹੜੇ ਨੇਤਾ ਜਿਹੜੇ ਤੁਸੀਂ ਵਰਤ ਰੱਖਦੇ ਆ, ਤੀਰਥਾਂ 'ਤੇ ਜਾਂਦੇ ਆ ਅਤੇ ਹੋਰ ਕਰਮ ਕਾਂਡ ਕਰਦੇ ਆ ਵੀ ਉਹ ਸਾਰੇ ਖਤਮ ਹੋ ਜਾਣੇ ਆ, ਅਤੇ ਉਹ ਫਿਰ ਤੁਹਾਡੇ ਖਿਆਲ ਨਾਲ ਵੀ ਕਬੀਰ ਜੀ ਇਹ ਕਹਿੰਦੇ ਆ ਵੀ ਜੇ ਤੁਹਾਡੇ ਵੀ ਇਹ ਖਾਣ ਨਾਲ ਖਤਮ ਹੋ ਜਾਣੇ ਆ ਤੇ ਫੇਰ ਤਾਂ ਮੱਛੀ ਤਗੜੀ ਹੋ ਗਈ, ਵੀ ਜਿਹੜੀ
ਮੱਛੀ ਤਗੜੀ ਹੋ ਗਈ, ਤੀਰਥ ਤੁਹਾਡਾ ਬਚਾ ਨਹੀਂ ਸਕਿਆ।
ਹਾਂ, ਵੀ ਤੁਹਾਡੇ ਤੀਰਥ ਵਰਤ ਜੋ ਵੀ ਕਰਦੇ ਆ ਕਰਮ ਕਾਂਡ ਵੀ ਉਹ ਫੋਕਟ ਹੋ ਗਿਆ, ਵੀ ਇੱਕ ਮੱਛੀ ਖਾਣ ਨਾਲ ਸਾਰੇ ਖਤਮ ਹੋ ਗਏ,
ਸਖਾਰੇ ਚਲੇ ਗਏ।
ਹਾਂਜੀ,
ਗਿਆਨਵਾਨ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ।
ਹਾਂਜੀ, ਤੇ ਜਿਹੜੀ ਤੁਸੀਂ ਹੁਣੇ ਜਿੱਦਾਂ ਸਿੱਖ ਰਹਿਤ ਮਰਿਆਦਾ ਦੀ ਗੱਲ ਕੀਤੀ ਵੀ ਉਹਦੇ 'ਚ ਉਹਨਾਂ ਨੇ ਕਿਹਾ ਵੀ ਕੁੱਠਾ ਮਾਸ ਨਹੀਂ ਖਾਣਾ।
ਹਾਂਜੀ,
ਤੇ ਜਿੱਦਾਂ ਗੁਰਬਾਣੀ 'ਚ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਉਹ ਮਿੱਖ ਕਬੀਰ ਜੀ ਦਾ ਹੀ ਇਹ ਸ਼ਬਦ ਜਿਹੜਾ ਜਿੱਥੇ ਉਹ ਕਹਿੰਦੇ ਵੀ ਫਿਰ ਵੀ ਹਲਾਲ ਕੀ ਹੋਇਆ, ਹੈ ਨਾ, ਵੀ ਜਿਹੜੀ ਆਤਮਾ ਤਾਂ ਚੱਲ ਗਈ, ਵੀ ਜਿਹੜਾ ਖੁਦਾ ਜਿਹਦੇ ਵਿੱਚ ਕਹਿੰਦੇ ਖੁਦਾ ਵੱਸਦਾ ਵੀ ਉਹ ਖੁਦਾ ਤਾਂ ਨਿਕਲ ਗਿਆ ਵਿੱਚੋਂ, ਫਿਰ ਵੀ ਤੁਸੀਂ ਬੋਡੀ ਨੂੰ ਬਿਸਮਿਲ ਕੀਆ, ਅਤੇ ਵੀ ਉਹ ਫਿਰ ਗੁਰਬਾਣ ਇਹ ਰਹਿਤ ਮਰਿਆਦਾ ਚ ਫਿਰ ਇਹ ਕਿਉਂ ਉਹਨਾਂ ਲਿਖਿਆ ਵੀ ਹਲਾਲ ਨਹੀਂ ਖਾਣਾ?
ਉਹ ਅਸਲ ਦੇ ਵਿੱਚ ਕੀ ਸੀਗਾ ਉਸ ਟਾਈਮ ਤੇ ਮੇਰੀ ਜਿਹੜੀ ਪਈ ਹੋਈ ਹੈ ਨਾ ਮੇਰੀਆਂ 7 ਫਾਈਲਾਂ ਉਹਦੇ ਚ ਡਿਟੇਲ ਚ ਕੁੱਠੇ ਬਾਰੇ ਵੀ ਪਾਇਆ ਹੋਇਆ।
ਹਾਂਜੀ,
ਪਹਿਲੀ ਗੱਲ ਤਾਂ ਜਿਹੜਾ ਮੈਡੀਕਲ ਦੇ ਹਿਸਾਬ ਨਾਲ ਵੀ ਜਿਹੜਾ ਹਲਾਲ ਕੀਤਾ ਮਾਸ ਹੈ ਨਾ, ਜਦੋਂ ਅਸੀਂ ਕਿਸੇ ਜਾਨਵਰ ਨੂੰ ਹੌਲੀ ਹੌਲੀ ਜੇਵਾ ਕਰਦੇ ਹਾਂ ਨਾ, ਉਹ ਜਦੋਂ ਭੈ ਭੀਤ ਹੁੰਦਾ ਜਾਨਵਰ ਦੇ ਅੰਦਰ ਹਾਰਮੋਨ ਜ਼ਹਿਰੀਲੇ ਨਿਕਲਦੇ ਨੇ। ਜਿਹੜਾ ਆਪਾਂ ਝਟਕਾ ਕਰਦੇ ਹਾਂ ਨਾ, ਇੱਕ ਲਿਖਤ ਬੋਡੀ ਤੋਂ ਕਨੈਕਟਨ ਜਿਹੜਾ ਹੈਗਾ ਕਨੈਕਸ਼ਨ ਕੱਟ ਜਾਂਦਾ ਆਤਮਾ ਦਾ, ਉਹ ਬ੍ਰੇਨ ਨੂੰ ਜਿਹੜੇ ਸੰਕੇਤ ਜਾਂਦੇ ਨੇ ਨਾ, ਜਦੋਂ ਉਹ ਹਲਾਲ ਕਰਦੇ ਨੇ ਉਹ ਗਲਾ ਤੇ ਛੁਰੀ ਫੇਰਦੇ ਨੇ ਹੌਲੀ ਹੌਲੀ, ਉਹ ਬੜੀ ਹੌਲੀ ਹੌਲੀ ਜਿਹੜਾ ਜੀਵ ਆ ਸਰੀਰ ਛੱਡਦਾ ਆਪਣਾ, ਉਹ ਜਿਹੜੇ ਹਾਰਮੋਨ ਨੇ ਬੋਡੀ ਸਪੰਜ ਕਰ ਜਾਂਦੀ ਹੈ ਉਹਦੀ।
ਅੱਛਾ,
ਉਹ ਮੈਡੀਕ ਫਿਜੀਕਲੀ ਵੀ ਖਾਣ ਦੇ ਸਾਡੇ ਇੰਨਾ ਵਧੀਆ ਨਹੀਂ ਮਾਸ ਹੁੰਦਾ, ਉਹ ਨੁਕਸਾਨਦਾਇਕ ਹੈ। ਦੂਜਾ ਉਹਦੇ ਅੰਦਰ ਕੈਰਤ ਆਉਂਦੀ ਹੈ ਸਰੀਰ ਛੱਡਣ ਲੱਗੇ ਜੀਵ ਦੇ, ਉਹ ਖਾਣ ਵਾਲੇ ਦੇ ਅੰਦਰ ਵੀ ਕੈਰਤ ਵਾਲੇ ਆਊਗਾ, ਜੈ ਜੈਸਾ ਖਾਵੇ ਤੈਸਾ ਹੋਵੇ ਵਾਲੀ ਜਿਹੜੀ ਗੱਲ ਹੈ, ਜੈਸਾ ਅੰਨ ਤੈਸਾ ਮਨ ਜਿਵੇਂ ਉਹਨਾਂ ਨੇ ਕਿਹਾ, ਉਹ ਕੈਰਤਾ ਵਾਲਾ ਮੰਨਿਆ ਜਾਂਦਾ ਵੀ ਜੇ ਕਿਸੇ ਦਾ ਅਸੀਂ ਸਰੀਰ ਲੈਣਾ ਤਾਂ ਉਹਨੂੰ ਪਤਾ ਹੀ ਨਾ ਲੱਗੇ ਜੀਵਾਤਮਾ ਨੂੰ, ਕਿਉਂਕਿ ਬ੍ਰੇਨ ਜਿਵੇਂ ਕਿਸੇ ਨੂੰ ਓਪਰੇਸ਼ਨ ਕਰਨ ਲੱਗੇ ਕਲੋਰੋਫਾਰਮ ਦਾ ਟੀਕਾ ਲਾ ਕੇ ਜਿਹੜੇ ਬ੍ਰੇਨ ਨੂੰ ਸੰਕੇਤ ਜਾਂਦੇ ਨੇ ਦਰਦ ਕਰਨ ਦੇ, ਉਹ ਰੋਕ ਦਿੰਦੇ ਨੇ 5 ਘੰਟੇ ਚਾਹੇ ਚੀਰ ਫੜ ਗੜੀ ਜਾਓ, ਉਹਨੂੰ ਪਤਾ ਹੀ ਨੀ ਲੱਗਦਾ ਪੇਸ਼ੈਂਟ ਨੂੰ, ਉਹ ਪੋਜੀਸ਼ਨ ਹੈ ਸਿਰਫ ਇਹ।
ਪਰ ਕਈ ਬੰਦੇ ਇਹ ਕਹਿੰਦੇ ਆ ਵੀ ਜਿਹੜਾ ਜਦੋਂ ਉਹ ਹਲਾਲ ਕਰਦੇ ਆ ਹੌਲੀ ਹੌਲੀ ਤੇ ਉਹਦਾ ਜਿਹੜਾ ਬਲੱਡ ਆ ਉਹ ਮਾਸ ਦੇ ਵਿੱਚੋਂ ਨਿਕਲ ਜਾਂਦਾ
ਤੇ ਮਾਸ ਚਲੇ ਜਾਂਦਾ। ਹਾਂਜੀ, ਇਹ ਵੀ ਹੈਗਾ
ਵੀ ਉਹਦੇ ਨਾਲ
ਅਸੀਂ ਝਟਕਾ ਕਰਦੇ ਆ ਤਾਂ ਬਲੀਡਿੰਗ ਹੋ ਜਾਂਦੀ ਹੈ ਸਾਰੀ ਇੱਕ ਲਖਤ।
ਹਾਂ ਵੀ ਉਹਦੇ ਹਲਾਲ ਕਰਨਾ ਵੀ ਹੌਲੀ ਹੌਲੀ ਬਲੱਡ ਸਾਰਾ ਡਰੇਨ ਹੋ ਜਾਂਦਾ ਤਾਂ ਫਿਰ ਜਿਹੜਾ ਉਹ ਮੀਟ ਆ ਵੀ ਉਹ ਜ਼ਿਆਦਾ ਸੇਫ ਹੋ ਜਾਂਦਾ ਦੈਨ ਝਟਕਾ।
ਹਾਂਜੀ, ਸੇਫ ਹੈ। ਹਾਂਜੀ, ਕਿਉਂਕਿ ਜਿਹੜੀ ਬਿਮਾਰੀ ਹੈ ਸਾਡੇ, ਦੇਖੋ ਜਦੋਂ ਸਾਨੂੰ ਕੋਈ ਸਾਡੇ ਮਤਲਬ ਕਿ ਕੋਈ ਚੈਕਿੰਗ ਚੈੱਕ ਕਰਨਾ ਹੋਵੇ, ਸੈਂਪਲ ਲੈਣਾ ਹੋਵੇ ਤਾਂ ਬਲੱਡ ਦਾ ਲੈਂਦੇ ਨੇ ਸਾਡਾ।
ਬਿਲਕੁਲ,
ਕੋਈ ਮਲੇਰੀਆ ਹੈ ਜਾਂ ਕੋਈ ਟਾਈਫਾਇਡ ਹੈ ਜਾਂ ਕੋਈ ਹੋਰ ਬਿਮਾਰੀ ਹੈ, ਬਲੱਡ ਲੈਂਦੇ ਨੇ ਸਾਡਾ।
ਹਾਂਜੀ,
ਮਾਸ ਦੀ ਚੈਕਿੰਗ ਤਾਂ ਹੁੰਦੀ ਨਹੀਂ ਹੈ।
ਨਹੀਂ,
ਕਿਉਂਕਿ ਜਿਹੜੀ ਬਿਮਾਰੀ ਦੇ ਕੰਨ ਨੇ ਉਹ ਸਾਡੇ ਬਲੱਡ 'ਚ ਹੁੰਦੇ ਨੇ, ਉਹ ਬਲੱਡ ਜਦੋਂ ਫਿਰ ਉਹ ਚੂਸ ਲੈਂਦਾ ਮਾਸ ਉਹਨੂੰ।
ਹਾਂਜੀ,
ਇਸ ਕਰਕੇ ਮਾਸ ਵੈਸੇ ਵੀ ਸੇਫ ਨਹੀਂ ਹੈ ਸਰੀਰ ਵਾਸਤੇ ਖਾਣ ਦੇ।
ਨਹੀਂ, ਪਰ ਉਹ ਜਿਹੜੇ ਹਲਾਲ ਕਰਦੇ ਆ ਉਹ ਤਾਂ ਇੱਦਾਂ ਕਹਿੰਦੇ ਆ ਵੀ ਹਲਾਲ ਕਰਨ ਦੇ ਨਾਲ ਕਿਉਂਕਿ ਬਲੱਡ ਨਿਕਲ ਜਾਂਦਾ ਇਸ ਕਰਕੇ ਜਿਹੜਾ ਫਿਰ ਬਾਅਦ 'ਚ ਮਾਸ ਆ ਵੀ ਉਹ ਸੇਫ ਹੋ ਜਾਂਦਾ।
ਨਹੀਂ, ਮਾਸ ਨਿਕਲਦਾ ਨਹੀਂ, ਸਗੋਂ ਮਾਸ ਹੌਲੀ ਨਿਕਲਦਾ ਉੱਥੇ ਹਲਾਲ ਕਰਨ ਲੱਗੇ
ਬਲੱਡ ਜਿਹੜਾ।
ਹਾਂ, ਬਲੱਡ ਹੌਲੀ ਨਿਕਲਦਾ, ਇਕਲਾ ਝਟਕਾ ਮਾਰਾਂਗੇ ਤੁਸੀਂ ਦੇਖਿਆ ਕਰੋ। ਮੈਂ ਦੇਖੇ ਨੇ ਨਿਹੰਗ ਸਿੰਘਾਂ ਦੇ ਛਾਉਣੀਆਂ 'ਚ ਜਾ ਕੇ, ਜਦੋਂ ਕਰਦੇ ਨੇ ਨਾਲ ਦੀ ਨਾ ਪ੍ਰਾਂਤ ਰੱਖਦੇ ਨੇ ਤੇ ਸਾਰਾ ਬਲੱਡ ਗਰਦਨ ਦੇ ਵਿੱਚੋਂ ਦੀ ਬਾਹਰ ਆ ਜਾਂਦਾ, ਪ੍ਰਾਂਤ ਭਰ ਜਾਂਦੀ ਹੈ।
ਠੀਕ ਆ, ਤੇ ਇਹ ਫਿਰ ਸਿੱਖ ਧਰਮ 'ਚ ਇਹਨੂੰ, ਚਲੋ ਇੱਕ ਤਾਂ ਇਹ ਹੋ ਗਿਆ ਨੁਕਤਾ ਵੀ ਸਾਇੰਟੀਫਿਕ ਕਹਿ ਲਓ ਜਾਂ ਜੋ ਵੀ ਉਹ ਤਾਂ ਕਰਦੇ, ਹੋਰ ਇਹਦਾ ਕੀ ਰੀਜ਼ਨ ਸੀਗਾ ਵੀ ਇਹ ਹਲਾਲ ਬੰਦ ਕੀਤਾ ਗਿਆ?
ਹਲਾਲ ਇੱਕ ਇਹ ਵੀ ਸੀਗਾ ਧੱਕੇ ਨਾਲ, ਜਿਵੇਂ ਘੋੜੇ ਤੇ ਚੜ੍ਹਨਾ।
ਹਾਂਜੀ,
ਜਿਹਨਾਂ ਇਹਨਾਂ ਮੁਸਲਮਾਨਾਂ ਦਾ ਜਦ ਰਾਜ ਰਿਹਾ, ਜਿਹੜਾ ਅੱਜ ਨਿਹੰਗ ਸਿੰਘ ਬਾਣਾ ਪਾਉਂਦੇ ਨੇ ਇਹ ਰਾਜੇ ਦਾ ਬਾਣਾ ਹੁੰਦਾ ਸੀ, ਰਾਜੇ ਦੀ ਡਰੈਸ ਸੀ, ਕੋਈ ਪਾ ਨਹੀਂ ਸੀ ਸਕਦਾ, ਸ੍ਰੀ ਸਾਹਿਬ ਨਹੀਂ ਸੀ ਰੱਖ ਸਕਦਾ ਕੋਈ, ਘੋੜੇ ਤੇ ਨਹੀਂ ਸੀ ਚੜ੍ਹ ਸਕਦਾ ਕੋਈ, ਕਲਗੀ ਨਹੀਂ ਸੀ ਲਾ ਸਕਦਾ ਕੋਈ। ਤਾਂ ਇੱਕ ਸਾਡੀ ਗੁਲਾਮੀਅਤ ਦੀ ਜਿਹੜੀ ਸਾਡੀ ਉਹ ਸੀ ਨਾ ਭਾਵਨਾ,
ਹਾਂਜੀ,
ਗੁਲਾਮ ਵਾਲੀ ਭਾਵਨਾ ਤੋਂ ਕੱਢ ਕੇ ਜਿਹੜਾ ਲੜਨ ਦੇ ਕਾਬਲ ਦਸਮ ਪਾਤਸ਼ਾਹ ਨੇ ਜਿਹੜਾ ਬਣਾਇਆ, ਗਹਿਣੀਅਤ ਸੀ ਜਿਹੜੀ ਸਾਡੀ ਗੁਲਾਮੀਅਤ ਵਸੀ ਹੋਈ, ਉਹਨੂੰ ਕੱਢਣ ਵਾਸਤੇ ਜੀ ਮੇਰਾ ਸਿੱਖ ਹੈ ਜਿਹੜਾ ਸਿੰਘ ਹੈ ਘੋੜੇ ਤੇ ਵੀ ਚੜੂਗਾ, ਕਲਗੀ ਵੀ ਲਾਊਗਾ, ਬਾਣਾ ਵੀ ਪਾਊਗਾ,
ਸ਼ਿਕਾਰ ਵੀ ਖੇਲੂਗਾ ਨਾ, ਕਿਉਂਕਿ ਸ਼ਿਕਾਰ ਤੇ ਵੀ
ਸਰਕਾਰੀ ਤੌਰ ਤੇ ਬੈਨ ਸੀ, ਸ਼ਿਕਾਰ ਵੀ ਖੇਡੂਗਾ। ਬੰਦੇ ਬਹਾਦਰ ਦੇ ਡੇਰੇ ਤੇ ਜਾ ਕੇ ਜਦੋਂ ਹਿਰਨ ਵਗੈਰਾ ਮਾਰੇ ਹੋਏ ਨੇ ਉੱਥੇ ਦੇਗਾ ਚਾੜਿਆ ਜਾ ਕੇ ਸਿੰਘਾਂ ਨੇ।
ਹਾਂਜੀ, ਕਈ ਇਹ ਵੀ ਕਹਿੰਦੇ ਆ ਵੀ ਜਿਹੜਾ ਜਦੋਂ ਗੁਰੂ ਸਾਹਿਬ ਜਿੱਦਾਂ ਸ਼ਿਕਾਰ ਖੇਲਦੇ ਸੀ ਵੀ ਉਹ ਜਿਹੜੇ ਜੀਵ ਸੀਗੇ ਉਹਨਾਂ ਨੂੰ ਜੀਵ ਆਤਮਾ ਦਾ ਆਧਾਰ ਕਰਨ ਲਈ ਕਰਦੇ ਸੀਗੇ, ਜਿੱਦਾਂ ਆਪਣੇ ਹਜ਼ੂਰ ਸਾਹਿਬ ਗੁਰਦੁਆਰਾ ਖਰਗੋਸ਼ ਦਾ ਉਹ ਕੀ ਜਿਹੜਾ ਭਾਈ ਮੂਲੇ ਦਾ ਬਣਿਆ ਆ, ਇੱਦਾਂ ਹੋਰ ਕਈ ਜਗ੍ਹਾ ਸਾਖੀਆਂ ਆਉਂਦੀਆਂ ਵੀ ਜਿਹੜਾ ਬਘਿਆੜ ਮਾਰੇ ਆ ਉਹ ਪਿਛਲੇ ਜਨਮ 'ਚ ਕੋਈ ਨਾਂ
ਆਉਂਦਾ। ਆਧਾਰ ਦੀ ਜਿਹੜੀ ਗੱਲ ਹੈ,
ਹਾਂਜੀ,
ਆਧਾਰ ਤਾਂ ਹੋ ਗਿਆ। ਜੇ ਕਿਸੇ ਬੰਦੇ ਨੂੰ 7 ਸਾਲ ਦੀ ਸਜ਼ਾ ਹੋਈ ਹੋਵੇ, ਜੇਲ੍ਹ ਦੀ
ਹਾਂਜੀ
ਜੇ ਉਹਨੂੰ ਸਾਲ ਪਹਿਲਾਂ ਛੱਡ ਦਈਏ ਜੇਲ੍ਹ ਚੋਂ ਆਧਾਰ ਤਾਂ ਹੋਏ ਗਿਆ ਸਾਲ ਪਹਿਲਾਂ ਛੁੱਟ ਗਿਆ
ਹਾਂਜੀ
ਉਹਨੇ ਇੱਕ ਸਟੈਪ ਚੜ੍ਹਦਾ ਆ ਰਿਹਾ ਮੁਰਗਾ ਜੇ ਉਹ ਨਾਲੇ ਤਾਂ ਉਹਦਾ ਸਰੀਰ ਕਿਸੇ ਦੇ ਕੰਮ ਆ ਗਿਆ ਖਾਣ ਦੇ ਜੇ ਨਾ ਵੀ ਉਹਨੂੰ ਮਾਰੀਏ ਅਸੀਂ ਜਿਵੇਂ ਕਹਿੰਦੇ ਨੇ ਮਾਸ ਦੇ ਖਿਲਾਫ਼ ਵਾਲੇ ਨਾ ਵੀ ਮਾਰੀਏ ਮਰ ਤਾਂ ਉਹਨੇ ਫਿਰ ਵੀ ਜਾਣਾ ਲਾਈਫ ਆ ਉਹਦੀ ਇੱਕ ਉਹ ਕਿਸੇ ਦੇ ਕੰਮ ਆ ਗਿਆ ਸਰੀਰ ਉਹਦਾ ਔਰ ਨਾਲੇ ਪਹਿਲਾਂ ਛੁੱਟ ਗਿਆ ਉਹ ਆਧਾਰ ਤਾਂ ਹੋਏ ਗਿਆ ਕਿਉਂਕਿ ਪਰਮੇਸ਼ਰ ਦਾ ਜਿਹੜਾ ਸਿਸਟਮ ਹੈ
ਹਾਂਜੀ
ਉਹਦੀ ਇੱਕ ਕੜੀ ਦੇ ਵਿੱਚ ਕੜੀ ਵਜੋਂ ਕੰਮ 'ਚ ਆ ਗਿਆ ਉਹ ਕੰਮ ਆ ਗਿਆ ਨਾ ਸਰੀਰ ਉਹਦਾ ਜਾਣ ਦਾ ਸਰੀਰ ਫਿਰ ਵੀ ਸੀਗਾ ਜੀ
ਹਾਂਜੀ ਬਿਲਕੁਲ ਅਤੇ ਹੁਣ ਆਪਣਾ ਭਾਈ ਸਾਹਿਬ ਸਮਾਂ ਜਿਹੜਾ ਉਹ ਤਕਰੀਬਨ ਸਮਾਪਤ ਹੈਗਾ ਅਤੇ ਜੇ ਆਪਾਂ ਇਹ ਸਾਰੀ ਜਿਹੜੀ ਵਿਚਾਰ ਆ ਉਹਦਾ ਨਿਚੋੜ ਕੱਢੀਏ ਤਾਂ ਮਤਲਬ ਆਪਾਂ ਕਿਸ ਸਿੱਟੇ 'ਤੇ ਪਹੁੰਚ ਸਕਦੇ ਵੀ ਕੀ ਗੁਰਮਤ ਅਨੁਸਾਰ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਜਾਂ ਕੀ ਗੁਰਮਤ ਨਜ਼ਰੀਆ ਹੈਗਾ ਜਿੱਦਾਂ ਹੁਣ ਇਸਲਾਮ ਆ ਉਹਦੇ ਵਿੱਚ ਮੱਲਾ ਦਾ ਇੱਦਾਂ ਬਣਾਇਆ ਉਹਨੀ ਵੀ ਜਿਹੜਾ ਹਲਾਲ ਨਹੀਂ ਖਾਂਦਾ ਮੱਲਾ ਦਾ ਮੁਸਲਮਾਨ ਨਹੀਂ ਹੈਗਾ ਹੈ ਨਾ ਮੈਨੂੰ ਲੱਗਦਾ ਵੀ ਪਤਾ ਨਹੀਂ ਹੋ ਸਕਦਾ ਨਾ ਵੀ ਖਾਂਦੇ ਹੋਣ ਪਰ ਮੱਲਾ ਦਾ 99% ਖਾਂਦੇ
ਆਪਾਂ ਨਿਚੋੜ ਗੁਰਮਤ ਦਾ ਦੇਣਾ ਦੂਜੇ ਧਰਮ ਵਾਲੇ ਕੀ ਕਰਦੇ ਨੇ ਸਭ ਦਾ ਨਜ਼ਰੀਆ ਆਪਣਾ ਅੱਡ ਅੱਡ ਹੈ
ਹਾਂਜੀ ਵੀ ਸਿੱਖ ਧਰਮ ਦਾ ਕੀ ਹੈਗਾ
ਮੋਟੇ ਤੋਂ ਹਾਂਜੀ
ਸਿੱਖ ਧਰਮ ਦਾ ਆਪਾਂ ਦੇਖਣਾ
ਸਿੱਖ ਧਰਮ ਦਾ ਮੋਟੇ ਤੌਰ ਤੇ ਜੋ ਇਹ ਨਿਕਲਿਆ ਵੀ ਮਾਸ ਮੁਰਗੇ ਜਾਂ ਮੀਸ ਦੀ ਗੱਲ ਨੀ ਜੋ ਵੀ ਅਸੀਂ ਖਾ ਰਹੇ ਮਾਸ ਹੀ ਖਾ ਰਹੇ ਹਾਂ ਬਸ
ਠੀਕ ਹੈ
ਮੋਟੇ ਤੌਰ ਤੇ ਜਿਹੜੀ ਨਿਚੋੜ ਹੈ ਵੀ ਚਾਹੇ ਉਹ ਅਸੀਂ ਦਾਲ ਖਾ ਰਹੇ ਹਾਂ ਚਾਹੇ ਅਸੀਂ ਕੋਈ ਸਾਗ ਸਬਜ਼ੀ ਖਾ ਰਹੇ ਹਾਂ ਚਾਹੇ ਦੁੱਧ ਪੀ ਰਹੇ ਹਾਂ ਚਾਹੇ ਦਹੀਂ ਖਾ ਰਹੇ ਹਾਂ
ਉਹ ਸਰੀਰ
ਖਾ ਰਹੇ ਹਾਂ ਮਾਸ ਹੀ ਖਾ ਰਹੇ ਹਾਂ ਬਸ
ਸਰੀਰ ਆ ਜੀਵ ਆਤਮਾ ਦਾ ਵੱਖਰੀ ਵੱਖਰੀ ਤਰ੍ਹਾਂ
ਜੀਵ ਆਤਮਾ ਅੱਡ ਅੱਡ ਸਰੀਰ ਨੇ ਅੱਡ ਅੱਡ ਬਣਾਵਟ ਹੈ ਦਸਮ ਪਾਤਸ਼ਾਹ ਕਹਿੰਦੇ ਨੇ ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾਰੇ ਇੱਕੋ ਹੀ ਮਿੱਟੀ ਲੱਗੀ ਹੈ ਸਾਰਿਆਂ ਨੂੰ ਏਕਲ ਮਾਟੀ ਕੁੰਚਰ ਤੋਂ ਲੈ ਕੇ ਹਾਥੀ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਹਾਥੀ ਸਭ ਤੋਂ ਵੱਡਾ ਲੈ ਲਿਆ ਕੀੜੀ ਸਭ ਤੋਂ ਛੋਟੀ ਲੈ ਲਈ ਸਾਰੇ ਵਿੱਚ ਆ ਗਏ
ਬਿਲਕੁਲ
ਕਹਿੰਦੇ ਭਾਂਜਨ ਹੈ ਬਹੁ ਨਾਨਾਰੇ ਭਾਂਜਨ ਹੁੰਦੀ ਹੈ ਬਨਾਵਟ ਉਹਨਾਂ ਦੀ ਸ਼ੇਪ ਸ਼ੇਪ ਜ਼ਰੂਰ ਅੱਡ ਅੱਡ ਹੋ ਸਕਦੀ ਹੈ ਪਰ ਹੈ ਮਿੱਟੀ ਵੀ ਕੋਈ ਹੈ ਜੀਵ ਆਤਮਾ ਵੀ ਕੋਈ ਹੈ ਮਿੱਟੀ ਦੀ ਵੀ ਗੱਲ ਕਰਤੀ ਗੁਰਬਾਣੀ ਨੇ
ਠੀਕ ਹੈ
ਇਹ ਵੀ ਫੈਸਲਾ ਕਰਤਾ ਵੀ ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾਰੇ ਮਿੱਟੀ ਦੀ ਵੀ ਬਨਾਵਟ ਹੁਣ ਦੇਖੋ ਆਪਣੇ ਕੋਲ ਘੁਮਿਆਰ ਨੇ ਮਿੱਟੀ ਲਿਆਂਦੀ ਉੱਥੋਂ
ਹਾਂਜੀ
ਮਿੱਟੀ ਗੁੰਨ ਲਈ
ਹਾਂਜੀ
ਕਿਸੇ ਦੀ ਸਰਾਹੀ ਬਣਾ ਤੀ ਕਿਸੇ ਦਾ ਘੜਾ ਬਣਾ ਤਾ ਕਿਸੇ ਦਾ ਗਮਲਾ ਬਣਾ ਤਾ ਕਿਸੇ ਦੀ ਕੁੱਜੀ ਬਣਾ ਤੀ ਮਿੱਟੀ ਤਾਂ ਇੱਕੋ ਹੀ ਹੈ
ਹਾਂਜੀ
ਉਹਦੀ ਸ਼ੇਪ ਅੱਡ ਅੱਡ ਹੈ ਐਵੇਂ ਸਾਨੂੰ ਜਿਵੇਂ ਗੋਭੀ ਹੈ ਘੀ ਹੈ ਬੱਕਰਾ ਮੁਰਗ ਹੈ ਮਿੱਟੀ ਸਾਰਿਆਂ ਨੂੰ ਇੱਕੋ ਹੀ ਲੱਗੀ ਹੈ
ਹਾਂਜੀ
ਪਾਣੀ ਸਾਰੇ ਅਸੀਂ ਇੱਕੋ ਹੀ ਲੈਂਦੇ ਹਾਂ ਹਵਾ ਸਾਰੀ ਇੱਕੋ ਜਿਹੀ ਲੈਂਦੇ ਹਾਂ ਸੂਰਜ ਦੀ ਹੀਟ ਅਸੀਂ ਸਾਰੇ ਇੱਕੋ ਲੈਂਦੇ ਹਾਂ
ਬਿਲਕੁਲ ਹਾਂਜੀ ਬਿਲਕੁਲ ਇਹ ਠੀਕ ਹੈ ਕਿਉਂਕਿ ਸਾਰੇ ਕੁਛ ਪਾਣੀ ਤੋਂ ਪੈਦਾ ਹੁੰਦਾ ਭਾਵੇਂ ਬਨਸਪਤੀ ਤੇ ਪਾਣੀ ਤੋਂ ਬਨਸਪਤੀ ਉਹੀ
ਕਹਿੰਦੇ ਨਾਨਕ
ਹਾਂਜੀ
ਨਾਨਕ ਸਭ ਕਿਛ ਜਲ ਹੀ ਹੈ ਰੇ ਜਲ ਬਿਨ ਕਿਛ ਨਾ ਹੈ ਕਿਉਂਕਿ ਸਾਚੇ ਤੋਂ ਪਵਨ ਹੀ ਪਿਆ ਪਵਨੇ ਤੋਂ ਜਲ ਹੋਇਆ ਜਲ ਤੋਂ ਉੱਧਰ ਪਵਨ ਸਾਜਿਆ ਜਿੰਨੀਆਂ ਦੇਹਾਂ ਨੇ ਸਾਰੀਆਂ ਜਲ ਤੋਂ ਪੈਦਾ ਹੋਈਆਂ ਨੇ
ਬਿਲਕੁਲ
ਕਿਉਂਕਿ ਬੁਖਾਰਾ ਤੋਂ ਪੈਦਾ ਹੋਇਆ
ਹਾਂਜੀ ਕਿਉਂਕਿ ਜਿਹੜੀ ਬੋਡੀ ਆ ਉਹ ਜਿੱਦਾਂ ਹੁਣ ਆਪਾਂ ਜਿਹੜੀ ਵੈਜੀਟੇਸ਼ਨ ਆ ਖਾਂਦੇ ਕੋਈ ਵੀ ਆਪਾਂ ਪਸ਼ੂ ਆ ਉਹ ਖਾਂਦੇ ਤਾਂ ਸਾਰੇ ਵੈਜੀਟੇਸ਼ਨ ਆ ਪਰ ਉਹ ਜਿਹੜਾ ਕੁਦਰਤ ਨੇ ਅੰਦਰ ਸਿਸਟਮ ਲਾਇਆ ਉਹ ਬਣਾਉਂਦਾ ਉਹੀ ਬਲੱਡ ਬਣਾਉਂਦਾ ਉਹ ਮਾਸ ਬਣਾਉਂਦਾ
ਹੁਣ ਘੋੜਾ ਘੋੜਾ ਖਾਂਦਾ ਘਾਹ ਹੈ ਤੇ ਬਣਦਾ ਮਾਸ ਹੈ
ਹਾਂਜੀ
ਹੁਣ ਗਊ ਗਊ ਮੱਝ ਹੈ ਰੋਜ਼ ਅਸੀਂ ਟਾਂਡੀ ਪਾਉਂਦੇ ਆ ਘਾਹ ਪਾਉਂਦੇ ਆ ਦਿੰਦੀ ਦੁੱਧ ਆ ਉਹ ਦੁੱਧ ਨੂੰ ਕਨਵਰਟ ਕੌਣ ਕਰਦਾ ਉਹ ਮਸ਼ੀਨਰੀ ਉਸ ਜੀਵ ਚ ਹੈ
ਬਿਲਕੁਲ
ਹਰ ਜੀਵ ਦੀ ਆਪਣੀ ਦੇਖੋ ਜਿਵੇਂ ਇੱਕ ਕਿਆਰੀ ਆ ਸਾਡੀ ਉੱਥੇ ਹੀ ਗੰਨਾ ਲਾ ਦੋ ਉੱਥੇ ਕਰੇਲੇ ਦਾ ਕਰੇਲੇ ਦੀ ਬੇਲ ਲਾ ਦੋ ਕਰੇਲਾ ਕੌੜਾ ਗੰਨਾ ਮਿੱਠਾ ਹੈ ਜੱਟਣੇ ਦਾ ਪਾਣੀ ਇੱਕੋ ਹੀ ਪਾਇਆ ਮਿੱਟੀ ਵੀ ਉਹੀ ਹੈ ਹਵਾ ਵੀ ਉਹੀ ਹੈ ਧੁੱਪ ਵੀ ਉਹੀ ਹੈ
ਬਿਲਕੁਲ
ਉਹ ਜਿਹੜਾ ਬੀਜ ਹੈ ਕਰੇਲੇ ਦਾ ਨਾ ਉਹ ਜਿਹੜੀ ਜੀਵ ਆਤਮਾ ਬੈਠੀ ਹੈ ਕਰਾਮਾਤ ਉਹਦੀ ਹੈ ਉਹਨੇ ਸ਼ੂਗਰ ਨੂੰ ਅਕਸੈਪਟ ਹੀ ਨਹੀਂ ਕੀਤਾ ਉਹਨੇ ਖੱਟੇ ਨੂੰ ਅਕਸੈਪਟ ਹੀ ਨਹੀਂ ਕੀਤਾ ਉਹਨੇ ਕੌੜਾ ਇਕੱਠਾ ਕੀਤਾ ਗੰਨੇ ਨੇ ਸ਼ੂਗਰ ਇਕੱਠੀ ਕੀਤੀ ਹੈ
ਹਾਂਜੀ ਆ ਹੈਗੀ ਤਾਂ ਮਿੱਟੀ ਆ ਉਸ ਮਿੱਟੀ ਉਹ ਹੈਗੀ ਤਾਂ ਮਿੱਟੀ ਚੋਂ ਹੀ ਆ ਸਾਰਾ ਕੁਝ ਪੈਦਾ ਹੋ ਰਿਹਾ।
ਉਹ ਤੱਤ ਤਾਂ ਤੱਤਾਂ ਮਿੱਟੀ ਚੋਂ ਨੇ ਨਾ, ਮਿੱਟਲੇ ਤਾਂ ਮਿੱਟੀ ਚੋਂ ਨੇ।
ਬਿਲਕੁਲ, ਮਿੱਟੀ ਚ ਪੈਦਾ ਹੁੰਦਾ, ਮਿੱਟੀ ਚ ਖਤਮ ਹੋ ਜਾਂਦਾ ਸਾਰਾ ਕੁਝ।
ਮਿੱਟੀ ਚ ਖਤਮ ਹੋ ਜਾਂਦਾ, ਕੋਈ ਕਹਿਦਾ ਮਾਟੀ ਮਾਟੀ ਹੋਈ ਏ।
ਹਾਂ, ਕਿਉਂਕਿ ਇੱਥੇ ਕੁਝ ਵੀ ਕਿਤੇ ਜਾ ਨਹੀਂ ਰਿਹਾ। ਹਾਂਜੀ,
ਇਹ ਮਿੱਟੀ ਨੂੰ ਜੀਵ ਕਹੀ ਜਾਂਦੇ
ਨੇ, ਕਿਉਂਕਿ ਇਹ ਗੱਲ ਸਾਇੰਸ ਵੀ ਕਹਿੰਦੀ ਆ ਵੀ ਜਿਹੜਾ ਸਾਰਾ ਕੁਝ ਆ ਮੈਟਰ ਆ, ਉਹ ਮੈਟਰ ਉਨੇ ਦਾ ਉਨਾ ਹੀ ਆ ਜਦ ਦੀ ਸ੍ਰਿਸ਼ਟੀ ਬਣੀਓ ਆ।
ਹਾਂ, ਕੁਝ ਵੀ ਡਿਸਟਰੋਏ ਨਹੀਂ ਹੋ ਰਿਹਾ।
ਹਾਂ, ਇੱਥੇ ਪੈਦਾ ਹੋਈ ਜਾਂਦਾ, ਇੱਥੇ ਖਤਮ ਹੋਈ ਜਾਂਦਾ, ਉਹ ਇੱਕ ਸਰਕਲ ਚੱਲੀ ਜਾਂਦਾ।
ਸਰਕਲ ਹੈ ਉਹ, ਰੀਸਾਈਕਲਿੰਗ ਹੋ ਕੇ ਆਈ ਜਾਂਦਾ। ਭਗਤ ਪੀਪਾ ਜੀ ਨੇ ਤਾਂ ਗੱਲ ਸਿਰੇ ਲਾਤੀ, ਉਹ ਕਹਿੰਦੇ ਨਾ ਕਿਛ ਆਏਬੋ ਨਾ ਕਿਛ ਜਾਏਬੋ ਰਾਮ ਕੀ ਦੁਹਾਈ। ਉਹ ਕਹਿੰਦੇ ਉਰੇ ਤਾਂ ਆਉਂਦਾ ਜਾਂਦਾ ਹੀ ਕੁਛ ਨਹੀਂ, ਮੈਟਰ ਵੀ ਨਹੀਂ ਡਿਸਟਰੋਏ ਹੋ ਰਿਹਾ।
ਬਿਲਕੁਲ ਨਹੀਂ ਹੋ ਰਿਹਾ, ਕਿਉਂਕਿ ਇਸੇ ਸ੍ਰਿਸ਼ਟੀ ਚੋਂ ਆਪਾਂ ਇੱਥੇ ਪੈਦਾ ਹੁੰਦੇ, ਇੱਥੇ ਖਾ ਪੀ ਕੇ ਵੱਡੇ ਹੁੰਦੇ ਆ, ਇੱਕ ਦਿਨ ਖਤਮ ਹੋ ਜਾਂਦੇ।
ਨਹੀਂ, ਉੱਥੇ ਕਹਿੰਦੇ ਜੋ ਕੁਛ ਪਾਇਆ ਸੋ ਇੱਕ ਵਾਰ, ਦੁਬਾਰਾ ਤਾਂ ਕੁਛ ਉਰੇ ਆ ਨਹੀਂ ਰਿਹਾ ਪਲੈਨਟ ਤੇ ਸਾਡੇ ਤੇ।
ਹਾਂਜੀ ਬਿਲਕੁਲ, ਇੱਕੋ ਵਾਰੀ ਪੈਦਾ
ਹੋ, ਉਹੀ ਦੇਖੋ ਨਾ, ਉਹ ਦੇਖੋ ਇੱਕ ਮਸ਼ੀਨਰੀ ਅੱਡ ਅੱਡ ਹੈ। ਜਿਵੇਂ ਸਾਡੀ ਵੇਸਟ ਜਦ ਅਸੀਂ ਕੁਛ ਖਾਧਾ ਖੁਰਾਕ,
ਬਿਲਕੁਲ
ਸਾਡਾ ਮੇਧਾ ਸੀ ਮਸ਼ੀਨਰੀ ਜਿਹੜੀ ਜੋ ਖਾ ਕੇ ਜਿਹਨੂੰ ਅਸੀਂ ਲੈਟਰਨ ਕਹਿੰਦੇ ਹਾਂ, ਪੋਟੀ ਕਹਿੰਦੇ ਹਾਂ, ਉਹ ਸਾਡੀ ਵੇਸਟੇਜ ਹੈ ਅਸਲ ਚ।
ਹਾਂਜੀ,
ਸਾਇੰਸੀ ਭਾਸ਼ਾ ਜਿਹਨੂੰ ਵੇਸਟੇਜ ਕਹਿੰਦੇ ਨੇ।
ਹਾਂਜੀ,
ਉਹੀ ਗੰਦਗੀ ਸੂਰ ਖਾ ਕੇ ਉਹਦੇ ਵਿੱਚੋਂ ਫੇਰ ਰੀਸਾਈਕਲਿੰਗ ਕਰਕੇ ਤੱਤ ਕੱਢਦਾ, ਉਹ ਚੋਂ ਘੀ ਬਣਾਉਂਦਾ, ਉਹਦੇ ਮਸ਼ੀਨਰੀ ਹੋਰ ਟਾਇਟ ਲੱਗੀ ਹੋਈ ਹੈ। ਜਿਵੇਂ ਦੇਖੋ ਅਸੀਂ ਸਰੋਂ ਦੇ ਵਿੱਚੋਂ ਜਦੋਂ ਪੀੜੀ ਸਰੋਂ,
ਹਾਂਜੀ,
ਜਿੰਨਾ ਤੇਲ ਮੈਕਸੀਮਮ ਸਾਡੇ ਕੋਲ ਇੰਸਟਰੂਮੈਂਟ ਸੀ ਅਸੀਂ ਕੱਢ ਲਿਆ।
ਹਾਂਜੀ,
ਜਿਹੜਾ ਨਹੀਂ ਨਿਕਲਿਆ ਉਹ ਖਲ ਚ ਰਹਿ ਗਿਆ, ਉਹ ਖਲ ਪਾ ਤੀ ਅਸੀਂ ਮੱਝ ਨੂੰ, ਉਹਨੇ ਸਾਨੂੰ ਓਨਾ ਉਹਦਾ ਤੁਸੀਂ ਦੇਖ ਲਓ ਫੈਂਟ ਵੱਧ ਜਾਂਦੀ ਉਹਦੀ।
ਹਾਂਜੀ, ਓਨਾ ਦੁੱਧ ਵੱਧ ਦਿੰਦੀ ਆ,
ਓਨਾ ਦੁੱਧ ਵੱਧ ਜਾਂਦਾ ਜਿਹੜਾ ਬੜੇਵੇਂ ਪਾ ਤੇ ਖਲ ਪਾ ਤੀ ਜਾਂ ਉਹ ਵੱਧ ਗਈ ਜਿੰਨਾ ਅਸੀਂ ਕੱਢ ਸਕੇ।
ਪਕੌੜੇ ਤਲ ਕੇ ਖਾ ਲਈਏ ਭਾਵੇਂ ਉਦਾਂ, ਪਰ ਆਪਾਂ ਖਲ ਨਹੀਂ ਖਾ ਸਕਦੇ ਨਾ,
ਆਪਾਂ ਨਹੀਂ ਖਲ ਖਾ ਸਕਦੇ, ਉਹ ਆਪਣੀ ਵੇਸਟ ਚ ਅਸੀਂ ਆਪ ਨਹੀਂ ਖਾ ਸਕਦੇ। ਇਸ ਕਰਕੇ ਇਹ ਜਿਹੜੀਆਂ ਕੈਟੇਗਰੀਜ਼ ਨੇ ਨਾ, ਸ਼੍ਰੇਣੀਆਂ ਨੇ ਜਿਹੜੀਆਂ ਜੀਵਾਂ ਦੀਆਂ, ਅੱਡ ਅੱਡ ਕੰਮ ਹੈ। ਰੀਸਾਈਕਲਿੰਗ ਹੋ ਕੇ ਆ ਰਿਹਾ, ਕੁਛ ਵੀ ਜਾ ਨਹੀਂ ਰਿਹਾ, ਕੁਛ ਵੀ ਆ ਨਹੀਂ ਰਿਹਾ।
ਠੀਕ ਹੈ, ਹਾਂਜੀ,
ਜੇ ਇਸ ਨਜ਼ਰੀਏ ਤੋਂ ਦੇਖੋਗੇ ਤਾਂ ਪਾਪ ਪੁੰਨ ਦੀ ਕੋਈ ਗੱਲ ਨਹੀਂ ਰਹੀ, ਇਹ ਤਾਂ ਕਹਾਵਤ ਬਣ ਜਾਂਦੀ ਹੈ। ਪਾਪ ਪੁੰਨ ਤਾਂ ਭਾਈ ਕਹਾਵਤ, ਇਹ ਤਾਂ ਕਹਾਵਤ ਬਣ ਜਾਂਦੀ ਹੈ ਮੁੜ ਕੇ ਇੱਕ।
ਠੀਕ ਹੈ, ਹਾਂਜੀ, ਬੜੇ ਭਾਈ ਸਾਹਿਬ, ਆਪਣਾ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ, ਅਤੇ ਆਪਾਂ ਤੁਹਾਨੂੰ ਬੇਨਤੀ ਕਰਾਂਗੇ ਅਗਲੇ ਵੀਕ ਵੀ, ਕਿਉਂਕਿ ਮੇ ਵੀ ਅੱਜ ਦੀ ਜਿਹੜੀ ਗੱਲਬਾਤ ਆ ਉਹਦੇ ਤੋਂ ਸਾਡੇ ਕਾਫੀ ਸਰੋਤਿਆਂ ਦੇ ਮਨਾਂ 'ਚ ਕੋਈ ਸਵਾਲ ਵੀ ਪੈਦਾ ਹੋਏ ਹੋਣਗੇ, ਜਾਂ ਉਹ ਵੀ ਆਪਣੀ ਕੋਈ ਗੱਲ ਸ਼ੇਅਰ ਕਰਨੀ ਚਾਹੁੰਦੇ ਹੋਣਗੇ, ਅਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਤੁਸੀਂ ਅਗਲੇ ਹਫ਼ਤੇ ਵੀ ਇਸ ਟਾਈਮ 'ਤੇ ਥੋੜ੍ਹਾ ਸਮਾਂ ਕੱਢਿਓ, ਅਤੇ ਤਾਂ ਕਿ ਜਿਹੜੇ ਗੱਲ ਰਹਿ ਗਈ ਉਹ ਵੀ, ਅਤੇ ਜਿਹੜੀ ਕੋਈ ਸਰੋਤਿਆਂ ਦੇ ਸਵਾਲ ਹੋਣਗੇ ਉਹ ਵੀ ਆਪਾਂ ਗੱਲਬਾਤ ਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ।
ਵਾਹਿਗੁਰੂ,
ਹਾਂਜੀ,
ਵਾਹਿਗੁਰੂ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਤੇ ਅੱਜ ਅਸੀਂ ਭਾਈ ਸੁਖਵਿੰਦਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਮੀਟ ਬਾਰੇ, ਮਾਸ ਬਾਰੇ, ਅਤੇ ਉਹਨਾਂ ਨੇ ਗੁਰਮਤਿ ਦਾ ਨਜ਼ਰੀਆ ਆਪਣੇ ਢੰਗ ਦੇ ਨਾਲ ਜਾਂ ਜੋ ਉਹਨਾਂ ਨੂੰ ਸੋਝੀ ਉਹਦੇ ਅਨੁਸਾਰ ਦੱਸਿਆ, ਅਤੇ ਮੇ ਵੀ ਬਹੁਤ ਸਾਰੇ ਸਰੋਤੇ ਉਹਨਾਂ ਨੂੰ ਵਿਚਾਰ ਚੰਗੇ ਵੀ ਲੱਗੇ ਹੋਣਗੇ, ਕਈਆਂ ਨਹੀਂ ਵੀ ਲੱਗੇ ਹੋਣਗੇ
ਜੀ, ਹਰ ਤਰ੍ਹਾਂ ਦੀ ਵਿਚਾਰਧਾਰਾ ਹੈ ਜੀ, ਹਰ ਕਿਸੇ ਦੀ ਆਪਣੀ ਸੋਚ ਹੈ,
ਅਤੇ ਪਰ ਜਿੰਨਾ ਕੁ ਮੈਂ ਸਮਝਿਆ ਉਹ ਇਹੀ ਹੈਗਾ ਕਿ ਜਿਹੜਾ ਮੀਟ ਖਾਂਦੇ ਆ ਉਹ ਕੋਈ ਪਾਪੀ ਨਹੀਂ ਬਣ ਜਾਂਦੇ, ਅਤੇ ਜਿਹੜੇ ਨਹੀਂ ਖਾਂਦੇ ਉਹ ਨਾ ਖਾਣ ਕਰਕੇ ਧਰਮੀ ਨਹੀਂ ਹੈਗੇ
ਜੀ।
ਅਤੇ ਸਿੱਖ ਧਰਮ ਨੇ ਇੱਕ ਬਾਕੀ ਧਰਮਾਂ ਤੋਂ ਵੱਖਰਾ ਨਜ਼ਰੀਆ ਪੇਸ਼ ਕੀਤਾ ਕਿ ਜਿਹੜਾ ਜਿਹੜੀ ਸਾਡੀ ਜੀਵ ਆਤਮਾ ਆ ਵੀ ਉਹ ਜੇ ਜਿਹੜੇ ਚੰਗੇ ਕੰਮ ਕਰਨੇ ਆ ਉਹਦੀ ਚੰਗੀ ਸੋਚ ਹੋਣਾ ਉਹੋ ਹੀ ਤੁਹਾਨੂੰ ਚੰਗਾ ਮਾੜਾ ਬਣਾਉਂਦੀ ਆ, ਧਰਮੀ ਜਾਂ ਅਧਰਮੀ ਜਾਂ ਮਤਲਬ ਪਾਪੀ ਜਾਂ ਪੁੰਨੀ, ਅਤੇ ਨਾ ਕਿ ਉਹ ਕੋਈ ਚੀਜ਼ ਖਾਣ ਜਾਂ ਨਾ ਖਾਣ ਦੇ ਨਾਲ। ਅਤੇ ਜਿਹਨੂੰ ਜਿੱਦਾਂ ਉਹਨੇ ਕਿਹਾ ਵੀ ਕਿ ਜਿਹਨੂੰ ਜਿਹੜੀ ਚੀਜ਼ ਫਿੱਟ ਆ ਉਹ ਖਾ ਸਕਦਾ, ਜਿਹਨੂੰ ਨਹੀਂ ਫਿੱਟ ਨਹੀਂ ਖਾਵੇ, ਪਰ ਉਹਨੂੰ ਧਰਮ ਦੇ ਨਾਲ ਨਾ ਆਪਾਂ ਜੋੜੀਏ। ਜਿੱਦਾਂ ਹੋਰ ਕਈ ਧਰਮਾਂ ਨੇ ਜੋੜਿਆ ਵੀ ਆ, ਪਰ ਮਤਲਬ ਸਿੱਖ ਧਰਮ ਨੇ ਇਹਨੂੰ ਜਿੱਦਾਂ ਹੋਰ ਚੀਜ਼ਾਂ ਨੋਰਮਲ ਲਾਈਫ 'ਚ ਆਪਾਂ ਖਾਂਦੇ ਦਾਲਾਂ ਸਬਜ਼ੀਆਂ ਜੋ ਵੀ, ਇੱਦਾਂ ਹੀ ਇਹਨੂੰ ਸਮਝਿਆ ਆ। ਪਰ ਆਪਾਂ ਅੱਜ ਸਾਡੇ ਸਮਾਜ ਦੇ ਵਿੱਚ ਇਹਨੂੰ ਧਰਮ ਦੇ ਨਾਲ ਸਟ੍ਰਿਕਟਲੀ ਜੋੜ ਕੇ ਕਈ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਕੀਤੀਆਂ ਜਾ ਰਹੀਆਂ, ਅਤੇ ਪਰ ਜੇ ਕਿਸੇ ਦੇ ਸਰੋਤੇ ਦੇ ਮਨ 'ਚ ਕੋਈ ਸਵਾਲ ਹੋਵੇ, ਆਪਣੇ ਕੋਲ ਜੇ ਹਫ਼ਤਾ ਹੈਗਾ ਤਾਂ ਉਹ ਜ਼ਰੂਰ ਸੋਚ ਕੇ ਅਗਲੇ ਹਫ਼ਤੇ ਵਿਚਾਰ ਕਾਲ ਕਰ ਸਕਦੇ ਆ, ਅਤੇ ਆਪਾਂ ਇਹਨਾਂ ਨੂੰ ਫਿਰ ਬੇਨਤੀ ਕਰਾਂਗੇ ਕਿ ਅਗਲੇ ਹਫ਼ਤੇ ਆ ਕੇ ਇਹਨੂੰ ਗੱਲਬਾਤ ਨੂੰ ਕੰਟੀਨਿਊ ਰੱਖਣ ਤਾਂ ਕਿ ਹੋਰ ਸਪੱਸ਼ਟਤਾ ਹੋ ਸਕੇ।
ਬਹੁਤ ਮਿਹਰਬਾਨੀ ਜੀ। ਸਰਦਾਰ ਹਰਚਰਨ ਸਿੰਘ ਜੀ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਸੀ ਸਿੱਖ ਵਿਰਸਾ ਮੈਗਜ਼ੀਨ ਤੋਂ, ਹਰਚਰਨ ਪਰਹਾਰ ਜੀ ਅਤੇ ਸੁਖਵਿੰਦਰ ਸਿੰਘ ਜੀ ਨਾਲ ਇੰਡੀਆ ਤੋਂ ਗੱਲਬਾਤ ਕਰ ਰਹੇ ਸੀ। ਪਰਹਾਰ ਸਾਹਿਬ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਸਿੱਖ ਵਿਰਸਾ ਪ੍ਰੋਗਰਾਮ ਹਰ ਮੰਗਲਵਾਰ ਸ਼ਾਮ ਨੂੰ ਪੇਸ਼ ਕੀਤਾ ਜਾਂਦਾ ਰੇਡੀਓ ਸਰਸੰਗਮ 'ਤੇ। ਵੱਖ ਵੱਖ ਵਿਦਵਾਨਾਂ ਦੇ ਵਿਚਾਰ ਜਿਹੜੇ ਨੇ ਲਏ ਜਾਂਦੇ ਨੇ, ਸੋ ਵਿਚਾਰ ਜਿਹੜੇ ਨੇ ਹਰ ਵਿਦਵਾਨ ਦੇ ਆਪੋ ਆਪਣੇ ਨੇ ਜੀ, ਅਤੇ ਉਸ ਦੇ ਨਾਲ ਰੇਡੀਓ ਸਰਸੰਗਮ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜਿਹੜਾ ਜ਼ਰੂਰੀ ਨਹੀਂ ਹੁੰਦਾ, ਜਾਂ ਹੋਸਟ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੁੰਦਾ। ਸੋ ਵਿਚਾਰ ਜਿਹੜੇ ਨੇ ਵੱਖ ਵੱਖ ਵਿਦਵਾਨਾਂ ਦੇ ਬੁੱਧੀਜੀਵੀਆਂ ਦੇ ਆਪ ਤੱਕ ਪਹੁੰਚਾਏ ਜਾਂਦੇ ਨੇ। ਉਮੀਦ ਕਰਦਾ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ। ਪ੍ਰੋਗਰਾਮ ਦੇ ਸਪੋਂਸਰ ਸਿੱਧੂ ਮਨੀ ਐਕਸਚੇਂਜ ਤੋਂ ਰੇਸ਼ਮ ਸਿੱਧੂ, 607-4408 ਸੈਡਰ ਰਿਜ ਫਰੂਟੀ ਕੈਨਾ, 464-384 ਕੈਲਗਰੀ ਕਾਰਪੋਰੇਟ ਕਰਾਫਟ, 280-6673 ਰੂਪ ਕਲਾ ਬੁਟੀਕ, 590-1003 ਟਿਲੋਂ ਲਾਈਟਿੰਗ, 255-9293। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਹਿੰਦੀ ਵਿੱਚ ਸਮਾਚਾਰ, 8 ਵਜੇ ਪੰਜਾਬ ਭਾਰਤ ਦੀਆਂ ਖਬਰਾਂ, ਪਰਮਿੰਦਰ ਕੌਰ ਜੀ ਦੀ ਜ਼ਬਾਨੀ, 8:15 ਗੁਰਿੰਦਰ ਸਿੰਘ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ 10 ਵਜੇ ਤੱਕ। ਸੋ ਅੱਗੇ ਦਿਓ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ।
ਸਿਮੀ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਪਰ ਮੈਂ ਤੁਹਾਨੂੰ ਪਛਾਣਿਆ ਨਹੀਂ।